ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਖਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਹੀ ਭਰਿਆ ਮੈਂ ਫਿਰਾ ਲੋਕ ਕਹਿ ਦਰਵੇਸ਼ ਹਮ ਅਵਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾਟ ਵਿਖੇ ਵਿਖਾਹੀ ਮਾਇਆ ਮੋਹ ਪਰਮ ਪੈ ਭੁੱਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਕਹਿ ਮਲੰਤ ਜਮ ਤ੍ਰਾਸ ਮਟਾਈ ਕਿਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖ ਹੋ ਸਰਨਾਈ ਜਦ ਮੈਂ ਵੇਖਾਂ ਔਗਣ ਆਪਣੇ ਜਦ ਮੈਂ ਵੇਖਾਂ ਔਗਣ ਆਪਣੇ ਕੁਝ ਵੀ ਮੇਰੇ ਪੱਲੇ ਜਦ ਮੈਂ ਵੇਖਾਂ ਔਗਣ ਆਪਣੇ ਕੁਝ ਵੀ ਮੇਰੇ ਪੱਲੇ ਨਾ ਜਦ ਮੈਂ ਵੇਖਾਂ ਆਪਣੇ ਕੁਝ ਵੀ ਮੇਰੇ ਪੱਲੇ ਦੇਖਾਂ ਔਗਣ ਆਪਣੇ ਜੀ ਕੁਝ ਵੀ ਮੇਰੇ ਪੱਲੇ ਮੇਰੇ ਪੱਲੇ ਨਾ ਜਦ ਮੈਂ ਵੇਖਾਂ ठाकुर मेरे जी जंत तेर सारे राख पैज नाम अपने की करन कराव रब जियो हसमाना कर प्यार बुरे पले हम खारे पुकार समरथ स्वामी बंधन काश सवार शहर सिर पाओ सेवक जन मिले नानक प्रगट पहारे बख्श बनाइयानु सानु बख्श बनाइयानु बख्श सारे कृपा करो
वाहे गुरु वाहे गुरु वाहे Thank you.
संग पव जल तारे साकत निंदक दुष्ट खिन माहे बदारे तिस साहिब की टेक नानक मन माहे जिस सिमरत सुख होए सगले दुख जाए। परम सत्कार योग सतगुरान दी साजी नवाजी गुरु प्यारी गुरु सवारी गुरु का खास रूप गुरु खालसा सतसंग जी जिथे अज लास्ट दीवान विच शमूलियत करन वास्ते बेअंत संगतां हाजरियां भर रही हैं उथे बाबा जगजीत सिंह जी महापुरखों भी आए ने होर भी बेअंत गुरमुख प्यारे पहुंचे ने राजनीतिक आगू इस हल्के दे ओ भी संगत दे चुने होए सरदार परमिंदर सिंह जी ओ भी संगत विच बैठे ने बेअंत संगतां अज लास्ट दवान विच शमूलियत करन वास्ते पुजियां हन। सब तो पहला सतगुरु जी की बख्शिश दोहराओ प्यार नाल फतेह बुलाओ कोई रसना वांझी ना रवे एक बारी बुलंद आवाज विच आखो जी वाहेगुरु जी का खालसा वाहेगुरु। मैं पहले दवान विच भी ये अर्ज कीती सी के अज तो नहीं इथे घट तो घट भी दसवीं वार जां शायद ग्यारहवीं वार सुनाम विच दवान लग रहे होंगे। मैं टडरिया रहिंदा सां जदों तो सुनाम विच दवान लग रहे ने कई वारी प्रोग्राम होए और हर समागम विच जिथे हजारां संगतां ने शमूलियत कीती हाजरी भरी उथे बेअंत संगतां अमृत धारी भी हुई जदों जदों समागम होए नाल अमृत संचार भी कीता गया। इस बार फिर सतगुरु सच्चे पातशाह जी की बख्शिश का सदका जिथे बहुत सारे गुरमुख विच ये प्रण कर लेंगे ने कि मैं दाढ़ी केस रखांगा। कई बच्चे नशे छड़न नूं तैयार हो जांदे ने कई शराब छड़दे ने कई नितनेमी बन जांदे ने बाणी पढ़नी शुरू कर दिंदे ने। उत्थे कई ऐसे ने जिहड़े पक्के तौर ते सतगुरु नूं समर्पित हो जांदे वी हुण जिउणा ते है पर गुरु वाले बन के गुरमत दे सिधांतां दे अनुकूल हुण साडी मर्जी नहीं गुरु की मर्जी चलेगी। हुण सिर उत्ते है कोई मन मर्जी नहीं करनी गुरु की मर्जी गुरु की मत दे उत्ते चलना गुरमत दे सिधांतां ते पहरा देना यह लाजमी है हर सिख वास्ते। गुरु की मत तो लिहे आने कहिंदे जिड्डा वड्डा मर्जी बनिया फिर गुरु की मत तो बिना ते तू आना ही नहीं असी ते फेल हो जाएंगे साड़ी कोई समर्था नहीं इस भवसागर संसार नूं तार पार कर जाइए तर जाइए ये साडे विच कोई पावर नहीं कोई समर्था नहीं ते गुरप्रसाद वरतेगा फिर गल बनेगी। गुरप्रसाद गुरु की कृपा गुरु की कृपा तो बिना नहीं जीवन की बाजी जीती जा सकती। सब नालों औखा है तो मैं कल भी अर्ज की सब नालों वड्डी पदवी कह कबीर जीवन पद कारण हर की भगत करी जाए असली पदवी जे लैनी जिंदगी दी ते भगती करो एक आधार नाम नारायण रसना राम रवीजै नाम नू अपने जीवन का आधार बना जिमें रोज पढ़ने अगे ना लंघ जाइए इत्थे ही रुक गए ते सोचिए भी है भी साडे पल्ले साचा नाम मेरा आधारो अपनी जिंद नू पुछिए हे है है साडे पल्ले हे जिंदे जो कहिंदे आ जो जीव तो बोलने आ
ਉਹ ਸਾਡੇ ਹਿਰਦੇ ਵਿੱਚ ਵਸਿਆ ਵੀ ਹੈ। ਸਾਚਾ ਨਾਮ ਮੇਰਾ ਆਧਾਰੋ ਨਾਮ ਬਹੁਤੀਆਂ ਪੰਕਤੀਆਂ ਪੜ੍ਹਨੀਆਂ ਆਉਂਦੀਆਂ ਹੁਣ, ਪਰ ਇੰਨਾ ਤੇ ਸਾਰਿਆਂ ਨੂੰ ਹੀ ਆਉਂਦਾ ਜਦੋਂ ਆਨੰਦ ਸਾਹਿਬ ਬੋਲਿਆ ਜਾਂਦਾ। ਇੰਨੀ ਵਾਰੀ ਭੋਗਾਂ ਤੇ ਗਏ, ਕਿੰਨੇ ਪ੍ਰੋਗਰਾਮ ਹੁੰਦੇ ਨੇ ਦੁੱਖ ਵਿੱਚ ਸੁੱਖ ਵਿੱਚ, ਤੇ ਆਨੰਦ ਸਾਹਿਬ ਸੁਣ ਸੁਣ ਕੇ ਜਿਹੜਾ ਬਿਲਕੁਲ ਕੁੱਝ ਨਹੀਂ ਪੜ੍ਹਨ ਜਾਣਦਾ, ਘੱਟ ਤੋਂ ਘੱਟ ਇੰਨਾ ਤੇ ਉਹ ਵੀ ਪੜ੍ਹ ਲੈਂਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਬੋਲੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਾਰੀਆਂ ਹੀ ਭੁੱਖਾਂ ਮਿਟ ਗਈਆਂ ਕਦੋਂ? ਜਦੋਂ ਨਾਮ ਆਧਾਰ ਬਣ ਜਾਏ। ਕਹਿੰਦੇ ਨੇ ਇਛਾਵਾਂ ਖਤਮ ਨਹੀਂ ਹੁੰਦੀਆਂ, ਇਛਾਵਾਂ ਕਦੇ ਨਹੀਂ ਖਤਮ ਹੁੰਦੀਆਂ। ਕੋਈ ਨਾ ਕੋਈ ਇੱਛਾ ਜ਼ਿੰਦਗੀ ਨੂੰ ਇੱਕ ਜ਼ਰੂਰਤ ਸਮਝਣਾ ਚਾਹੀਦਾ ਪਦਾਰਥਾਂ ਨੂੰ। ਇਛਾਵਾਂ ਤੇ ਵੱਡੇ ਵੱਡੇ ਰਾਜੇ ਮਹਾਰਾਜਿਆਂ ਦੀਆਂ ਪੂਰੀਆਂ ਨਹੀਂ ਹੁੰਦੀਆਂ, ਤੇ ਜ਼ਰੂਰਤਾਂ ਰੱਬ ਫਕੀਰਾਂ ਦੀਆਂ ਵੀ ਪੂਰੀਆਂ ਕਰ ਦਿੰਦਾ। ਜ਼ਰੂਰਤਾਂ ਜ਼ਿੰਦਗੀ ਕੋ ਜ਼ਰੂਰਤ ਬਣਾ ਕਰ ਜੀਓ, ਜ਼ਰੂਰਤ ਜ਼ਰੂਰਤ ਸਮਝਣਾ ਚਾਹੀਦਾ। ਇੱਛਾਵਾਂ ਨਹੀਂ ਹੋਣੀਆਂ ਚਾਹੀਦੀਆਂ। ਜਦੋਂ ਇਛਾਵਾਂ ਪੈਦਾ ਹੋ ਜਾਂਦੀਆਂ ਨੇ, ਫਿਰ ਆਸਾਂ ਕਦੇ ਬੰਦੇ ਦੀਆਂ ਹੁੰਦੀਆਂ ਨੇ ਪੂਰੀਆਂ। ਕਲਪਦਾ ਬਥੇਰਾ, ਫਿਰ ਵੀ ਰਹਿੰਦੀਆਂ ਅਧੂਰੀਆਂ, ਫਿਰ ਕਲਪਦਾ ਰਹਿੰਦਾ ਹੈ। ਹਰ ਵੇਲੇ ਦੁੱਖ ਵਿਆਪਦੇ ਰਹਿੰਦੇ ਨੇ। ਸਹਿਸ ਖਟੈ ਲਖ ਕੋ ਉਠਤਾ ਵੇ, ਤ੍ਰਿਪਤ ਨਾ ਆਵੇ ਮਾਇਆ ਪਾਛਾ। ਇਹ ਤੇ ਐਸੀ ਅਗਨੀ ਹੈ, ਬਲਦੀ ਅੰਦਰ ਤੇਲ ਜਿਉਂ ਆਸਾ ਮਨਸਾ ਦੁੱਖ ਵਿਹਾਏ। ਭਾਈ ਗੁਰਦਾਸ ਜੀ ਕਹਿੰਦੇ ਬਲਦੀ ਉੱਤੇ ਤੇਲ ਪਾਉਣ ਵਾਲੀ ਗੱਲ ਹੈ, ਕਦੇ ਅੱਗ ਤੇ ਅੱਗ ਵੀ ਰੱਜੀ ਹੈ ਵੀ ਬਸ ਕਰੋ ਮੈਨੂੰ ਹੁਣ ਲੋੜ ਨਹੀਂ। ਕਹਿੰਦੇ ਇਹਦੇ ਅੱਗ ਦੇ ਜਿਵੇਂ ਰੱਜਦੀ ਨਹੀਂ ਨਾ, ਤੇਲ ਤੋਂ ਲੱਕੜਾਂ ਤੋਂ, ਲੱਕੜਾਂ ਤੋਂ ਅੱਗ ਰੱਜ ਜਾਏਗੀ ਕਦੀ? ਇਹ ਮਨ ਹੈ ਜਿਹੜਾ ਅੰਦਰ ਦੀ ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਇਹਦੇ ਵਿੱਚ ਤੇ ਜੋ ਮਰਜ਼ੀ ਪਾ ਦਿਓ ਖਤਮ ਹੋ ਜਾਏਗਾ, ਹੋਰ ਇੱਛਾ ਬਣ ਜਾਏਗੀ, ਉਹ ਵੀ ਸੜ ਜਾਏਗਾ, ਹੋਰ ਇੱਛਾ ਬਣ ਜਾਏਗੀ। ਇੱਛਾਵਾਂ ਤੇ ਪੂਰੀਆਂ ਹੁੰਦੀਆਂ ਹੀ ਨਹੀਂ। ਜਿਹੜਾ ਵੱਡੀ ਕੋਠੀ ਵਾਲਾ ਉਹਨੂੰ ਪੁੱਛੋ ਜਾ ਕੇ ਵੀ ਜਿਹਦੀ ਕੋਠੀ ਨਹੀਂ ਉਹ ਤੇ ਰੋਂਦਾ, ਤੇ ਤੂੰ ਤੇਰੇ ਕੋਲ ਤੇ ਬਣ ਗਈ, ਤੂੰ ਸੁਖੀ ਹੋ ਗਿਆ? ਉਹ ਕਹੇਗਾ ਹੁਣ ਹੋਰ ਦੁੱਖ ਚਿੰਬੜ ਗਿਆ, ਹੁਣ ਆਹ ਮੁਸ਼ਕਲ ਆ ਬਣੀ। ਔਲਾਦ ਨਹੀਂ ਉਹਨੂੰ ਪੁੱਛੋ ਵੀ ਤੂੰ ਤੇ ਰੋਂਦਾ, ਤੇਰੇ ਕੋਲ ਫਲਾਣਿਆ ਚਾਰ ਨੇ, ਤੂੰ ਕਿਉਂ ਰੋਂਦਾ? ਉਹਨੂੰ ਹੋਰ ਕੋਈ ਕੋਈ ਨਾ ਕੋਈ ਮੁਸ਼ਕਲ। ਇਸ ਕਰਕੇ ਦੁੱਖ ਨਹੀਂ ਮਿਟਦਾ, ਤੇ ਨਾ ਹੀ ਦੁੱਖ ਮਿਟ ਸਕਦਾ ਹੈ, ਤੇ ਨਾ ਦੁੱਖ ਮਿਟਣ ਦੀ ਜ਼ਿੰਦਗੀ ਵਿੱਚ ਅਰਦਾਸ ਕਰਨੀ ਚਾਹੀਦੀ। ਜੇ ਤੁਹਾਨੂੰ ਲੱਗਦਾ ਹੈ ਨਾ ਕਿ ਫਲਾਣਾ ਬੰਦਾ ਦੁਖੀ ਨਹੀਂ ਹੈ, ਇਹ ਹੋ ਨਹੀਂ ਸਕਦਾ। ਬਾਣੀ ਕਹਿੰਦੀ ਹੈ ਜੋ ਜੋ ਦਿਸੈ ਸੋ ਸੋ ਰੋਗੀ, ਜਿਹੜਾ ਦਿਸਦਾ ਤੈਨੂੰ ਰੋਗੀ ਜ਼ਰੂਰ ਹੈ, ਜ਼ਰੂਰ ਦੁਖੀ ਹੈ। ਹਰ ਕੁਛ ਕਿਸੇ ਨਾ ਕਿਸੇ ਤਰ੍ਹਾਂ, ਜਿੰਨਾ ਸਗੋਂ ਵੱਡਾ ਉਹ ਜ਼ਿਆਦਾ ਦੁਖੀ ਹੈ। ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਓਨੀ ਚਿੰਤਾ ਜ਼ਿਆਦਾ, ਜਿੰਨਾ ਵੱਡਾ ਓਨੀ ਚਿੰਤਾ ਜ਼ਿਆਦਾ। ਜਿੰਨਾ ਕੋਈ ਛੋਟਾ ਬੰਦਾ ਉਹਨੂੰ ਫਿਕਰ ਨਹੀਂ ਹੁੰਦਾ, ਛੋਟਾ ਬੰਦਾ 2 ਫੁੱਟ ਤੇ ਬੈਠਾ ਡਿੱਗੇਗਾ ਉਹਨੂੰ ਇਹ ਵੀ ਕੋਈ ਨੀ ਮਾੜੀ ਜੀ ਸੱਟ ਵੱਜੇਗੀ, ਬੈਠਾ ਰਹੇਗਾ। ਪਰ ਜਿਹੜਾ ਹੁਣ 20 ਫੁੱਟ ਤੇ ਉੱਚਾ ਬੈਠਾ ਉਹਨੂੰ ਪਤਾ ਵੀ ਜੇ ਮੈਂ ਡਿੱਗ ਗਿਆ ਤੇ ਮੇਰੀ ਤੇ ਰੀੜ ਦੀ ਹੱਡੀ ਗਈ ਨਾ, ਮੈਂ ਥੋੜਾ ਬਚਾਂਗਾ। ਜਿੰਨਾ ਕੋਈ ਉੱਚਾ ਹੁੰਦਾ ਹੈ ਉਹਨੂੰ ਡਿੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ, ਉਹ ਸਗੋਂ ਹਰ ਵੇਲੇ ਚਿੰਤਤ ਰਹਿੰਦਾ, ਪਰੇਸ਼ਾਨ ਰਹਿੰਦਾ। ਤੇ ਮਹਾਰਾਜ ਸਾਹਿਬ ਕਹਿੰਦੇ ਨੇ ਜੋ ਦਿਸਦਾ ਹੈ ਉਹ ਰੋਗੀ ਹੈ। ਫਿਰ ਅਸੀਂ ਅਰਦਾਸ ਕਰਨੇ ਆ ਵੀ ਸੱਚੇ ਪਾਤਸ਼ਾਹ ਦੁੱਖ ਖਤਮ ਕਰ ਦਿਓ। ਨਹੀਂ ਮਹਾਰਾਜ ਕਹਿੰਦੇ ਦੁੱਖ ਤੇ ਖਤਮ ਹੋਣੇ ਹੀ ਨਹੀਂ, ਅਸਲ ਵਿੱਚ ਭੁੱਖ ਖਤਮ ਕਰ। ਭੁੱਖ ਖਤਮ ਕਰ ਦੇਗਾ, ਦੁੱਖ ਨਾਲ ਦੀ ਨਾਲ ਖਤਮ ਹੋ ਜਾਏਗਾ। ਭੁੱਖ ਘਟਾ, ਦੁੱਖ ਆਪੇ ਘਟ ਜਾਂਦਾ। ਜਿਹੜੇ ਬੰਦੇ ਦੀ ਭੁੱਖ ਛੋਟੀ, ਉਸ ਬੰਦੇ ਦਾ ਦੁੱਖ ਵੀ ਛੋਟਾ। ਜਿਸ ਬੰਦੇ ਦੀ ਭੁੱਖ ਵੱਡੀ, ਉਹਦਾ ਦੁੱਖ ਵੀ ਵੱਡਾ। ਜਿਹੜਾ ਕਹੇ ਵੀ ਕੋਈ ਗੱਲ ਨੀ, ਬਸ ਠੀਕ ਹੈ, ਜੇ ਕੱਚੇ ਕੋਠੇ ਚ ਵੀ ਗੁਜ਼ਾਰਾ ਕਰਨਾ ਪਿਆ ਮੈਂ ਜ਼ਿੰਦਗੀ ਕੱਢ ਲਾਂਗਾ, ਬਸ ਉਹ ਸਬਰ ਨਾਲ ਜਦੋਂ ਭੁੱਖ ਲੱਗ ਜਾਏਗੀ ਕਿ ਏਦਾਂ ਦਾ ਬਣਨਾ ਚਾਹੀਦਾ, ਬਸ ਫਿਰ ਦਿਨ ਰਾਤ ਇਹ ਨਹੀਂ ਪਤਾ, ਰਾਤ ਨੂੰ ਚੰਗੀ ਤਰ੍ਹਾਂ ਨੀਂਦ ਹੀ ਨਾ ਆਵੇ, ਉਹ ਸੁਪਨੇ ਵੀ ਆਈ ਜਾਣਗੇ ਵੀ ਏਦਾਂ ਦਾ ਘਰ ਬਣਨਾ ਚਾਹੀਦਾ, ਆਹ ਕੁਝ ਹੋਣਾ ਚਾਹੀਦਾ। ਇੱਛਾ ਜਾਗ ਪਏਗੀ ਜਦੋਂ, ਜਦੋਂ ਭੁੱਖ ਲੱਗੇਗੀ ਉਹਨੇ ਫਿਰ ਦੁੱਖ ਖੜਾ ਕਰ ਲੈਣਾ। ਭੁੱਖ ਨਾ ਲੱਗਦੀ ਤੇ ਕਦੇ ਦੁੱਖ ਨਾ ਵਿਆਪਦਾ। ਜੇ ਤੁਸੀਂ ਕਹੋ ਵੀ ਦੁਨੀਆਂ ਵਿੱਚ ਫਲਾਣਾ ਬੰਦਾ ਬੜਾ ਸੁਖੀ ਹੈ, ਉਹਦਾ ਕਾਰਨ ਇਹ ਹੋਏਗਾ ਉਹ ਬੰਦੇ ਕੋਲ ਭੁੱਖ ਨਹੀਂ ਹੋਣੀ, ਤਾਂ ਹੀ ਨਹੀਂ ਦੁੱਖ ਉਹਦੇ ਕੋਲ। ਪੱਕੀ ਗੱਲ ਹੈ, ਉਹਦੇ ਕੋਲ ਕੋਈ ਭੁੱਖ ਨਹੀਂ ਹੋਣੀ। ਜਿਹੜਾ ਭੁੱਖਾ ਹੈ ਉਹ ਦੁਖੀ ਨਾ ਹੋਵੇ, ਇਹ ਹੋ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਦੁੱਖ ਖਤਮ ਕਰਨ ਵਾਲੀ ਦਵਾਈ ਹੋਈ ਕੋਈ ਨਹੀਂ ਬਣੀ। तू भुख खत्म करने वाली दवाई तेन दे देने जे तेरी भुख खत्म हो भी दुख खत्म हो जाए। फिर असं आखिए महाराज फिर भुख खत्म करने वाली दवाई केड़ी ते रोज पढ़ने विण तो होर जे मंगना सिर दुखा के दुख देह नाम संतोखिया उतरे मन की भुख साच नाम आधार मेरा जिन भुखा सब गवाइया भुख गवाई गई खत्म हो गई ना। नाम दे दो भजन दे दो बंदगी की दात दे दो जिस करके नाम जो आएगा तो संतोख भी आ जाएगा जो संतोख आ जाएगा तो भुख खत्म जिस बंदे की भुख खत्म ओदा सारा दुख खत्म जिन्हों भुख कोई नहीं ये पक्की गरंटी है उस बंदे नु दुख कोई नहीं। ये भुख खत्म करनी बड़ी औखी है ये बिना भजन तो नहीं हो सकती ते जे भुख खत्म हो गई फिर महाराज कहते तू छपरी च भी बैठा होएगा तेनू ये लगेगा मेरी छपरी चो भी नूर वर रहा उत्थे भी आनंद हो फिर फुटपाथ से भी जिंदगी कढ सकना है ऐसा भी महाराज कहते हैं इत्थे भी तेरी जिंदगी बसर हो सकती है पर जे भुख ते काबू कर लईए कंट्रोल कर लईए फिर रज जाएगा फिर असली राजा बन जाएगा ते जेड़ा भजन करेगा जिसनो बख्शे सिफत सलाह नानक पातशाही असली पातशाह ही वो है जिन्नू मालक अपनी सिफत सलाह दे दिंदा है उहदे गुण गाउंदा है जेड़ा वो छपरियां च बैठे होण ना छपरियां च बैठे भी वो बड़े बड़े ने उहनां दा मुकाबला नहीं कोई कर सकता। इस करके मर्द चरणा च हमेशा यह अर्ज करनी सच्चे पातशाह ਇਹ ਦਾਤ ਦਿਓ ਕਿਰਪਾ ਕਰਕੇ ਮਹਾਂਪੁਰਖ ਰਾੜਾ ਸਾਹਿਬ ਵਾਲੇ ਪੜ੍ਹਦੇ ਹੁੰਦੇ ਸੀ ਉਤਰੇ ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਦੇ ਦਿਓ ਨਾਮ ਸੰਤੋਖੀਆ Oh, संतोख नहीं को रज नाम तो बिना रज हो नहीं सकता। संतोख आ गया ते रज जांगे ते नाम बिना संतोख नहीं आएगा। इस करके महाराज साहब दे चरणा च हमेशा ए दात मंगनी चाहिदी है। कल भी मर्ज कीती सी तेरी पन है खुदाए तू बख्शंदगी। बाबा फरीद साहब कहंदे ने हे अल्लाह हे खुदा मैं तेरी पनाह विच आया ते तू बख्शनहार है मेरे ते कृपा कर दे। शेख फरीद खैर दी जय बंदगी है खैर मेरी चोरी हम भीख भिखारी तेरे तू निज पत है दाता। हो दयाल नाम दे हो दयाल नाम दे हो मंगत जन को सदा रहो रंग। यही कारण है कि सिख खांदे ने छोले ते कहिंदे ने बदाम। उन्हां नूं उन्हां दा मन इन्ना चढ़दी कला च इन्ने रस विच रहिंदे ने इन्ने खुश रहिंदे ने। भजन बंदगी पल्ले होण करके ओह घोड़ियां दीआं काठियां ते भी जिंदगी कट गए अपनी। उन्हां नूं अक्कां दीआं कुकड़ियां भी अनारां वर्गियां लगियां। मन चढ़दी कला विच बंदगी पल्ले जदों सिमरन भजन होवे इबादत होवे फिर साध संगत औखे समय विच भी सुख महसूस किया जा सकता है। जे बंदगी कोल ना होवे फिर खावांगे बदाम ते लगणगे छोलियां वर्गे रस नहीं आएगा जिंदगी च। मैं अर्ज कीती सी पिछले दवान च कल गुरु अर्जन देव साहब जी दे शहीदी दे बारे आप सारे दवान विच बेनती मैं करदा रहा लगातार ढाई घंटे। आप जी ने बड़े प्यार दा सबूत दिता ते कल मैं अर्ज कीती सी कि गुरु अर्जन देव सच्चे पातशाह उत्ते कुछ पल बैठे सन ना तवी उत्ते पर वो तवी शरीर नू भावे लगा सानू भी नुकसान होया शरीर सड़िया पर मन ते मरद दा चढ़दी कला च रहा। पर चंदू ते सारी जिंदगी तपदा ही रहा। चंदू ते सारी जिंदगी ईरखा की अग विच सड़दा रहा। तिरथी चंद सारी जिंदगी तवी ते ही बैठा रहा है। ओदी जिंदगी ते सुख आया ही नहीं शांति आई हुई नहीं ते तपदा ही रहा सारी जिंदगी। पर धन गुरु अर्जन देव महाराज सच्चे पातशाह सन शांति दे समुंदर जेड़े तत्ती तवी उत्ते बैठे भी मुस्कुरा रहे भाणा मन रहे। माड़े मोटे दुखां विच गुरु के सिख नहीं घबरांदे। धन गुरु अर्जन देव सच्चे पातशाह ने साडे लई पूरने पाए कि तवियां ते बैठ के भी मुस्कुराया जा सकता है। भावें सिख नहीं सन बर्दाश्त करते बड़े दुखी भी सन ठोकरा ना मार रहे पानी दिया रावी दिया पानिया। धन गुरु अर्जन देव सच्चे पातशाह शहीद हो गए पर सारी जिंदगी वो मुस्कुराते रहे ते तवी उत्ते बैठ के भी वो हसते रहे। तवी उत्ते बैठ के भी उन्होंने भाणा मनिया तेरा किया मीठा लागे हर नाम पदार्थ नानक मंगे। मैं खुश हाँ मेरा मन शांत। मैं कल भी बेनती की सतगुरां ने प्रैक्टिकली करके सानू विखाया जो किया उन्हों कमाया भी। धन गुरु गोबिंद सिंह महाराज माछीवाड़ के जंगलों में सूलां ते पैंदे ने। दया सिंह आके सवाल करता कहिंदा सच्चे पातशाह जिवें कलगियां वाले आ चन्न वाही आ कुछ याद है बीती बताई तैनू हीरे जड़े रंगीले पंगूड़िया ते रहिंदी लोरियां देंदी सी दाई तैनू मता पिंडे ते कोई झरीट आ जाए खर भी उंगल ना किसे छुहाई तैनू मां ने समझ के बर्फ का चन्न चिट्टा तत्ती वाह ना चानना लाई रता रह गया वट जे बिस्तरे ते राती रखिया उन्हें जगाई तैनू। मैं हैरान हां गुजरी दिया सोहल फुला नींद सूला ते किस तरह आई। मैं हैरान हां भी सूला ते किवें सौंगे तुसी। धन गुरु गोबिंद सिंह महाराज वेखो सानू समझाण लई साडे लई पूरने पाण लई क्योंकि उहनां नूं कौण सी उहनां तों आनंदपुर खोह लैंदा जां उह कंडियां ते पैंदे सिर्फ साडे लई पूरने पाणे सन। इतिहास किवें बणदा असीं सिख्या कित्थों लैंदे कमा के विखाया अपने शरीर ते हंडाया फिर सानू जाच सिखाई। दया सिंघा तेनू लगता है कि मैं परेशान हाँ, बाहरों तेनू लगता होएगा पर मेरा मन चढ़दी कला विच है। मैं भी सूल सा सूला विच सूला वांगू सूला सूला एक ना सूल चुभाई मैनू। दया सिंह जे सच तू पुछना है ऐसी नींद ना कदे भी आई। अज ते मैनू बड़ा आनंद आया। क्यों? गुरु गोबिंद सिंह कहिंदे ने अज मेरा अद्धा करजा लै गया। जिस करजाई का अद्धा करजा लै जाओ उहदा साह सौखा हो जाता है। अज मैनू नींद आ गई। क्यों? क्योंकि मेरे दो पुत शहीद हो गए ते दो दी वारी अजे है, दो दा समा आउणा है। अज ते आनंद ही बड़ा आया, ये साडे लई पूरने ने। ते मैं अर्ज कीती सी कि जे गुरु गोबिंद सिंह दे पुत्तर बनने आ ते उहनां नूं जे बापू कहिंदे आ, बापू ते कंडियां ते भी हसदा है, कंडियां ते पै के भी उह कहिंदे ने कि मैं खुश हाँ, मैं चढ़दी कला चा। ते असीं भी इह गल कहिणी सिख लईए भी असीं आनंद च रहीए हमेशा, वड्डे तों वड्डे दुखां दा मुसीबतां दा सामना करना सिखीए। ते सामना तां ही हो सकदा है, गुर शब्दी इहो मन होड़ीए। मन जे बलवान होएगा, शब्द दा होड़ा साडे कोल होएगा, शब्द ते साडी टेक होएगी। बाणी पढ़ांगे, बंदगी करांगे, फिर नहीं डोलांगे। तुसी जिन्ने सिंह शहीद होए आ सिख कौम विच वेखो, वह बंदगी करन करके ते अड़ जांदे सी जाके। कोई ऐसा सिंह शहीद नहीं होना जिहड़ा सिमरन करदा नहीं ते शहीद हो गया, यह नहीं हो सकता। इबादत करदा ना होवे ते खोपरी लुहा ले, यह नहीं हो सकता। वह ताकत वह जज्बा तो आउंदा ही बाणी चो है। इन्नी ताकत मिलती है, इन्ना हौसला मिलता है। दुनिया च कोई नहीं एहो जिहा जिहड़ा सिर ते हाथ रख के एडा हौसला दे देवे। इह ते भजन दा प्रताप है साडा, इह ते गुरु वल्लों हौसला मिलदा। जदों सिर ते हाथ रखदे ने ना महाराज, भजन करन वालियां नूं अनुभव होण लग जांदा है वी सतगुरु दा साडे सिर ते हाथ। गुर मेरे संग सदा है नाले, वह साडे नाल है। वह भरम दे पड़दे जदों चुके जांदे ने, साजनड़ा मेरा साजनड़ा, निकट खलोएड़ा मेरा साजनड़ा, जानी अड़ा हर जानी अड़ा, नैन उलोएड़ा हर जानी अड़ा। इथों तक जान लैंदे ने भी अखां दे सामने है, नैन उलोएड़ा अखां नाल वेख लिया, वह दूर नहीं। नैन उलोया घट घट सोया, तमृत प्रिय गूढ़ा, नाल हो वंदा लह नस कंदा, सुआओ न जाना मूढ़ा। पर मूर्ख बंदा जिहड़ा उहदा स्वाद नहीं चख सकता, जिहड़ा कदे चौंकड़ा मार के बैठा ही नहीं, उहनूं रस आ ही नहीं सकता। क्यों? माया मद माता होछी बाता, मिलन न जाई भरम तड़ा। वो माया दे रंग रंग विच इन्ना मस्त है कि सारी जिंदगी होछियां ही गल्लां करदा रहिंदा, होछा पानी रहिंदा उहदे कोल। वो समझ ही नहीं सकता भी वह नेड़े, कई जरूर जांदा है। दुकालंग प्रणासी दयालंग सरूपे, सदा अंग संगे अपंगंग विपूते। पर माया ने मत मारी होण करके वह पड़दा बनिया रहिंदा है ते होछापन तुरिया रहिंदा सारी जिंदगी। सिमरत वेद प्राण पकारन पोथियां, नाम बिना सब कूड़ गल ही होछी। माया मत माता होछी पाता, मिलन ना जाई भरम तड़ा, कहो नानक गुरबिण नहीं सूझै। पता जरूर लग जाता है नेड़े है, पर गुरु तो बिना नहीं सुझदा, गुरु तो बिना दिसदा नहीं, गुरु तो बिना ज्ञान नहीं हो सकता, गुरु बिना चानन नहीं हो सकता। कहो नानक गुर बिन नहीं सूझे, हर साजन सब कह निकट खड़ा। कहिंदे है नेड़े ही है पर गुरु बिना दिसना नहीं, गुरु तो बिना ज्ञान नहीं हो सकता। कुंभ बद्दा जल रहे, जल बिन कुंभ ना होए, ज्ञान का बद्दा मन रहे, गुर बिन ज्ञान। सतगुरु की कृपा नाल जदों ज्ञान हुंदा है, अमृत छक लैंदे आ, फिर जपना शुरू करने आ, फिर कृपा हो जाती है, फिर अंग संग अपने आप पता लगन लग जाता है। आ पंक्तियां जदों सिख पढ़ता है उहदे अंदर वैराग चल पैंदा वी मेरे नाल ने सतगुरु, मेरे कोल ने, मेरे अंग संग ने। पर इथों तक समझना ये बड़ी औखी गल है। हाथी एक मुठ खा के तेरे लंगरां चो छोले आंदी, कूर कूर मौत नूं डरावे तेरा खालसा। इहो जे सिख तेरे दरबार दीआं बौकरां नूं राज जाणे, ठोकरां नवाबियां नूं लावे तेरा खालसा। इह ताकत इक मुठ खा के तेरे लंगरां चों छोले आंदी, हाथियां दे नाल मत्था लावे तेरा खालसा। हाथी दा मुकाबला करन वास्ते भाई बचित्र सिंह जा रहे, नाल वाले रोकदे ने, रुक जा बचित्र सिंह, ओए अगे हाथी है। वो तो वैसे ही जानवर है, बाकी शराब पियाई हुई है,
ਸਾਡਾ ਇਤਿਹਾਸ ਕਹਿੰਦਾ ਹੈ ਕਿ ਹਾਥੀ ਨੂੰ ਸਾਰੀ ਰਾਤ ਸ਼ਰਾਬ ਪਿਆਈ ਗਈ, ਸਾਰੀ ਰਾਤ, ਕਿਉਂ ਬਿਲਕੁਲ ਪਾਗਲ ਹੋ ਜਾਵੇ, ਟੱਕਰਾਂ ਮਾਰੇ ਕੰਧਾਂ ਦੇ ਨਾਲ। ਹਾਥੀ ਨੂੰ ਇੱਕ ਵਾਰੀ ਨੇੜੇ ਲੈ ਜਾਂਗੇ, ਕੰਧਾਂ 'ਚ ਟੱਕਰਾਂ ਮਾਰ ਕੇ ਕਿਲੇ ਦੀ ਕੰਧ ਤੋੜ ਦੇਗਾ, ਪਾੜ ਉਹਨੇ ਲਾ ਦੇਣਾ, ਅਸੰਨ ਲੱਗ ਜਾਏਗਾ, ਅਸੀਂ ਅੰਦਰ ਵੜ ਜਾਂਗੇ ਸਾਰੇ। ਤੇ ਵਿਜੇਤਰ ਸਿੰਘ ਨੂੰ ਜਦੋਂ ਲੱਗਿਆ ਪਤਾ, ਕਹਿੰਦੇ ਵਿਜੇਤਰ ਸਿਆ, ਮਹਾਰਾਜ ਨੇ ਆਖਿਆ ਸਵੇਰੇ ਦੱਸਿਆ, ਕਹਿੰਦੇ ਜੀ ਹਾਥੀ ਆਏਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਕੋਈ ਨੀ, ਹਾਥੀ ਦਾ ਮੁਕਾਬਲਾ ਹਾਥੀ ਤੋਂ ਕਰਾਵਾਂਗੇ। ਉਹ ਕੌਣ ਹੈ ਦੁਨੀ ਚੰਦ, ਤਕੜਾ ਸਰੀਰ ਦਾ ਬੜਾ, ਸਾਰਾ ਦਿਨ ਹੀ ਕਹਿੰਦਾ ਰਹਿੰਦਾ ਸੀ ਮੇਰੇ ਨਾਲ ਭੁੱਲਣਾ, ਕਦੇ ਕਿਹਾ ਕਰੇ ਕਿ ਮੇਰੇ ਨਾਲ ਭੁੱਲਣਾ। ਮਹਾਰਾਜ ਨੇ ਆਖਿਆ ਲੈ ਵੀ ਤੇਰਾ ਮੁਕਾਬਲਾ ਹਾਥੀ ਨਾਲ। ਕਹਿੰਦਾ ਮਹਾਰਾਜ ਬੰਦਾ ਤੇ ਹੋਵੇ, ਹਾਥੀ ਨਾਲ ਬੰਦੇ ਦਾ ਕੀ ਮੇਲ। ਕਹੋ ਨਾਨਕ ਗੁਰਬਿਨ ਨਹੀਂ ਸੁਝਾਓ, ਹੋਛੀਆਂ ਗੱਲਾਂ ਕਰਦਾ ਸੀ ਐਵੇਂ ਹੀ। ਜਦੋਂ ਪਰਖ ਦਾ ਸਮਾਂ ਆਇਆ ਤੇ ਉਦੋਂ ਡੋਲ ਗਏ, ਉਦੋਂ ਗੱਲਾਂ ਕਰਦਾ ਸੀ ਕਿ ਸਰੀਰ ਬੜਾ ਤਕੜਾ, ਮੈਂ ਬੜਾ ਬਲਵਾਨ। ਪਰ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਵੀ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ, ਐਡਾ ਤਕੜਾ ਬੰਦਾ, ਉਹ ਕਹਿੰਦਾ ਉੱਥੇ ਤੇ ਹਾਂ ਕਰ ਦਿੱਤੀ, ਕੁਛ ਨੀ ਬੋਲਿਆ, ਪਰ ਬਾਅਦ ਚ ਤਰਲਾ ਹੀ ਕਰਦਾ ਫਿਰਦਾ, ਕਦੇ ਕਿਸੇ ਦੇ ਕਦੇ ਕਿਸੇ ਦੇ। ਮੇਰੀ ਜਾਣ ਕੇ ਸ਼ਿਕਾਇਤ ਕੀਤੀ, ਕੋਲ ਬੈਠੇ ਕਿਸੇ ਨੇ ਕੰਨ ਚ ਕਹਿਤਾ ਹੋਣਾ, ਈਰਖਾ ਕਰਦੇ ਨੇ ਮੇਰੇ ਨਾਲ, ਹਾਥੀ ਦਾ ਮੁਕਾਬਲਾ ਮੈਂ ਕਿਵੇਂ ਕਰ ਸਕਦਾ। ਤੇ ਰਾਤ ਨੂੰ ਹੀ ਗੁਰਮੁਖੋ ਵੇਖੋ ਸਿਦਕੋ ਹਾਰ ਕੇ ਰਾਤ ਨੂੰ ਲੱਗਿਆ ਕੰਧ ਟੱਪ ਕੇ ਕਿਲਾ ਛੱਡ ਕੇ ਭੱਜਣ। ਕਿਸੇ ਨੇ ਸਲਾਹ ਦੇ ਦਿੱਤੀ ਦੌੜ ਜਾ, ਬਸ ਡਿੱਗਦੇ ਦੀ ਕੰਧ ਤੋਂ ਉਤਰਦੇ ਦੀ ਲੱਤ ਟੁੱਟ ਗਈ ਸੀ, ਡਿੱਗ ਕੇ ਟੁੱਟ ਗਈ ਲੱਤ, ਘਰ ਪਹੁੰਚਦੇ ਦੀ ਜਾਨ ਨਿਕਲ ਗਈ। ਮੂਸਾ ਭੱਜਿਆ, ਮੌਤ ਤੋਂ ਅੱਗੇ ਮੌਤ ਖੜੀ, ਸਤਿਗੁਰੂ ਤੋਂ ਬੇਮੁਖ ਵੀ ਹੋ ਗਿਆ, ਨਾਲੇ ਜਾਨ ਵੀ ਚਲੀ ਗਈ। ਸਵੇਰੇ ਮਹਾਰਾਜ ਕਹਿੰਦੇ ਹਾਥੀ ਆ ਰਿਹਾ, ਸਤਿਗੁਰੂ ਕਹਿੰਦੇ ਸਾਡੇ ਵਾਲਾ ਹਾਥੀ ਕਿੱਥੇ, ਕਹਿੰਦੇ ਰਾਤ ਦਾ ਭੱਜ ਗਿਆ। ਮਹਾਰਾਜ ਕਹਿੰਦੇ ਫਿਰ ਸ਼ੇਰ ਤੇ ਰਾਜਾ ਹੈ ਨਾ, ਹਾਥੀ ਤਕੜਾ ਜ਼ਰੂਰ ਹੈ ਪਰ ਰਾਜਾ ਸ਼ੇਰ ਹੁੰਦਾ ਹੈ। ਕਹਿੰਦੇ ਹੁਣ ਹਾਥੀ ਦਾ ਮੁਕਾਬਲਾ ਸ਼ੇਰ ਕਰੇਗਾ। ਆਖੇ ਜੀ ਸ਼ੇਰ ਕਿਹੜਾ ਹੈ, ਕੋਈ ਬਈ? ਮਹਾਰਾਜ ਨੇ ਆਵਾਜ਼ ਦਿੱਤੀ, ਗੋਡਿਆਂ 'ਚ ਸਿਰ ਦੇ ਵੇਲੇ ਬਹੁਤ ਆਨੇ। ਪਰ ਵਿਚਿੱਤਰ ਸਿੰਘ ਉੱਠ ਕੇ ਖਲੋ ਗਿਆ, ਕਹਿੰਦਾ ਮਹਾਰਾਜ ਥਾਪੜਾ ਦਿਓ। ਜਦੋਂ ਉੱਠ ਕੇ ਉਹ ਖਲੋਤਾ, ਛੋਟੇ ਜੇ ਕੱਦ ਦਾ ਸੀ ਵਿਚਿੱਤਰ ਸਿੰਘ, ਬਹੁ ਰੂਪੀਆ ਸਿੰਘ, ਇਸ ਕਰਕੇ ਕਹਿੰਦੇ ਸੀ ਭੇਸ ਕਈ ਕਈ ਬਦਲਦਾ ਸੀ ਦਿਨ ਵਿੱਚ, ਦਿਨ 'ਚ ਕਈ ਕਈ ਭੇਸ ਬਦਲਦਾ ਸੀ, ਉਹਨੂੰ ਬਹੁ ਰੂਪੀਆ ਕਹਿੰਦੇ ਸੀ। ਪਰ ਸਰੀਰ ਕਰਕੇ ਭਾਵੇਂ ਛੋਟਾ ਸੀ, ਮਨ ਬੜਾ ਬਲਵਾਨ ਸੀ ਉਹਦਾ, ਮਨ ਬੜਾ ਤਕੜਾ ਸੀ, ਚੜ੍ਹਦੀ ਕਲਾ 'ਚ ਰਹਿਣ ਵਾਲਾ, ਬੰਦਗੀ ਵਾਲਾ, ਭਜਨ ਵਾਲਾ, ਬੜਾ ਫੁਰਤੀਲਾ। ਉੱਠ ਕੇ ਖਲੋਤਾ, ਨਾਲ ਦੇ ਨੇ ਚੋਲਾ ਖਿੱਚਿਆ, ਕਹਿੰਦੇ ਓਏ ਬਹਿ ਜਾ ਆਪਣੇ ਵੱਲ ਵੇਖ, ਕਿੱਥੇ ਹਾਥੀ ਕਿੱਥੇ ਤੂੰ। ਉਹਨਾਂ ਨੂੰ ਹਾਥੀ ਦਿਸਦਾ ਹੈ ਤੇ ਵਿਜੇਤਰ ਸਿੰਘ ਨੂੰ ਬਾਜਾਂ ਵਾਲੇ ਦਾ ਹੱਥ ਦਿਸਦਾ ਹੈ। ਹਾਥੀ ਇਕੱਲਾ ਦਿਸਦਾ, ਹੱਥ ਨਹੀਂ ਨਾ ਦਿਸਦਾ ਦੂਜਿਆਂ ਨੂੰ ਨਾਲ, ਵੀ ਮਹਾਰਾਜ ਦਾ ਹੱਥ ਵੀ ਤੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ, ਪਰ ਮੇਰੀ ਇੱਕ ਬੇਨਤੀ ਹੈ, ਇੱਕ ਮੇਰੀ ਬੇਨਤੀ ਹੈ। ਪਰ ਜਦੋਂ ਪਰ ਕਹਿਤਾ ਵੀ ਮੇਰੀ ਬੇਨਤੀ ਹੈ, ਸਮਝਣ ਲੱਗ ਗਏ ਨਾਲ ਵਾਲੇ ਵੀ ਹੁਣ ਕਹੇਗਾ ਵੀ ਪੰਜ ਸੱਤ ਮੇਰੇ ਨਾਲ ਗੱਲੋ, ਮੈਂ ਚੱਲਦਾ। ਸੱਚੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ। ਸਤਿਗੁਰੂ ਕਹਿੰਦੇ ਕੀ? ਸੱਚੇ ਪਾਤਸ਼ਾਹ ਜਦੋਂ ਮੈਂ ਮੱਥਾ ਟੇਕਾਂਗਾ ਨਾ, ਆਪਣਾ ਹੱਥ ਮੇਰ ਭਰਿਆ ਮੇਰੇ ਸਿਰ ਤੇ ਰੱਖ ਦਿਓ। ਤੁਸੀਂ ਹੱਥ ਰੱਖ ਕੇ ਤੋਰਿਓ, ਫਿਰ ਇੱਕ ਹਾਥੀ ਕੀ ਭਾਵੇਂ ਇਹੋ ਜਿਹੇ ਦਸ ਆ ਜਾ, ਮੈਂ ਮੁਕਾਬਲਾ ਕਰਾਂਗਾ ਤੁਹਾਡੀ ਕਿਰਪਾ, ਤੁਹਾਡੀ ਬਖਸ਼ਿਸ਼ ਨਾਲ, ਹੱਥ ਤੁਹਾਡਾ ਸਿਰ ਤੇ ਹੋਣਾ ਚਾਹੀਦਾ। ਫਿਰ ਬਾਜਾਂ ਵਾਲੇ ਸਤਿਗੁਰੂ ਨੇ ਥਾਪੜਾ ਦਿੱਤਾ। ਇਹ ਭਰੋਸਾ ਹੁੰਦਾ ਹੈ, ਇਹ ਵਿਸ਼ਵਾਸ। ਸਾਡਾ ਇਤਿਹਾਸ ਦੱਸਦਾ ਕਿੱਦਾਂ ਗੁਰੂ ਕੇ ਸਿੱਖ ਸਤਿਗੁਰੂ ਤੇ ਵਿਸ਼ਵਾਸ ਕਰਦੇ ਸਨ ਕਿ ਮਹਾਰਾਜ ਸਾਡੇ ਅੰਗ ਸੰਗ ਨੇ, ਹਮੇਸ਼ਾ ਸਾਡੇ ਨਾਲ ਨੇ। ਤੇ ਅੰਗ ਸੰਗ ਜਿਹੜਾ ਸਮਝਦਾ ਫਿਰ ਉਹਦੇ ਤੋਂ ਦੂਰ ਨਹੀਂ ਕਦੇ ਜਾਂਦੇ। ਹਮੇਸ਼ਾ ਸਤਿਗੁਰੂ ਆਪਣੇ ਪਿਆਰਿਆਂ ਦੇ, ਆਪਣੇ ਭਗਤਾਂ ਦੇ, ਆਪਣੇ ਸੇਵਕਾਂ ਦੇ ਅੰਗ ਸੰਗ ਹੀ ਵਸਦੇ ਆ, ਹਮੇਸ਼ਾ ਆਪਣੇ ਸੇਵਕਾਂ ਦੀ ਲਾਜ ਰੱਖਦੇ ਨੇ। ਉਸੇ ਵੇਲੇ ਫਿਰ ਸੰਗਤੇ ਵਿਜੇਤਰ ਸਿੰਘ ਜਾਂਦਾ ਹੈ ਤੇ ਤੁਸੀਂ ਸਾਰੇ ਵਾਕਫ ਹੋ ਇਸ ਇਤਿਹਾਸ ਤੋਂ। ਹੱਥ ਵਿੱਚ ਫੜੀ ਹੋਈ ਨਾਗਨੀ ਘੋੜੇ ਤੇ ਸਵਾਰ ਹੋਇਆ, ਵੇਖ ਕੇ ਹੱਸ ਪਏ ਸਾਰੇ। ਵੇਖੋ ਇਹ ਹਾਥੀ ਦਾ ਮੁਕਾਬਲਾ ਕਰਨ ਲਈ ਕਿੱਡਾ ਕੁ ਬੰਦਾ ਘੱਲਿਆ ਮਹਾਰਾਜ ਨੇ। ਉਹਨਾਂ ਨੇ ਉਹਦੀ ਕੋਈ ਬਹੁਤੀ ਪਰਵਾਹ ਹੀ ਨਹੀਂ ਕੀਤੀ ਵੀ ਇਹ ਕੀ ਕਰ ਲਏਗਾ। ਜਦੋਂ ਆਇਆ ਨੇੜੇ, ਹਾਥੀ ਸਭ ਤੋਂ ਅੱਗੇ ਸੀ, ਬਿਲਕੁਲ ਹਾਥੀ ਦੇ ਸਾਹਮਣੇ ਜਾ ਕੇ ਘੋੜੇ ਨੂੰ ਇਸ਼ਾਰਾ ਕੀਤਾ, ਘੋੜੇ ਨੇ ਅਗਲੇ ਪੌੜ ਚੁੱਕੇ, ਹਾਥੀ ਦੇ ਮੱਥੇ 'ਚ ਰੱਖ ਲਏ। ਇਹਨੇ ਸਾਰਾ ਜ਼ੋਰ ਲਾ ਕੇ ਸਤਿਗੁਰੂ ਜੀ ਦਾ ਨਾਮ ਧਿਆ ਕੇ, ਸਤਿਗੁਰੂ ਨੂੰ ਯਾਦ ਕਰਕੇ, ਅਰਦਾਸਾ ਕਰਕੇ, ਸਾਰਾ ਜ਼ੋਰ ਲਾ ਕੇ ਨਾਗਨੀ ਮਾਰੀ ਮੱਥੇ 'ਚ, ਸੱਤ ਤਵਿਆਂ ਨੂੰ ਚੀਰਦੀ ਨਾਗਨੀ ਹਾਥੀ ਦੇ ਮੱਥੇ ਦੇ ਵਿੱਚ ਜਾ ਫਸੀ। Oh, ਬਸ ਚੀਕਾ ਮਾਰਦਾ ਹਾਥੀ ਪਿੱਛੇ ਨੂੰ ਮੁੜ ਗਿਆ, ਉਹ ਚੀਕਾ ਮਾਰਦਾ ਜਾਏ ਇਹ ਸਿੰਘ ਜਕਾਰੇ ਲਾਉਂਦਾ ਵਾਪਸ ਆ ਰਿਹਾ। ਉਹਨੂੰ ਹਾਥੀ ਨਾਲ ਸਤਿਗੁਰੂ ਦਾ ਹੱਥ ਵੀ ਦਿਸਦਾ ਵੀ ਮਹਾਰਾਜ ਦਾ ਹੱਥ ਮੇਰੇ ਸਿਰ ਤੇ ਹੈ ਤੇ ਕੀ ਹੋ ਜਾਏਗਾ। ਇਹ ਭਾਵਨਾ ਹੈ, ਇਹ ਸ਼ਰਧਾ ਹੈ ਤੇ ਜਿਹਦੇ ਤੋਂ ਅੱਜ ਸਿੱਖਣੇ ਆ ਅਸੀਂ। ਇਸੇ ਕਰਕੇ ਤੇ ਰੁਲਦੇ ਫਿਰਨੇ ਆ, ਇਸੇ ਕਰਕੇ ਰੁਲਦੇ ਫਿਰਨੇ ਆ। ਤੇ ਜਦੋਂ ਇਹ ਭਰੋਸਾ ਹੋਵੇ, ਪੂਰਨ ਵਿਸ਼ਵਾਸ ਹੋਵੇਗਾ, ਫਿਰ ਗੱਲ ਬਣੇਗੀ। ਪੂਰਨ ਭਰੋਸਾ ਸਤਿਗੁਰੂ ਤੇ ਰੱਖੀਏ ਸੰਗਤੇ, ਮੱਥਾ ਟੇਕਣ ਆਉਂਦੇ ਆ ਸਿਰ ਝੁਕਾਉਂਦਿਆਂ ਨੂੰ, ਉਮਰਾਂ ਲੰਘ ਗਈਆਂ ਨੇ ਪਰ ਉੱਥੋਂ ਤੱਕ ਮਨ ਅਜੇ ਅੱਪੜਿਆ ਹੀ ਨਹੀਂ। ਜਿਨ੍ਹਾਂ ਨੇ ਸਿਦਕ ਤੇਰੇ ਤੇ ਰੱਖਿਆ, ਇੱਕ ਥਾਂ ਸਿਦਕ ਹੋਵੇ ਉਹਨਾਂ ਨੇ ਸਭ ਕੁਛ ਪਾਇਆ। ਜਿਨ੍ਹਾਂ ਸਿਦਕ ਤੇਰੇ ਤੇ ਰੱਖਿਆ ਉਹਨਾਂ ਸਭ ਕੁਛ ਪਾਇਆ। ਰੱਜ ਕੇ ਬੋਲੋ ਸੀ, ਵਿਸ਼ਵਾਸ ਸੀ, ਗੱਲ ਫੇਰ ਬਣਦੀ। ਮਨ ਲੱਗ ਗਿਆ ਬੇਪਰਵਾਹ ਨਾਲ, ਮਨ ਲੱਗ ਗਿਆ ਬੇਪਰਵਾਹ ਨਾਲ, ਮਨ ਲੱਗ ਗਿਆ ਜਾਂਦਾ, ਫਿਰ ਬੇਪਰਵਾਹੀ ਆ ਜਾਂਦੀ ਹੈ। ਗੁਰਮੁਖ ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਨਿਰਭਉ ਨੂੰ ਜਪੀਦਾ ਨਾ ਗੁਰਮੁਖੋ, ਫਿਰ ਤਮਾਮ ਭਉ ਡਰ ਖਤਮ ਹੋ ਜਾਂਦੇ ਆ। ਇੱਥੋਂ ਤੱਕ ਕਿ ਮੌਤ ਦਾ ਵੀ ਡਰ ਨਹੀਂ ਰਹਿੰਦਾ, ਏਦੂ ਵੱਡਾ ਤਾਂ ਖਤਰਾ ਹੀ ਕੋਈ ਨਹੀਂ। ਪਰ ਕਹਿੰਦੇ ਨੇ ਨਿਰਭਉ ਨੂੰ ਜਪਣ ਵਾਲੇ ਮਰਨ ਤੋਂ ਵੀ ਨਹੀਂ ਫਿਰ ਡਰਦੇ। ਉਹ ਤੇ ਕਹਿੰਦੇ ਮੋਹੇ ਮਰਨੇ ਕਾ ਚਾਓ ਹੈ, ਮਰਨ ਦਾ ਵੀ ਚਾਅ ਹੈ। ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਧੌੜਾ ਲੀਨ। ਮੌਤ ਦਾ ਵੀ ਉਹਨਾਂ ਨੂੰ ਡਰ ਨਹੀਂ ਰਹਿੰਦਾ, ਐਸੇ ਗੁਰੂ ਦੇ ਪਿਆਰੇ, ਐਸੇ ਸਿੱਖ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਤੇ ਤੱਤੀ ਤਵੀ ਉੱਤੇ ਬੈਠੇ, ਜਦੋਂ ਲੱਗਿਆ ਨਾ ਪਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਇਸ ਤਰ੍ਹਾਂ ਸ਼ਹੀਦੀ ਪ੍ਰਾਪਤ ਕਰ ਗਏ ਚੰਦੂ ਨੇ। ਬੜਾ ਕਹਿਰ ਕਮਾਇਆ, ਕੋਈ ਤਰਸ ਨਹੀਂ ਕੀਤਾ, ਬੜੀ ਬੇਅਦਬੀ ਕੀਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਫਿਰ ਗੱਦੀ ਤੇ ਬੈਠੇ, ਪਰ ਪਹਿਲਾਂ ਵਾਂਗੂ ਨਹੀਂ ਬੈਠੇ, ਸ਼ਾਹੀ ਠਾਠ ਨਾਲ ਬੈਠੇ। ਲੋਕਾਂ ਤੇ ਦੋ ਗੱਲਾਂ ਦਾ ਪ੍ਰਭਾਵ ਸੀ, ਰਾਜਨੀਤਿਕ ਲੋਕਾਂ ਦਾ, ਰਾਜਿਆਂ ਦਾ, ਬਾਬੇ ਕਾ ਤੇ ਬਾਬਰ ਕਾ, ਦੋ ਦਾ ਪ੍ਰਭਾਵ ਸੀ। ਮਹਾਰਾਜ ਸੱਚੇ ਪਾਤਸ਼ਾਹ ਫਿਰ ਗੱਦੀ ਤੇ ਇਸ ਤਰ੍ਹਾਂ ਬੈਠੇ ਵੀ ਸਿੱਖਾਂ ਨੂੰ ਰਾਜਾ ਵੀ ਵਿੱਚੋਂ ਹੀ ਦਿਸਦਾ ਹੈ ਤੇ ਗੁਰੂ ਵੀ ਵਿੱਚੋਂ ਹੀ ਦਿਸਦਾ, ਐਸਾ ਪ੍ਰਭਾਵ। ਰਾਜੇ ਉਸ ਵੇਲੇ ਫਰਮਾਨ ਜਾਰੀ ਕਰਦੇ ਸਨ, ਸਤਿਗੁਰਾਂ ਨੇ ਹੁਕਮਨਾਮੇ ਸ਼ੁਰੂ ਕੀਤੇ। ਉਹਨਾਂ ਦਾ ਇੱਕ ਨਿਸ਼ਾਨ ਹੁੰਦਾ ਸੀ, ਸਤਿਗੁਰਾਂ ਨੇ ਆਪਣੇ ਦੋ ਨਿਸ਼ਾਨ ਸਾਹਿਬ ਲਾਏ, ਇੱਕ ਨੀਆ ਕੇਸਰੀ ਨਿਸ਼ਾਨ ਛੇਵੇਂ ਪਾਤਸ਼ਾਹ ਜੀ ਨੇ ਲਵਾਏ, ਦੋ ਲਾਏ, ਇੱਕ ਮੀਰੀ ਦਾ ਇੱਕ ਪੀਰੀ ਦਾ। ਉਹਨਾਂ ਦੇ ਰਾਜਿਆਂ ਦੇ ਤਖਤ ਹੁੰਦੇ ਸਨ, ਆ ਬਾਦਸ਼ਾਹ ਦਾ ਤਖਤ ਹੈ, ਆ ਅਕਬਰ ਦਾ, ਬਾਬਰ ਦਾ, ਅਕਬਰ ਦਾ, ਸਾਰਿਆਂ ਦੇ ਤਖਤ ਸਨ, ਜਹਾਂਗੀਰ ਦਾ ਤਖਤ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਤਖਤ ਬਣਾਇਆ, ਉਹਦਾ ਨਾਂ ਇਹ ਨਹੀਂ ਰੱਖਿਆ ਵੀ ਇਹ ਹਰਗੋਬਿੰਦ ਦਾ ਤਖਤ ਹੈ, ਉਹਦਾ ਨਾਂ ਰੱਖਿਆ ਇਹ ਸ੍ਰੀ ਅਕਾਲ ਤਖਤ ਹੈ। ਇਹ ਉਹ ਤਖਤ ਹੈ ਜਿਹਦੇ ਤੇ ਕਦੇ ਕਾਲ ਨਹੀਂ ਆਏਗਾ, ਜਿਹੜਾ ਕਦੇ ਖਤਮ ਨਹੀਂ ਹੋਏਗਾ। ਹੋਰ ਤਖਤ ਬਣਦੇ ਨੇ, ਖਤਮ ਹੋ ਜਾਂਦੇ ਨੇ, ਰਾਜਿਆਂ ਦੇ ਨਾਮ ਤੱਕ ਲੋਕ ਭੁੱਲ ਜਾਂਦੇ ਆ, ਪਰ ਇਹ ਐਸਾ ਤਖਤ ਹੋਏਗਾ ਜਿਵੇਂ ਅਕਾਲ ਨੂੰ ਕਦੇ ਕਾਲ ਨਹੀਂ ਆਏਗਾ, ਮੌਤ ਨਹੀਂ ਆਏਗੀ, ਇਸ ਤਖਤ ਦੀ ਵੀ ਕਦੇ ਮੌਤ ਨਹੀਂ ਹੋ ਸਕਦੀ, ਇਹ ਤਖਤ ਕਦੇ ਖਤਮ ਨਹੀਂ ਹੋ ਸਕਦਾ। ਇਸੇ ਕਰਕੇ ਤੇ ਸਾਡੇ ਸਾਹਮਣੇ ਕਿ ਕਿੰਨੀ ਵਾਰੀ ਅਕਾਲ ਤਖਤ ਸਾਹਿਬ ਨੂੰ ਢਾਉਣ ਦੀ ਕੋਸ਼ਿਸ਼ ਕੀਤੀ, 6 ਜੂਨ ਕੱਲ ਨੂੰ ਹੀ ਤਿਆਰ ਹੈ, ਆਹੀ ਦਿਨ ਸਨ, ਸੰਨ 84 ਦਾ ਸਮਾਂ। ਕਈਆਂ ਨੇ ਉਹ ਸਰੀਰ ਤੇ ਹੰਡਾਇਆ ਤੇ ਬੜੇ ਲੋਕ ਤੁਹਾਡੇ ਚੋਂ ਉਸ ਵੇਲੇ ਦੇ ਐਸੇ ਹਨ ਜਿਨ੍ਹਾਂ ਨੇ ਉਹ ਸਮਾਂ ਵੇਖਿਆ, ਕਈ ਦੂਜੇ ਚੌਥੇ ਦਿਨ ਗਏ ਹੋਣਗੇ ਅਕਾਲ ਤਖਤ ਸਾਹਿਬ ਤੇ, ਮੈਂ ਕੱਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਗਏ ਹੋਣਗੇ ਅਕਾਲ ਤਖਤ ਸਾਹਿਬ ਉੱਤੇ, ਵੇਖਿਆ ਅੱਖੀ ਵੇਖਿਆ ਉਹ ਸਮਾਂ। ਪਰ ਕਮਾਲ ਦੀ ਗੱਲ ਤੇ ਇਹ ਵੇਖੋ, ਉਹ ਅਕਾਲ ਤਖਤ ਸਾਹਿਬ ਢਹਿ ਗਿਆ, ਉਹ ਤੇ ਉਦੋਂ ਵੀ ਸੋਹਣਾ ਸਿੱਖਾਂ ਨੇ ਬਣਾ ਦਿੱਤਾ, ਪਰ ਢਾਉਣ ਵਾਲੇ ਕਿੱਧਰ ਗਏ? ਉਹ ਤੇ ਨੀਨਾ ਅੱਜ ਉਹਨਾਂ ਦਾ ਨਾਮ ਰਿਹਾ, ਉਹ ਕਿੱਧਰ ਗਏ? ਅਕਾਲ ਤਖਤ ਤੇ ਫੇਰ ਵੀ ਉਵੇਂ ਹੀ ਹੈ, ਸੰਗਤਾਂ ਉਦੋਂ ਚੌਗਣੀਆਂ ਆ ਰਹੀਆਂ ਨੇ ਮੱਥਾ ਟੇਕਣ ਵਾਲੇ ਤੇ ਉਦੋਂ ਕਈ ਗੁਣਾ ਜ਼ਿਆਦਾ ਆ ਰਹੇ ਨੇ, ਕੋਈ ਕਸਰ ਨਹੀਂ। ਪਰ ਸੱਚ ਦੇ ਨਾਲ ਅੜਨ ਵਾਲੇ ਉਹ ਆਪ ਹੀ ਟੁੱਟ ਜਾਣਗੇ, ਇਹਨੂੰ ਕੋਈ ਨਹੀਂ ਡੁਲਾ ਸਕਦਾ, ਕੋਈ ਖਤਮ ਨਹੀਂ ਕਰ ਸਕਦਾ, ਜਿਹੜਾ ਹੈ ਹੀ ਅਕਾਲ, ਅਕਾਲ ਤਖਤ, ਉਹਦੇ ਤੇ ਕਾਲ ਆ ਕਿਵੇਂ ਸਕਦਾ, ਉਹਨੂੰ ਕੋਈ ਢਾ ਕਿਵੇਂ ਸਕਦਾ ਹੈ? ਇਹ ਛੇਵੇਂ ਪਾਤਸ਼ਾਹ ਨੇ ਕਿਰਪਾ ਕੀਤੀ, ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ, ਰਚਨਾ ਕਰਕੇ ਫਿਰ ਤਖਤ ਤੇ ਬੈਠੇ, ਫਿਰ ਇੱਕ ਨਵੀਂ ਠਾਠ ਨਾਲ ਬੜਾ ਥੱਪ ਦਾ ਤਖਤ ਅਕਾਲ ਸਵਰਗ ਵਰਗੀ ਸ਼ਾਨ, ਸਵਰਗ ਵਰਗੀ ਸ਼ਾਨ, ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਰੂਪ ਲਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੜ ਜੋ ਦਾ ਬਹੁ ਪਰ ਉਪਕਾਰੀ ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾਂ ਤੱਕ ਦਰਸ਼ ਨਿਹਾਲੀ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੋ ਸੰਸਾਰੀ ਕਲ ਯੁਗ ਪੀੜੀ ਸੋਢੀਆਂ ਨਿਹਚਲ ਨੀਮ ਉਸਾਰ ਖਲਾਰੀ ਯੁਗ ਯੁਗ ਸਤਿਗੁਰ ਧਰੇ ਅਵਤਾਰੀ ਦਲ ਭੰਜਨ ਗੁਰ ਸੂਰਮਾ ਵੜ ਜੋ ਦਾ ਬਹੁ ਪਰ ਉਪਕਾਰੀ ਛੇਵੇਂ ਪਾਤਸ਼ਾਹ ਫਿਰ ਤਖਤ ਤੇ ਸਜੇ ਉਸ ਵੇਲੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਚੰਦੂ ਨੂੰ ਆਖਿਆ ਚੰਦੂ ਬਾਦਸ਼ਾਹ ਦੇ ਕਹਿਣ ਤੇ ਇਸ਼ਾਰਾ ਉਹਨੇ ਕੀਤਾ ਪਰ ਤੂੰ ਕੋਈ ਕਸਰ ਨਹੀਂ ਛੱਡੀ ਹੁਣ ਤੂੰ ਜੋ ਮਰਜ਼ੀ ਕਰ ਲੈ ਤੂੰ ਹੁਣ ਬਚ ਨਹੀਂ ਸਕਦਾ ਭਗਤੀ ਦੇ ਨਾਲ ਨਾਲ ਹੁਣ ਗੁਰੂ ਘਰ ਵਿੱਚ ਸ਼ਕਤੀ ਭਾਵ ਕੇ ਤਲਵਾਰ ਵੀ ਆ ਗਈ ਹੁਣ ਗੱਲ ਬਣੀ ਹੈ ਹੁਣ ਪੂਰਾ ਹੋ ਗਿਆ ਇਹ ਮਿਸ਼ਨ ਧਿਆਨ ਦਿਓ ਸੰਗਤੇ ਮੈਂ ਹਮੇਸ਼ਾ ਅਰਜ ਕਰਨਾ ਜਦੋਂ ਘਰ ਵਿੱਚ ਬੈਠ ਕੇ ਪੰਜ ਬਾਣੀਆਂ ਦਾ ਪਾਠ ਕਰੋ ਤੇ ਸੰਤ ਲੱਗੋ ਬਾਣੀ ਇਸ ਤਰੀਕੇ ਸਿਰ ਪੜੋ ਇੱਦਾਂ ਗੁਣਵੰਤ ਹੋ ਕੇ ਭਰਪੂਰ ਹੋ ਕੇ ਡੁੱਬ ਕੇ ਇਸ ਰਸ ਵਿੱਚ ਬਹਿ ਜਾਓ ਕਿ ਬਾਣੀ ਪੜਦਾ ਹੋਵੇ ਤੇ ਸੰਤ ਲੱਗੇ ਸਵੇਰੇ ਗੁਟਕਾ ਫੜ ਕੇ ਬੈਠਾ ਹੋਵੇ ਤੇ ਜਦੋਂ ਸ੍ਰੀ ਸਾਹਿਬ ਪਾ ਕੇ ਆਪਣੇ ਘਰੋਂ ਨਿਕਲੇ ਤੇ ਸਿਪਾਹੀ ਵੀ ਤੇਰੇ ਚੋਂ ਹੀ ਦਿਸੇ ਦੋ ਦੀ ਲੋੜ ਹੀ ਨਹੀਂ ਪਹਿਲੇ ਸਿਪਾਹੀ ਸਨ ਸ਼ਾਂਤੀ ਲੈਣ ਲਈ ਸੰਤਾਂ ਕੋਲ ਜਾਂਦੇ ਸੀ ਤੇ ਸੰਤਾਂ ਨੂੰ ਜਦੋਂ ਡੇਰਿਆਂ ਚ ਪੰਗਾ ਪੈ ਜਾਂਦਾ ਸੀ ਭਾਵ ਕਿ ਉਹਨਾਂ ਦੇ ਆਸ਼ਰਮਾਂ ਉੱਤੇ ਆ ਕੇ ਕੋਈ ਤਖਤਾਵਾ ਬੋਲ ਦਿੰਦਾ ਸੀ ਫਿਰ ਉਹ ਸਿਪਾਹੀਆਂ ਦੇ ਕੋਲ ਮਦਦ ਲੈਣ ਲਈ ਭੱਜਦੇ ਸੀ ਵੀ ਹੁਣ ਤੁਸੀਂ ਬਚਾਓ ਮਹਾਰਾਜ ਕਹਿੰਦੇ ਸੰਤ ਵੀ ਅਧੂਰਾ ਹੈ ਸਿਪਾਹੀ ਵੀ ਅਧੂਰਾ ਹੈ ਸਿਪਾਹੀ ਨੂੰ ਸ਼ਾਂਤੀ ਦੀ ਲੋੜ ਹੈ ਉਹ ਸੰਤ ਕੋਲ ਜਾਏਗਾ ਤੇ ਸੰਤ ਨੂੰ ਕਈ ਵਾਰੀ ਸ਼ਕਤੀ ਦੀ ਲੋੜ ਪੈਂਦੀ ਹੈ ਉਹ ਫਿਰ ਸਿਪਾਹੀਆਂ ਦੇ ਤਰਲੇ ਮਾਰਦਾ ਫਿਰਦਾ ਹੈ ਕਹਿੰਦੇ ਫਿਰ ਕਿਉਂ ਨਾ ਤੁਹਾਡੇ ਇੱਕ ਬੰਦੇ ਚ ਹੀ ਦੋਵੇਂ ਗੁਣ ਹੋਣ ਉਹ ਸੰਤ ਵੀ ਬਣ ਜਾਏ ਤੇ ਸਿਪਾਹੀ ਵੀ ਬਣ ਜਾਏ ਦੋਵੇਂ ਕੰਮ ਕਰ ਲੈ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜਿਤਨੇ ਵੀ ਕਰਨਾ ਬਾਣੀ ਨਾਲ ਵੀ ਜੁੜਨਾ ਹੈ ਤੇ ਨਾਲ ਨਾਲ ਭਗਤੀ ਦੇ ਨਾਲ ਨਾਲ ਸ਼ਕਤੀ ਸ੍ਰੀ ਸਾਹਿਬ ਵੀ ਤੁਹਾਡੇ ਕੋਲ ਹੋਵੇ ਲੋੜ ਪੈਣ ਉੱਤੇ ਤੁਹਾਡੀ ਉੱਤੇ ਕਿਸੇ ਤੇ ਧੱਕਾ ਹੋ ਰਿਹਾ ਹੈ ਤੇ ਤੁਹਾਡੀ ਸ੍ਰੀ ਸਾਹਿਬ ਪਾਈ ਹੋਈ ਤਲਵਾਰ ਬਣ ਜਾਏ ਜਦੋਂ ਤੁਹਾਡੇ ਤੇ ਕੋਈ ਜ਼ੁਲਮ ਕਰਨ ਲੱਗੇ ਤੇ ਇਹ ਤੁਹਾਡੀ ਢਾਲ ਬਣ ਕੇ ਰੱਖਿਆ ਕਰੇ ਇਸ ਕਰਕੇ ਸ੍ਰੀ ਸਾਹਿਬ ਮਹਾਰਾਜ ਨੇ ਸਾਨੂੰ ਪਵਾਈ ਇਹ ਸ੍ਰੀ ਸਾਹਿਬਾਂ ਪਵਾਈਆਂ ਮਹਾਰਾਜ ਸੱਚੇ ਪਾਤਸ਼ਾਹ ਭਗਤੀ ਤੇ ਸ਼ਕਤੀ ਦੋਵੇਂ ਇਕੱਠੀਆਂ ਕੀਤੀਆਂ ਮੀਰੀ ਦੇ ਤੇ ਪੀਰੀ ਦੇ ਦੋ ਨਿਸ਼ਾਨ ਸਾਹਿਬ ਨੇ ਹੁਣ ਵੀ ਲੱਗੇ ਨੇ ਅਕਾਲ ਤਖਤ ਸਾਹਿਬ ਤੇ ਇੱਕ ਮੀਰੀ ਦਾ ਇੱਕ ਪੀਰੀ ਦਾ ਪਰ ਫਰਕ ਬੜਾ ਹੈ ਮੀਰੀ ਵਾਲਾ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਵੱਡਾ ਹੈ ਪੀਰੀ ਵਾਲਾ ਜਿਹੜਾ ਨਿਸ਼ਾਨ ਸਾਹਿਬ ਹੈ ਉਹ ਵੱਡਾ ਹੈ ਜਿਹੜਾ ਮੀਰੀ ਵਾਲਾ ਉਹ ਨਿਸ਼ਾਨ ਸਾਹਿਬ ਛੋਟਾ ਹੈ ਹੁਣ ਵੀ ਅਕਾਲ ਤਖਤ ਤੇ ਵੇਖੋ ਥੋੜਾ ਜਿਹਾ ਫਰਕ ਹੈ ਉਹਦਾ ਕਾਰਨ ਕੀ ਹੈ ਜਿਹੜੀਆਂ ਸ੍ਰੀ ਸਾਹਿਬਾਂ ਪਾਈਆਂ ਸੀ ਉਹ ਵੀ ਮੀਰੀ ਵਾਲੀ ਛੋਟੀ ਸੀ ਤੇ ਪੀਰੀ ਵਾਲੀ ਵੱਡੀ ਸੀ ਮੀਰ ਤੋਂ ਭਾਵ ਹੈ ਰਾਜਾ ਤੇ ਪੀਰ ਤੋਂ ਭਾਵ ਹੈ ਫਕੀਰ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਜਨੀਤੀ ਤੇ ਧਰਮ ਇਕੱਠੇ ਜ਼ਰੂਰ ਕਰ ਦਿੱਤੇ ਪਰ ਰਾਜਨੀਤੀ ਛੋਟੀ ਰੱਖੀ ਤੇ ਧਰਮ ਫਿਰ ਵੀ ਉੱਚਾ ਹੀ ਰੱਖਿਆ ਆਖੋ ਸਤਨਾਮ ਜਿਹੜਾ ਜਿਹੜਾ ਨਿਸ਼ਾਨ ਸਾਹਿਬ ਪੀਰੀ ਵਾਲਾ ਉਹ ਉੱਚਾ ਰਹੇਗਾ ਬਰਾਬਰ ਬਰਾਬਰ ਜ਼ਰੂਰ ਨੇ ਨਿਸ਼ਾਨ ਰਾਜਨੀਤੀ ਤੇ ਧਰਮ ਬਰਾਬਰ ਜ਼ਰੂਰ ਨੇ ਪਰ ਧਰਮ ਫਿਰ ਵੀ ਥੋੜਾ ਉੱਚਾ ਰੱਖਿਆ ਉੱਚਾ ਹੈ ਧਰਮ ਉੱਚਾ ਹੈ ਧਰਮ ਸਿਰ ਦਾ ਤਾਜ ਹੈ ਇਹ ਜ਼ਰੂਰੀ ਚਾਹੀਦਾ ਨਾਲ ਤੇ ਜੇ ਰਾਜਾ ਧਰਮੀ ਹੋਏਗਾ ਤੇ ਉਹ ਕਦੇ ਪਾਪ ਨਹੀਂ ਕਰ ਸਕਦਾ ਤੇ ਪਾਪ ਕੀਤੇ ਹੀ ਉਹਨਾਂ ਰਾਜਿਆਂ ਨੇ ਜਿਹੜੇ ਧਰਮ ਨੂੰ ਭੁੱਲ ਗਏ ਮਹਾਰਾਜਾ ਰਣਜੀਤ ਸਿੰਘ ਵੀ ਰਾਜਾ ਸੀ ਸਾਡੇ ਕੋਲ ਕੋਈ ਪਦਾਰਥ ਆ ਜਾਂਦਾ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ ਜਦੋਂ ਬੰਦੇ ਕੋਲ ਮਾਇਆ ਆਉਂਦੀ ਹੈ ਪੈਸਾ ਆਉਂਦਾ ਹੈ ਪਦਾਰਥ ਆਉਂਦਾ ਹੈ ਧਨ ਆ ਜਾਂਦਾ ਹੈ ਤੇ ਉਹਨੂੰ ਰੱਬ ਭੁੱਲ ਜਾਂਦਾ ਹੈ ਪਰ ਕਮਾਲ ਦਾ ਰਾਜਾ ਹੋਣਾ ਹੈ ਜਦੋਂ ਵੇਖਦਾ ਲੱਗਿਆ ਚੰਦੋਆ 2.5 ਲੱਖ ਦਾ ਜਦੋਂ ਸੋਹਣੀ ਚੀਜ਼ ਵੇਖਦਾ ਹੈ ਤੇ ਉਹਨੂੰ ਯਾਦ ਆਉਂਦੀ ਹੈ ਆਪਣੇ ਗੁਰੂ ਦੀ ਵੀ ਇਹ ਚੰਦੋਆ ਮੇਰੇ ਸਿਰ ਤੇ ਲੱਗਣ ਵਾਲਾ ਨਹੀਂ ਇਹ ਤੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਜਾਣਾ ਚਾਹੀਦਾ ਇਹ ਸਿੱਖੀ ਵੀ ਇੱਥੋਂ ਤੱਕ ਬਿਰਤੀ ਬਣ ਜਾਏ ਅਸੀਂ ਸੁੱਖਾਂ ਵਿੱਚ ਰੱਬ ਭੁੱਲ ਜਾਂਦੇ ਹਾਂ ਪਰ ਅਸਲੀ ਗੁਰਸਿੱਖ ਤਾਂ ਆ ਜੇ ਸਾਧ ਸੰਗਤ ਸੀ ਸੋਹਣੀ ਚੀਜ਼ ਨੂੰ ਵੇਖੀਏ ਚੰਗਾ ਕੁਝ ਵੇਖੀਏ ਉੱਥੇ ਰੱਬ ਭੁੱਲੇ ਨਾ ਸਾਨੂੰ ਗੁਰੂ ਚੇਤਾ ਆਵੇ ਵੀ ਇਹ ਗੁਰਦੁਆਰੇ ਲੱਗੀ ਹੋਵੇ ਤੇ ਕਿੰਨੀ ਸੋਹਣੀ ਲੱਗੇ ਇਹ ਸੋਚ ਮਹਾਰਾਜੇ ਰਣਜੀਤ ਸਿੰਘ ਦੀ ਸੀ। ਇਹ ਤਾਂ ਹੀ ਹੋ ਸਕਦਾ ਜੇ ਧਰਮੀ ਹੋਵੇਗਾ ਨਾਲ, ਨਹੀਂ ਤੇ ਰਾਜੇ ਪਾਪ ਕਮਾਉਣ ਦੇ ਉਲਟੀ ਵਾੜ ਖੇਤ ਕੋ, ਉਹ ਤੇ ਪਾਪ ਲੱਗ ਪਏ ਸੀ ਕਮਾਉਣ ਰਾਜੇ ਧਰਮ ਨੂੰ ਭੁੱਲ ਕੇ, ਤੇ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪੈਗੀ ਫਿਰ ਰਾਖਾ ਕੌਣ ਹੋਏਗਾ। ਤਾਂ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਲਵਾਰ ਵੀ ਰੱਖੀ ਹੈ। ਤੇ ਦੇਖੋ ਵੇਖੋ ਪਿਆਰਿਓ, ਸ੍ਰੀ ਸਾਹਿਬਾਂ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ, ਇਹ ਦੁਨੀਆਂ ਨੂੰ ਡਰਾਉਣ ਵਾਸਤੇ ਸਾਨੂੰ ਸ੍ਰੀ ਸਾਹਿਬਾਂ ਨਹੀਂ ਪਵਾਈਆਂ, ਸ੍ਰੀ ਸਾਹਿਬ ਪਵਾਈ ਸਤਿਗੁਰਾਂ ਨੇ। ਇਹ ਸ੍ਰੀ ਸਾਹਿਬ ਰੱਖਿਆ ਕਰਨ ਵਾਸਤੇ ਕਿਸੇ ਮਜ਼ਲੂਮ ਦੀ ਜ਼ੁਲਮ ਨੂੰ ਕੱਟਣ ਵਾਸਤੇ ਹੈ, ਐਵੇਂ ਕਿਸੇ ਗਰੀਬ ਤੇ ਧੱਕਾ ਕਰਨ ਵਾਸਤੇ ਨਹੀਂ। ਇਹ ਸ੍ਰੀ ਸਾਹਿਬ ਡਾਕੂ ਵਾਲਾ ਹਥਿਆਰ ਨਹੀਂ, ਇਹ ਡਾਕਟਰ ਵਾਲੀ ਕੈਂਚੀ ਹੈ, ਇਹ ਡਾਕਟਰ ਵਾਲਾ ਹਥਿਆਰ ਹੈ। ਡਾਕੂ ਕੋਲ ਵੀ ਹਥਿਆਰ ਹੁੰਦਾ ਹੈ ਤੇ ਡਾਕਟਰ ਕੋਲ ਵੀ ਹਥਿਆਰ ਹੁੰਦਾ ਹੈ। ਡਾਕੂ ਨੇ ਮਾਰ ਦੇਣਾ ਹੈ ਤੇ ਡਾਕਟਰ ਨੇ ਵਰਤਣਾ, ਉਹਨੇ ਵੀ ਹਥਿਆਰ ਹੀ ਹੈ, ਉਹਦੇ ਕੋਲ ਵੀ ਚਾਕੂ ਛੁਰੀਆਂ ਹੀ ਹੁੰਦੀਆਂ ਨੇ, ਪਰ ਉਹਨੇ ਬਿਮਾਰੀ ਨੂੰ ਕੱਟ ਕੇ ਕੱਢ ਦੇਣਾ। ਇਹ ਬਿਮਾਰੀ ਕੱਢਣ ਵਾਸਤੇ ਹੈ ਸੰਸਾਰ ਵਿੱਚੋਂ, ਮਾਰਨ ਵਾਸਤੇ ਨਹੀਂ, ਦੁਨੀਆਂ ਨੂੰ ਧੱਕਾ ਕਰਨ ਨਾਲ ਨਹੀਂ। ਜਿੱਥੇ ਬਿਮਾਰੀ ਫੈਲੀ ਹੋਈ ਸੀ, ਜਿਹੜੇ ਲੋਕ ਸਮਾਜ ਵਾਸਤੇ ਧੱਬਾ ਨੇ, ਬਿਮਾਰੀਆਂ ਨੇ, ਉਹਨਾਂ ਲੋਕਾਂ ਨੂੰ ਕੱਟਣ ਵਾਸਤੇ, ਉਹਨਾਂ ਵਾਸਤੇ ਸੀ ਇਹ ਜ਼ੁਲਮ ਨੂੰ। ਬੜੇ ਲੋਕ ਇੱਦਾਂ ਦੇ ਵੇਖੇ ਨੇ। ਤੇ ਸੰਗਤ ਜੀ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸ੍ਰੀ ਸਾਹਿਬਾ ਸਾਨੂੰ ਪਵਾਈਆਂ। ਇਦਾਂ ਦਾ ਸਿੱਖ ਬਣਾਉਣਾ ਬਣਨਾ ਚਾਹੀਦਾ, ਸੰਤ ਵੀ ਹੋਵੇ ਤੇ ਸਿੱਖ ਸਿਪਾਹੀ ਵੀ ਹੋਵੇ, ਦੋਵੇਂ ਗੱਲਾਂ ਗੁਰਸਿੱਖ ਕੋਲ ਹੋਣੀਆਂ ਚਾਹੀਦੀਆਂ। ਸ਼ਸਤਰਾਂ ਨੂੰ ਆਪਣਾ ਤੀਰ ਮੰਨੋ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸਹਿਬ ਸਰੋਹੀ ਸਹਿਤੀ ਯਹੈ ਹਮਾਰੇ ਪੀਰ, ਇਹ ਸਾਡੇ ਪੀਰ ਨੇ। ਤੇ ਚੰਦੋ ਨੂੰ ਸੁਨੇਹਾ ਘੱਲਿਆ, ਹੁਣ ਭਾਈ ਤੂੰ ਜੋ ਕਰਨਾ ਸੀ ਕਰ ਲਿਆ, ਪਰ ਯਾਦ ਰੱਖ ਕਰਨੀ ਦਾ ਫਲ ਤੈਨੂੰ ਭੁਗਤਣਾ ਪਏਗਾ, ਆਏਗਾ ਸਮਾਂ ਇਹਦਾ ਲੇਖਾ ਜੋਖਾ ਜ਼ਰੂਰ ਹੋਏਗਾ। ਮੈਂ ਇੱਕ ਅਰਜ਼ ਹਮੇਸ਼ਾ ਕਰ ਕੀਤੀ ਹੈ ਸੰਗਤ ਵਿੱਚ, ਤੁਹਾਨੂੰ ਦੁਨੀਆ ਮਾਫ਼ ਕਰ ਦੇਗੀ, ਜਿਹਦੇ ਨਾਲ ਧੱਕਾ ਕਰਦੇ ਉਹ ਵੀ ਮਾਫ਼ ਕਰ ਦੇਗਾ। ਕਈ ਬੰਦੇ ਅਦਾਲਤਾਂ ਚੋਂ ਬਚ ਜਾਂਦੇ ਨੇ, ਜਿਹਦਾ ਗਵਾਹ ਕੋਈ ਨਹੀਂ ਉਹ ਵਿਚਾਰੇ ਕਈ ਹਾਰ ਜਾਂਦੇ ਨੇ। ਪੈਸੇ ਦੇ ਜ਼ੋਰ ਤੇ ਬੜੀ ਦੁਨੀਆ ਬਚਦੀ ਵੇਖੀ ਹੈ, ਬੜੇ ਘਰ ਆ ਜਾਂਦੇ ਨੇ, ਬੜਿਆਂ ਦੀਆਂ ਜਮਾਨਤਾਂ ਹੁੰਦੀਆਂ ਵੀ ਵੇਖੀਆਂ ਨੇ, ਇਹਦੇ ਚ ਕੋਈ ਦੋ ਰਾਵਾਂ ਨਹੀਂ, ਸਜ਼ਾ ਕਿਸੇ ਹੋਰ ਨੂੰ ਮਿਲ ਜਾਂਦੀ ਹੈ, ਕਰਦਾ ਕੋਈ ਹੋਰ ਹੈ, ਏਦਾਂ ਦੇ ਕੰਮ ਵੀ ਵੇਖੇ ਆ। ਪਰ ਗੁਰਮੁਖੋ, ਦੁਨੀਆ ਮਾਫ਼ ਕਰ ਦੇਗੀ, ਸਮਾਜ ਮਾਫ਼ ਕਰ ਦੇਗਾ, ਮਾਤਾ ਪਿਤਾ ਭੈਣ ਭਰਾ ਮਾਫ਼ ਕਰ ਦੇਣਗੇ, ਇੱਥੋਂ ਤੱਕ ਸਰਕਾਰਾਂ ਮਾਫ਼ ਕਰ ਦੇਣਗੀਆਂ। ਇਹ ਵੀ ਕਹਿ ਲਓ ਨਾ ਵੀ ਗੁਰੂ ਵੀ ਮਾਫ਼ ਕਰ ਦੇਗਾ, ਪਰ ਕਰਮ ਨਹੀਂ ਮਾਫ਼ ਕਰਦਾ ਬੰਦੇ। ਜਿਹੜਾ ਬੰਦੇ ਨੇ ਕੰਮ ਕੀਤਾ ਹੈ, ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਕਹਿੰਦੇ ਉਹ ਤੇ ਭੋਗਣਾ ਹੀ ਪਏਗਾ, ਜਿਹੜਾ ਬੀਜਿਆ ਉਹ ਵੱਢਣਾ ਪਏਗਾ, ਜੋ ਚੰਦੂ ਨੇ ਬੀਜਿਆ ਸੀ ਉਹ ਤੇ ਵੱਢਣਾ ਪਏਗਾ। ਕਹਿੰਦੇ ਯਾਦ ਰੱਖ, ਤੈਨੂੰ ਸਭ ਕੋਈ ਮਾਫ਼ ਕਰ ਸਕਦੇ ਨੇ, ਪਰ ਤੇਰੇ ਬੀਜੇ ਹੋਏ ਨੇ ਜਿਹੜਾ ਬੀਜ ਦਿੱਤਾ ਹੈ ਨਾ, ਇਹਨੇ ਤੈਨੂੰ ਇੱਕ ਨਾ ਇੱਕ ਦਿਨ ਤੇਰੇ ਸਾਹਮਣੇ ਆਉਣਾ ਹੀ ਆਉਣਾ ਹੈ, ਇਹਦਾ ਫਲ ਤੈਨੂੰ ਭੋਗਣਾ ਹੀ ਪਏਗਾ, ਆਪਣੇ ਕਰਮ ਤੋਂ ਨਹੀਂ ਤੂੰ ਬਚ ਸਕਦਾ। ਚੰਦੂ ਨੇ ਭਾਵੇਂ ਚਿੱਠੀ ਵੀ ਘੱਲੀ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੇਰਾ ਕੋਈ, ਮੈਂ ਅੱਜ ਵੀ ਕਹਿੰਦਾ ਵੀ ਮੇਰੀ ਲੜਕੀ ਦਾ ਰਿਸ਼ਤਾ ਤੁਸੀਂ ਲੈ ਲਓ, ਮੈਂ ਤਿਆਰ ਹਾਂ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਚੰਦੂ, ਹੁਣ ਨਹੀਂ ਭਾਈ ਮਾਫ਼ੀ ਹੋਣੀ, ਜਿਹੜਾ ਬੀਜਿਆ ਉਹਦਾ ਫਲ ਤੇ ਤੈਨੂੰ ਭੋਗਣਾ ਪਏਗਾ,
ਤੈਨੂੰ ਕਦੇ ਵੀ ਮਾਫ ਨਹੀਂ ਕਰਨਾ, ਮਾੜੇ ਤੇਰੇ ਕਦਮਾਂ ਨੇ ਕਦੇ ਵੀ ਮਾਫ ਨਹੀਂ ਕਰਨਾ, ਮਾੜੇ ਤੇਰੇ ਕਦਮਾਂ
ਮਾੜੇ ਤੇਰੇ ਕਰਮਾਂ ਨੇ।
ਤੇਰੇ ਅੱਗੇ ਆ ਜਾਣਗੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਵੀ ਚੁਗਲੀਆਂ ਸ਼ੁਰੂ ਕਰ ਦਿੱਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਰੇ ਵੀ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨੇ ਵਿਰੋਧੀਆਂ ਨੇ ਸ਼ੁਰੂ ਕੀਤੇ। ਉਹ ਸੋਚਦੇ ਸਨ ਕਿ ਜਿਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਗਿਆ, ਉਵੇਂ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਗ੍ਰਿਫਤਾਰ ਕਰਕੇ ਲੈ ਆਵਾਂਗੇ, ਸ਼ਹੀਦ ਕਰ ਦਿਆਂਗੇ। ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ, ਆਖਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਬੰਦਾ ਜਿੱਥੋਂ ਤੱਕ ਹੁੰਦਾ ਯਤਨ ਕਰਦਾ ਹੈ। ਰੁੱਸੇ ਹੋਇਆਂ ਨੂੰ ਜੇਕਰ ਮਨਾਈਏ ਨਾ, ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਉਦਮਬਾਜ਼ ਨਾ ਕੋਈ ਵੀ ਕੰਮ ਸਰਦਾ, ਆਖਰ ਰਹਿੰਦਿਆਂ ਰਹਿੰਦਿਆਂ ਰਹਿ ਜਾਂਦੇ। ਚੁਗਲਖੋਰ ਨਾ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਲੱਗੀ ਦਿਲਾਂ ਦੀ ਬੁਝਣੀ ਬੜੀ ਔਖੀ, ਹੰਝੂ ਵਹਿੰਦਿਆਂ ਵਹਿੰਦਿਆਂ ਰਹਿ ਜਾਂਦੇ। ਸੰਗਤੇ ਦੁੱਖ ਵਿਛੋੜੇ ਦਾ ਬੁਰਾ ਹੁੰਦਾ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਆਖਿਰਕਾਰ ਪੁੱਤ ਚਲਿਆ ਗਿਆ, ਬੜਾ ਵੱਡਾ ਉਦਣ ਸੱਟ ਵੱਜਦੀ ਏ, ਅਗਲੇ ਦਿਨ ਫੁੱਲ ਚੁਗਣੇ ਉਦਣ ਵੀ, ਫਿਰ ਘਟਦਾ ਘਟਦਾ ਭੋਗ ਪੈਣ ਤੱਕ ਮਨ ਸਬਰ ਕਰ ਲੈਂਦਾ। ਆਉਂਦੇ ਸਾਲ ਤੱਕ ਕਿੰਨਾ ਸਹਾਰਾ, ਔਰ ਜਿਵੇਂ ਜਿਵੇਂ ਗੈਪ ਪੈਂਦਾ ਜਾਏਗਾ, ਸਮਾਂ ਪੈਂਦਾ ਜਾਏਗਾ, ਉਹ ਜ਼ਖਮ ਭਰ ਜਾਂਦਾ, ਉਹ ਦੁੱਖ ਖਤਮ ਹੋ ਜਾਂਦਾ, ਆਪਣੇ ਆਪ ਭੁੱਲ ਜਾਂਦਾ। ਤੇ ਹੋਇਆ ਕੀ, ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਹਿੰਦੇ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਹੁਣ ਗੱਦੀ ਤੇ ਬੈਠੇ ਨੇ, ਬੜਾ ਸ਼ਾਹੀ ਠਾਠ ਹੈ, ਤੁਹਾਡਾ ਰਾਜ ਖੋਣਗੇ ਇੱਕ ਦਿਨ। ਉਹ ਕਹਿੰਦੇ ਨੇ ਅਸੀਂ ਬਾਦਸ਼ਾਹ ਦੀ ਗੱਦੀ ਲੈਣੀ। ਬੜਾ ਕੁਝ ਉਹਨਾਂ ਨੇ ਆਪਣੇ ਕੋਲੋਂ ਬਣਾ ਬਣਾ ਕੇ ਗੱਲਾਂ ਦੱਸਣੀਆਂ ਸ਼ੁਰੂ ਕੀਤੀਆਂ, ਬਾਦਸ਼ਾਹ ਦੇ ਕੰਨ ਭਰਨੇ ਸ਼ੁਰੂ ਕੀਤੇ। ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਬੁਲਾਓ। ਉੱਥੇ ਵਜ਼ੀਰ ਖਾਨ ਨੂੰ ਭੇਜਿਆ, ਕਹਿੰਦੇ ਜਾ ਬਈ, ਜਾ ਤੂੰ ਲੈ ਕੇ ਆ, ਕਹਿ ਜਾ ਕੇ ਵੀ ਸਾਨੂੰ ਮਿਲੋ, ਆ ਕੇ ਅਸੀਂ ਵੇਖਣਾ ਚਾਹੁੰਦੇ ਹਾਂ, ਮਿਲਣਾ ਚਾਹੁੰਦੇ ਹਾਂ, ਵੀ ਇਹਨਾਂ ਵਿੱਚ ਇਹਨਾਂ ਨੇ ਕਿੱਦਾਂ ਸ਼ਸਤਰ ਸਜਾਏ ਨੇ। ਅਸੀਂ ਸੁਣਿਆ ਫਕੀਰੀ ਵਾਲਾ ਮਾਰਗ ਬਦਲ ਹੀ ਦਿੱਤਾ, ਰਾਜਿਆਂ ਵਾਂਗੂ ਰਹਿੰਦੇ ਨੇ, ਸ਼ਾਹੀ ਠਾਠ। ਇੱਥੇ ਮੈਂ ਅਰਜ਼ ਕਰਨੀ ਚਾਹਾਂਗਾ ਕਿ ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਲਖਨਊ ਪ੍ਰੈਸ ਤੋਂ ਛਪੀ ਹੋਈ ਤੁਜ਼ਕੇ ਜਹਾਂਗੀਰੀ ਦੇ ਵਿੱਚ 35 ਨੰਬਰ ਪੇਜ ਤੇ ਆਪ ਇਹ ਗੱਲ ਜਹਾਂਗੀਰ ਬਾਦਸ਼ਾਹ ਨੇ ਲਿਖੀ ਹੈ ਕਿ ਮੈਂ ਗੁਰੂ ਅਰਜਨ ਦੇਵ ਦੀ ਦੁਕਾਨ ਬੰਦ ਕਰਨੀ ਚਾਹੁੰਦਾ ਸੀ, ਮੈਂ ਉਹਨਾਂ ਨੂੰ ਸ਼ਹੀਦ ਕਰਾਇਆ, ਮੇਰੀਆਂ ਅੱਖਾਂ 'ਚ ਰੜਕਦੇ ਸੀ ਉਹ। ਤੇ ਚੰਦੂ ਦਾ ਤੇ ਬਹਾਨਾ ਸੀ, ਚੰਦੂ ਨੇ ਜ਼ਰੂਰ ਆਪਣਾ ਵੀ ਉਹਨੇ ਕਸਰ ਨਹੀਂ ਸੀ ਛੱਡੀ ਕੋਈ, ਪਰ ਜਹਾਂਗੀਰ ਦਾ ਪੂਰਾ ਹੱਥ ਸੀ। ਪਰ ਜਦੋਂ ਸਮਾਂ ਆ ਗਿਆ ਨਾ, ਉਧਰੋਂ ਤੇ ਬੜੇਪਾ ਆ ਰਿਹਾ ਸੀ ਨੇੜੇ, ਤੇ ਇਤਿਹਾਸ ਦੱਸਦਾ ਵੀ ਜਹਾਂਗੀਰ ਬਾਦਸ਼ਾਹ ਸੀ ਨਾ ਜਿਹੜਾ ਜਵਾਨੀ ਵੇਲੇ ਬੜਾ ਕੱਟੜ ਸੀ, ਮੁਸਲਮਾਨ ਬੜਾ ਕੱਟੜ ਸੀ, ਪੱਕਾ ਸੀ, ਬੜਾ ਗਰਮ ਖਿਆਲੀ ਸੀ। ਪਰ ਜਿਵੇਂ ਜਿਵੇਂ ਉਮਰ ਢਲਦੀ ਗਈ, ਇਹਦੀ ਸੋਚ ਵੀ ਬਦਲਣੀ ਸ਼ੁਰੂ ਹੋ ਗਈ, ਖੁੱਲ ਦਿਲਾ ਹੋ ਗਿਆ ਸੀ ਬਾਅਦ ਵਿੱਚ ਆ ਕੇ। ਤੇ ਇਹਨੇ ਸਤਿਗੁਰਾਂ ਤੋਂ ਨੱਕ ਰਗੜ ਰਗੜ ਕੇ ਮਾਫ਼ੀ ਮੰਗੀ ਹੈ ਗੁਰੂ ਹਰਗੋਬਿੰਦ ਸਾਹਿਬ ਤੋਂ, ਜਦੋਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਆਏ ਨੇ। ਮੈਂ ਇੱਥੇ ਬੇਨਤੀ ਜ਼ਰੂਰ ਕਰਨੀ ਚਾਹਾਂਗਾ, ਕਿਉਂਕਿ ਕਈ ਲੋਕ ਇੱਥੇ ਸਵਾਲ ਲਈ ਬੜਾ ਵੱਡਾ ਖੜਾ ਕਰਦੇ ਨੇ ਵੀ ਜਹਾਂਗੀਰ ਬਾਦਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਤੇ ਸ਼ਹੀਦ ਕਰਨ ਵਾਲਾ ਸੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਪਣੇ ਪਿਓ ਦੇ ਕਾਤਲ ਨਾਲ ਪ੍ਰੇਮ ਕਿਵੇਂ ਪੈ ਗਿਆ, ਪ੍ਰੇਮ ਕਿਵੇਂ ਬਣਿਆ? ਉਹ ਪ੍ਰੇਮ ਨਹੀਂ ਸੀ ਬਣਿਆ, ਤੇ ਉਹਨੇ ਤਰਲੇ ਕਰ ਕਰਕੇ ਨੱਕ ਰਗੜ ਰਗੜ ਕੇ ਮਹਾਰਾਜ ਤੋਂ ਮਾਫ਼ੀ ਮੰਗੀ ਸੀ, ਮਹਾਰਾਜ ਮੈਨੂੰ ਮਾਫ਼ ਕਰ ਦਿਓ, ਤੇ ਮੈਂ ਕੱਲ ਅਰਜ਼ ਕੀਤੀ ਸੀ ਬੰਦਾ ਜਿੰਨੀਆਂ ਮਰਜ਼ੀ ਗਲਤੀਆਂ ਕਰਕੇ ਆ ਜਾਏ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੰਧਾ, ਜਦੋਂ ਕੋਈ ਤਰਲਾ ਕਰਦਾ ਹੈ, ਮਾਫੀਆਂ ਮੰਗਦਾ ਹੈ, ਉਹ ਫਿਰ ਬਖਸ਼ਬੰਦੀ ਉਹਦੀ ਜ਼ਰੂਰ ਹੁੰਦੀ ਹੈ। ਹੋਰ ਕੋਈ ਉਹਦੇ ਨਾਲ ਪ੍ਰੇਮ ਨਹੀਂ ਸੀ ਪਿਆ, ਉਹਦੀ ਸਜ਼ਾ ਉਹਨੂੰ ਵੀ ਭੁਗਤਣੀ ਪਈ ਹੈ। ਬਾਅਦ ਵਿੱਚ ਜਾ ਕੇ ਬਾਦਸ਼ਾਹ ਨੇ ਮਹਾਰਾਜ ਨੂੰ ਬੁਲਾਇਆ, ਸੰਗਤ ਕਹਿੰਦੀ ਹੈ ਹੁਣ ਛੇਵੇਂ ਪਾਤਸ਼ਾਹ ਨੂੰ ਜਾਣਾ ਪਏਗਾ ਦਿੱਲੀ। ਜਦੋਂ ਜਾਣ ਲੱਗੇ ਤੇ ਸੰਗਤ ਬੜੀ ਵਿਆਕੁਲ ਹੋ ਗਈ, ਕਹਿੰਦੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗਏ ਸਨ, ਆਪ ਜੀ ਵੀ ਚੱਲੇ ਹੋ? ਮਹਾਰਾਜ ਕਹਿੰਦੇ ਸੰਗਤ ਫਿਕਰ ਨਾ ਕਰੋ, ਤਵੀਆਂ ਤੇ ਵਹਾਉਣ ਵਾਲੇ, ਸੀਸ ਵਿੱਚ ਰੇਤਾ ਪਾਉਣ ਵਾਲੇ, ਚੰਦੂ ਦੇ ਨੱਕ 'ਚ ਨਕੇਲ ਪਾ ਕੇ ਅਸੀਂ ਲੈ ਕੇ ਆਵਾਂਗੇ, ਇਹ ਭਰੋਸਾ ਰੱਖੋ। ਜਿਸ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਾਲ ਇੰਨਾ ਧੱਕਾ, ਇੰਨਾ ਜ਼ੁਲਮ ਕੀਤਾ ਹੈ, ਅਸੀਂ ਉਹਨੂੰ ਨਾਲ ਲੈ ਕੇ ਆਵਾਂਗੇ, ਹੁਣ ਫਿਕਰ ਨਾ ਕਰੋ। ਇਹ ਕਹਿ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਫਿਰ ਗਏ ਦਿੱਲੀ, ਬਾਦਸ਼ਾਹ ਨੂੰ ਮਿਲੇ। ਬਾਦਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਵੱਲ ਤੱਕਦਾ, ਜਦੋਂ ਮਹਾਰਾਜ ਬਹਿ ਗਏ ਨਾ ਉਹਦੇ ਕੋਲ ਜਾ ਕੇ, ਹੁਣ ਜਵਾਨੀ ਦੀ ਦਹਿਲੀਜ਼ ਤੇ ਅਜੇ ਕਦਮੀ ਰੱਖਿਆ ਸੀ, ਦਗ ਦਗ ਕਰਦਾ ਚਿਹਰਾ ਤੇ ਇਤਿਹਾਸ ਦੱਸਦਾ ਕਿ ਛੇਵੇਂ ਪਾਤਸ਼ਾਹ ਦਾ ਕੱਦ 7 ਫੁੱਟ ਦੇ ਗਰੀਬ ਸੀ। ਮਹਾਰਾਜ ਸੱਚੇ ਕੱਲੇ ਛੇਵੇਂ ਪਾਤਸ਼ਾਹ ਏਡਾ ਉੱਚਾ ਕੱਦ ਸੀ, ਤੇ 3 ਘੋੜੇ ਸਨ ਜਿਹੜੇ ਮਰਦ ਦਾ ਵਜਨ ਚੁੱਕ ਸਕਦੇ ਸੀ, ਤੇ 3 ਘੰਟੇ ਤੋਂ ਬਾਅਦ ਘੋੜਾ ਬਦਲਣਾ ਪੈਂਦਾ ਸੀ, ਐਡਾ ਸਰੀਰ ਸੀ ਮਹਾਰਾਜ ਦਾ, 9 ਮਣ ਕੱਚਾ ਵਜਨ ਦੱਸਿਆ। ਐਦਾਂ ਵੀ ਕਈ ਲਿਖਾਰੀਆਂ ਨੇ ਲਿਖਿਆ ਵੀ ਏਡਾ ਤਕੜਾ ਸਰੀਰ, ਬੜਾ ਤਕੜਾ ਸਰੀਰ ਸੀ ਮਹਾਰਾਜ। ਹੁਣ ਅਜੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਦਰਸ਼ਨ ਕੀਤੇ ਨਾ, ਵੇਖ ਕੇ ਹੀ ਇੱਕ ਵਾਰੀ ਤੇ ਬੜਾ ਪ੍ਰਭਾਵਿਤ ਹੋਇਆ, ਸੀਸ ਤੇ ਕਲਗੀ। ਬਾਦਸ਼ਾਹ ਹਿੰਦੁਸਤਾਨ ਦਾ ਸਾਹਮਣੇ ਬੈਠਾ ਹੋਵੇ ਤੇ ਸਾਹਮਣੇ ਇੱਕ ਫਕੀਰ, ਉਹਨੂੰ ਕਦੇ ਆਪਣੇ ਵੱਲ ਵੇਖੇ ਤੇ ਕਦੇ ਮਰਜ਼ ਵੱਲ ਵੇਖੇ, ਜੋ ਇਹਨਾਂ 'ਚ ਖਿੱਚ ਹੈ ਉਹ ਮੇਰੇ ਵਿੱਚ ਨਹੀਂ ਹੋ ਸਕਦੀ। ਤੇ ਮੈਂ ਹਮੇਸ਼ਾ ਅਰਜ਼ ਕੀਤੀ ਹੈ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਕਿ ਖਿੱਚ ਤੇ ਹਮੇਸ਼ਾ ਭਜਨ ਦੀ ਹੁੰਦੀ ਹੈ, ਖਿੱਚ ਤੇ ਜਿੱਦਾਂ ਦਾ ਦਿਲ ਹੋਵੇ ਉਦਾਂ ਦੀ ਬਣਦੀ ਹੈ ਭਾਵਨਾ। ਜੇ ਮਨ ਕਪਟੀ ਹੋਵੇ ਤੇ ਫਿਰ ਖਿੱਚ ਨਹੀਂ ਪਏਗੀ, ਮਨ ਕਪਟੀ ਹੋਏਗਾ ਨਾ ਫਿਰ ਖਿੱਚ ਨਹੀਂ ਪੈ ਸਕਦੀ। ਖਿੱਚ ਤੇ ਅੰਦਰ ਦੀ ਭਾਵਨਾ ਦੀ ਹੈ। ਭਜਨ ਕਰਨ ਵਾਲਾ, ਬੰਦਗੀ ਕਰਨ ਵਾਲਾ ਜਿਹੜਾ, ਉਹਦਾ ਚਿਹਰਾ ਸ਼ਾਂਤ ਹੋਏਗਾ, ਸਕੂਨ ਹੋਏਗਾ, ਉਹਦੇ ਚਿਹਰੇ ਤੋਂ ਸ਼ਾਂਤੀ ਝਲਕੇਗੀ। ਔਰ ਜਿਹੜੇ ਲੋਕ ਕਪਟੀ ਹੁੰਦੇ ਨੇ ਉਹਨਾਂ ਵੱਲ ਵੇਖਣ ਨੂੰ ਦਿਲ ਨਹੀਂ ਕਰਦਾ, ਇੱਦਾਂ ਦੇ ਉਹਨਾਂ ਦੇ ਸੁਭਾਅ ਜੋ ਅੰਦਰ ਹੈ ਉਹਨਾਂ ਦੇ ਚਿਹਰਿਆਂ ਉੱਤੇ ਆ ਜਾਂਦਾ, ਸਾਹਮਣੇ ਆ ਜਾਂਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਿਹਰੇ ਵੱਲ ਤੱਕਦਾ ਹੈ, ਬੜਾ ਪ੍ਰਭਾਵਿਤ ਹੋਇਆ ਮਹਾਰਾਜ ਵੱਲ ਵੇਖ ਕੇ, ਤੇ ਨਾਲੇ ਆਪਣੇ ਵੱਲ ਵੇਖੇ ਨਾਲੇ ਸਤਿਗੁਰਾਂ ਵੱਲ ਵੇਖੇ। ਅੱਧੀ ਅੱਧੀ ਧਾਰਨਾ ਬੋਲੋ,
ਉਹਦਾ ਤੇਜ ਚੱਲਿਆ ਨਾ ਜਾਵੇ,
ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਬਾਹਰ ਭਾਵੇਂ ਗੋਦੜੀਆਂ ਹੀ ਪਾਉਂਦੇ ਹੋਣ, ਅੰਦਰੋਂ ਰੇਸ਼ਮ ਵਰਗੇ ਹੋਣੇ ਚਾਹੀਦੇ। ਜਿਹੜਾ ਬੰਦਾ ਅੰਦਰੋਂ ਰੇਸ਼ਮ ਵਰਗਾ ਹੈ, ਬਾਹਰ ਭਾਵੇਂ ਗੋਦੜੀਆਂ ਹੀ ਪਾਉਂਦਾ ਹੋਵੇ, ਉਹ ਸੋਹਣਾ ਲੱਗੇਗਾ, ਉਹਦੀ ਕਦਰ ਪਏਗੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵੱਲ ਬਾਦਸ਼ਾਹ ਵੇਖਦਾ ਹੈ, ਬੜਾ ਹੈਰਾਨ ਹੁੰਦਾ ਹੈ। ਸੀਸ ਉੱਤੇ ਕਲਗੀ, ਦਗ ਦਗ ਕਰਦਾ ਚਿਹਰਾ, ਤੇ ਇਹਨੇ ਕਈ ਬਚਨ ਕੀਤੇ ਮਹਾਰਾਜ ਨਾਲ। ਹੁਣ ਸਾਧ ਸੰਗਤ ਕਈ ਇਹਨੇ ਸਵਾਲ ਕੀਤੇ ਸਤਿਗੁਰਾਂ ਤੇ, ਸਤਿਗੁਰਾਂ ਨੇ ਬਿਲਕੁਲ ਬੇਝਿਜਕ ਹੋ ਕੇ ਬਾਦਸ਼ਾਹ ਦੇ ਸਾਰੇ ਜਵਾਬ ਦਿੱਤੇ। ਤੇ ਬਾਦਸ਼ਾਹ ਦੀ ਉੱਥੇ ਥੋੜੀ ਥੋੜੀ ਸ਼ਰਧਾ ਬਣਨੀ ਸ਼ੁਰੂ ਹੋ ਗਈ ਵੀ ਸੱਚਮੁੱਚ ਭੇਸ ਭਾਵੇਂ ਇਹਨਾਂ ਦਾ ਰਾਜਿਆਂ ਵਾਲਾ ਹੈ ਬਾਦਸ਼ਾਹਾਂ ਵਾਲਾ ਹੈ ਪਰ ਹੈ ਕਾਮਲ ਫਕੀਰ ਨੇ ਆਪਣੀ ਕੀਤੀ ਕਰਤੂਤ ਦਾ ਵੀ ਪਛਤਾਵਾ ਵੀ ਇਹਨਾਂ ਦੇ ਪਿਤਾ ਨਾਲ ਮੈਂ ਕੀਤਾ ਹੈ ਪਰ ਹੁਣ ਕਿਤੇ ਨਾ ਕਿਤੇ ਉਹਦੇ ਅੰਦਰ ਇਹ ਗੱਲ ਖਟਕਦੀ ਹੈ ਪਰ ਨਾਲ ਸ਼ਰਧਾ ਵੀ ਥੋੜੀ ਥੋੜੀ ਪੈਦਾ ਹੋਣੀ ਸ਼ੁਰੂ ਹੋ ਗਈ ਮੱਥਾ ਲੱਗ ਪਿਆ ਟੇਕਣ ਸਤਿਗੁਰਾਂ ਨੂੰ ਇੱਕ ਦੋ ਵਾਰੀ ਸ਼ਿਕਾਰ ਖੇਡਣ ਵੀ ਮਹਾਰਾਜ ਦੇ ਨਾਲ ਗਿਆ ਫਿਰ ਇੱਕਦਮ ਬਿਮਾਰ ਹੋ ਗਿਆ ਜਦੋਂ ਬਿਮਾਰ ਹੋਇਆ ਬਾਦਸ਼ਾਹ ਜਹਾਂਗੀਰ ਇਸ ਗੱਲ ਦਾ ਫਾਇਦਾ ਉਠਾਇਆ ਚੰਦੂ ਨੇ ਚੰਦੂ ਨੇ ਇੱਕ ਨਜੂਮੀਏ ਨੂੰ ਬੁਲਾਇਆ ਨਜੂਮੀਏ ਇਸਲਾਮ ਵਿੱਚ ਪੁੱਛਿਆ ਦੇਣ ਵਾਲੇ ਹੁੰਦੇ ਨੇ ਨਾ ਜਿਵੇਂ ਦੁੱਖ ਸੁੱਖ ਵਿੱਚ ਲੋਕ ਉਹਨਾਂ ਕੋਲ ਜਾਂਦੇ ਨੇ ਵੀ ਪੁੱਛਿਆ ਲੈਣ ਚੱਲੇ ਇਸਲਾਮ ਵਿੱਚ ਨਜੂਮੀਏ ਕਹਿੰਦੇ ਆ ਹਿੰਦੂ ਧਰਮ ਵਿੱਚ ਕਹਿਣਗੇ ਜੀ ਪੰਡਿਤ ਤੂੰ ਪੁੱਛੋ ਟੇਵਾ ਲਾਵੇ ਸਿੱਖਾਂ ਚ ਨਹੀਂ ਹੁੰਦੇ ਹੁੰਦੇ ਹੀ ਨਹੀਂ ਹੋ ਸਕਦੇ ਹੀ ਨਹੀਂ ਪਰ ਸਾਡੇ ਹੈ ਆਪੇ ਹੀ ਬਣ ਗਏ ਨੇ ਜਿਹਨਾਂ ਨੂੰ ਸਿਆਣੇ ਕਹਿੰਦੇ ਆ ਵੀ ਸਿਆਣਾ ਫਲਾਣਾ ਸਿਆਣਾ ਬਾਬਾ ਉਹ ਤੋਂ ਪੁੱਛਾ ਲੈ ਕੇ ਆਉਣੀ ਸਿੱਖ ਵੀ ਪੁੱਛਦੇ ਫਿਰਦੇ ਜਦੋਂ ਤੇਰੇ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਫਿਰ ਤੂੰ ਉਹਨਾਂ ਤੋਂ ਕਿਉਂ ਨਹੀਂ ਪੁੱਛਦਾ ਕੋਈ ਵੀ ਕੰਮ ਹੈ ਤੁਸੀਂ ਅਰਦਾਸ ਕਰਕੇ ਦੇਖ ਕਰਾ ਕੇ ਅਰਦਾਸ ਕਰੋ ਗੁਰੂ ਸਾਹਿਬ ਦਾ ਹੁਕਮਨਾਮਾ ਲੈ ਲਓ ਏਦੂ ਵੱਡੀ ਪੁੱਛਿਆ ਤੁਹਾਨੂੰ ਕੌਣ ਦੇਗਾ ਕੋਈ ਹੋਰ ਤੇ ਮੈਨੂੰ ਦੱਸੋ ਤੁਹਾਡੇ ਚੋਂ ਕੋਈ ਬੰਦਾ ਬਾਂਹ ਖੜੀ ਕਰਕੇ ਵੀ ਫਲਾਣਾ ਬਾਬਾ ਪੁੱਛਿਆ ਦਿੰਦਾ ਸੀ ਉਹਦੀ ਬਰਸੀ ਉੱਤੇ ਲੱਖ ਬੰਦਾ ਇਕੱਠਾ ਹੁੰਦਾ ਹੈ ਉਹਦੀ ਬਰਸੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ 20 ਸਾਲ ਹੋ ਗਏ ਦੁਨੀਆ ਪੂਜਦੀ ਹੈ ਦੱਸੋ ਹੈ ਕੋਈ ਤੇ ਸੰਤ ਬਾਬਾ ਅਤਰ ਸਿੰਘ ਮਸਤਵਾਣੇ ਵਾਲਿਆਂ ਦੀ ਯਾਦ ਚ ਕਿੱਡਾ ਜੋੜ ਮੇਲਾ ਭਰਦਾ ਹੈ ਕਿਹੜੀ ਪੁੱਛਿਆ ਦਿੰਦੇ ਸੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਨੇ ਕਿਹੜੀ ਪੁੱਛਿਆ ਦਿੱਤੀ ਜ਼ਿੰਦਗੀ ਚ ਬਾਬਾ ਆਨੰਦ ਸਿੰਘ ਨਾਨਕਸਰ ਵਾਲਿਆਂ ਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗੇ ਮਹਾਂਪੁਰਖਾਂ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਨਾ ਸੰਗਤ ਜੀ ਉਹਨਾਂ ਨੂੰ ਦੁਨੀਆ ਪੂਜਦੀ ਹੈ ਡਰ ਡਰਦੇ ਭਾਵੇਂ ਬੋਲਣ ਨਾ ਬੋਲਣ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਵਰਗੇ ਅੱਜ ਵੀ ਲੋਕਾਂ ਦੇ ਦਿਲਾਂ ਦੀ ਧੜਕਣ ਨੇ ਕਿਹੜੀ ਕਿਹੜੀ ਪੁੱਛਿਆ ਦਿੰਦੇ ਸੀ ਉਹ ਨਹੀਂ ਕਦੇ ਕੋਈ ਏਦਾਂ ਨਹੀਂ ਵੇਖੋਗੇ ਤੁਸੀਂ ਰੰਗੇ ਹੋਏ ਮਹਾਂਪੁਰਖ ਕਮਾਈ ਵਾਲੇ ਬੰਦਗੀ ਵਾਲੇ ਨਾਮ ਦੀ ਗੱਲ ਕਰਨਗੇ ਨਾਮੀ ਦੀ ਗੱਲ ਕਰਨਗੇ ਸ਼ਬਦ ਦੀ ਗੱਲ ਕਰਨਗੇ ਉਹ ਅੰਮ੍ਰਿਤ ਦੀ ਗੱਲ ਕਰਨਗੇ ਗੁਰੂ ਦੀ ਗੱਲ ਕਰਨਗੇ ਉਹ ਕਦੇ ਨਹੀਂ ਕਹਿੰਦੇ ਵੀ ਤਲਿਆ ਤੈਨੂੰ ਦੱਸਣੇ ਆ ਕਿਵੇਂ ਕਿਉਂਕਿ ਫਿਰ ਜੇ ਦੱਸਣ ਵਾਲਾ ਹੈ ਇਹਦਾ ਮਤਲਬ ਉਹਦੇ ਕੋਲ ਕੁਝ ਹੈ ਤੇ ਜਿਹੜਾ ਕਹਿੰਦਾ ਮੇਰੇ ਕੋਲ ਕੁਝ ਹੈ ਮਹਾਰਾਜ ਸਾਹਿਬ ਕਹਿੰਦੇ ਨੇ ਉਹਦੇ ਕੋਲ ਕੁਝ ਵੀ ਨਹੀਂ ਜੇ ਕੁਝ ਕੋਲ ਹੋਏਗਾ ਤਾਂ ਦੱਸ ਨਹੀਂ ਸਕਦਾ ਜਿਹੜਾ ਦੱਸਦਾ ਉਹਦੇ ਪੱਲੇ ਕੱਖ ਨਹੀਂ ਹੁੰਦਾ ਜਿਹੜਾ ਕਹਿੰਦਾ ਮੈਂ ਦੱਸਦਾ ਵੀ ਤੇਰਾ ਦੁੱਖ ਕਿਵੇਂ ਕੱਟਿਆ ਜਾਏਗਾ ਇਹ ਤੇ ਐਸੇ ਲੋਕ ਨੇ ਬੰਦਾ ਬਿਮਾਰ ਹੁੰਦਾ ਉਹਨੂੰ ਹੋਰ ਮਾਨਸਿਕ ਰੋਗੀ ਬਣਾ ਦਿੰਦੇ ਤੁਸੀਂ ਜਾ ਕੇ ਆਖੋ ਜੀ ਮੇਰਾ ਘਰ ਵਿੱਚ ਆ ਪਰੇਸ਼ਾਨੀ ਹੋ ਗਈ ਹੈ ਕਹੇਗਾ ਤੇਰਾ ਗਵਾਂਢੀ ਕੁਝ ਕਰਾ ਰਿਹਾ ਲੈ ਇੱਕ ਤੇ ਵਿਚਾਰਾ ਉਦਾਂ ਬਿਮਾਰ ਹੈ ਇੱਕ ਹੋਰ ਟੈਨਸ਼ਨ ਪਾਤੀ ਵੀ ਫਲਾਣਾ ਕਰਾ ਰਿਹਾ ਬਸ ਇੱਕ ਹੋਰ ਵਿਪਤਾ ਛਿੜ ਗਈ ਮੇਰੀ ਅਰਜ ਹੈ ਕਿ ਇਦਾਂ ਦੇ ਭਰਮ ਵਿੱਚ ਸਿੱਖਾਂ ਨੇ ਨਹੀਂ ਫਸਣਾ ਪੰਜ ਪਿਆਰੇ ਸਟੇਜ ਤੇ ਆਉਣਗੇ ਸੰਗਤ ਨੇ ਬੈਠੇ ਰਹਿਣਾ ਹੈ ਉੱਠਣਾ ਨਹੀਂ ਕਿਸੇ ਨੇ ਜ਼ਰੂਰੀ ਬੇਨਤੀ ਆਪਣੀ ਆਪਣੀ ਜਗ੍ਹਾ ਤੇ ਸਜੇ ਰਿਹੋ ਭਾਈ ਸਿੰਘ ਜੀ ਉੱਠਣਾ ਨਹੀਂ ਬੈਠੇ ਰਹਿਣਾ ਹੈ ਜਿਵੇਂ ਜਿਵੇਂ ਬੈਠੇ ਹੋ ਉਵੇਂ ਉਵੇਂ ਹੀ ਬੈਠੇ ਰਹੋ ਖੜੇ ਨਾ ਹੋਇਓ ਇਹ ਜ਼ਰੂਰੀ ਬੇਨਤੀ ਮੈਂ ਫਿਰ ਬੇਨਤੀ ਕਰਾਂਗਾ ਸੰਗਤ ਜਿਹੜੀ ਪਿੱਛੇ ਬੈਠੀ ਹੈ ਉੱਠਣਾ ਨਹੀਂ ਕਿਸੇ ਨੇ ਸਜੇ ਰਹੋ ਆਪਣੀ ਆਪਣੀ ਜਗ੍ਹਾ ਤੇ ਪੰਜ ਪਿਆਰਿਆਂ ਦਾ ਅੰਮ੍ਰਿਤ ਛੱਕ ਕੇ ਆਉਣ ਵਾਲੀ ਸੰਗਤ ਦਾ ਸਤਿਕਾਰ ਹੈ ਜੀ ਆਇਆਂ ਨੂੰ ਜਿਹੜੇ ਗੁਰੂ ਵਾਲੇ ਬਣੇ ਜਿਹੜੇ ਗੁਰੂ ਕੇ ਜਹਾਜੇ ਚੜੇ ਤੇ ਹਮੇਸ਼ਾ ਲੜ ਲੱਗਿਆ ਨੇ ਅਰਦਾਸਾਂ ਕਰਦੇ ਹੀ ਰਹਿਣਾ ਹੈ ਲੜ ਲੱਗਿਆ ਗੁਰੂ ਜੀ ਅਸੀਂ ਤੇਰੇ ਮਿਹਰ ਕਰਨੀ ਪੱਲੇ ਨਾਲ ਲਾਈ ਰੱਖੇ ਲੜ ਲੱਗਿਆ ਗੁਰੂ ਜੀ ਅਸੀਂ ਤੇਰੇ ਪੱਲੇ ਗੁਰੂ ਜੀ फिर एक बारी कहो तो मन लई है उठी दा नहीं सजे रहो आओ जी आया तू अमृत छक के आने वाले जेड़े गुरु वाले पाए बन के आए जदों जदों दवान लगे अमर संचार होए अमर संचार होए तो जकारे भी लगे ऐदकी भी कानू बनजे रहना है हूं भी ऐदकी भी लाओ जकारे भी लगन ते बावा भी खड़िया करो मेरे बिना कहण तो सारे जिन्हां नू खुशी है इस समागम दी
और अमर संचार दी सारे कृपा करे आओ जी आया तू जेड़े अमृत छक के आए मैं बोले गुरु किया फौजा आईया ने जेड़े सिंह सज के आए सिंघणिया सिंह किन्ने जेड़े परिवार च रल गए जी एक वध जाए चा चढ़ जांदा ते किन्ने ने वेखो वादा होया बोले सोनहारे खड़िया करो वीरां नूं भी बेनती है कृपा करो बोले सोनहाल बोले सोनहाल राज करेगा पंत की धूम से निशान रहे जेड़े गुरु वाले बने जेड़े सिंह सजे जेड़े सतगुरु दे जहाजे चढ़े महाराज मेहर करन सतगुरु के जन्मे गवन मटाया जदों गुरु घर विच जन्म हो जाए ना अंदर गुरमत दा जन्म हो जाए अंदर गुरु दी सोच आ जाए फिर आवागवन दे चक्कर चों बच जाएगा मेरी अमर छक के आने वालियां नूं बहुत बहुत वधाई ते ए भी नाल अरजे ਵੀ ਆਪਣੀ ਜ਼ਿੰਦਗੀ ਵਿੱਚ ਆਪਣਾ ਫਰਜ਼ ਸਮਝੋ ਅਸੀਂ ਪੰਜ ਪੰਜ ਚਾਰ ਚਾਰ ਨੂੰ ਹੋਰ ਵੀ ਆਪਣੀ ਜ਼ਿੰਦਗੀ 'ਚ ਅੰਮ੍ਰਿਤ ਛਕਾਉਣਾ ਪੰਜ ਪੰਜ ਨੂੰ ਹੋਰ ਵੀ ਗੁਰੂ ਘਰ ਨਾਲ ਜੋੜਨਾ ਹੈ ਅੱਜ ਬੜੀ ਲਹਿਰ ਚੱਲੀ ਪਈ ਹੈ ਸਤਸੰਗਤ ਝੂਠ ਦੀ ਪਖੰਡ ਦੀ ਫਰੇਬ ਦੀ ਤੋੜਨ ਵਾਲਿਆਂ ਵੱਲੋਂ ਬਹੁਤ ਯਤਨ ਕੀਤੇ ਜਾਂਦੇ ਨੇ। ਖਾਸ ਕਰਕੇ ਪੰਜਾਬ ਵਿੱਚ ਬੜੀ ਹਨੇਰੀ ਚੱਲ ਰਹੀ ਹੈ, ਅੱਜ ਬੜੀ ਲੋੜ ਹੈ ਸਾਂਭਣ ਦੀ ਆਪਣਿਆਂ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ। ਕੌਮ ਪ੍ਰਤੀ ਆਪਣਾ ਫਰਜ਼ ਸਾਰਿਆਂ ਦਾ ਹੀ ਫਰਜ਼ ਬਣਦਾ ਸਾਡਾ। ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਉਹਨਾਂ ਲਈ ਕੋਈ ਵੱਡਾ ਜਾਂ ਕੋਈ ਛੋਟਾ ਨਹੀਂ। ਜਿਹੜਾ ਅੰਮ੍ਰਿਤਧਾਰੀ ਹੈ ਉਹ ਗੁਰੂ ਗੋਬਿੰਦ ਸਿੰਘ ਦਾ ਲਾਡਲਾ ਪੁੱਤ ਹੈ, ਭਾਵੇਂ ਉਹ ਕੋਈ ਵੀ ਹੈ। ਤੇ ਹਰ ਇੱਕ ਨੂੰ ਆਪਣਾ ਫਰਜ਼ ਨਿਭਾਉਂਦਿਆਂ ਹੋਇਆ ਇੱਕ ਦੋ ਨੂੰ, ਚਾਰ ਨੂੰ, ਪੰਜ ਨੂੰ, ਦਸ ਨੂੰ ਜੋੜਨਾ ਚਾਹੀਦਾ। ਮੈਂ ਇੱਦਾਂ ਦੇ ਸੱਜਣ ਵੀ ਵੇਖੇ ਨੇ ਜਿਹੜੇ ਇਕੱਲੇ ਇਕੱਲੇ ਬੰਦੇ ਨੇ ਦੋ ਦੋ ਹਜ਼ਾਰ, ਪੱਚੀ ਪੱਚੀ ਸੌ ਨੂੰ ਜੋੜਿਆ। ਜਿਹੜੇ ਘਰ ਘਰ ਜਾ ਕੇ ਸੀੜੀਆਂ ਲਾ ਕੇ, ਟੀਵੀ ਲਾ ਕੇ, ਆ ਵੇਖੋ ਜਰਾ, ਪੂਰਾ ਗੁਰਦੁਆਰਿਆਂ ਵਿੱਚ ਜਾਂ ਘਰਾਂ 'ਚ ਜਾ ਜਾ ਕੇ ਤਰਲੇ ਕਰ ਕਰਕੇ ਵੇਖ ਬਈ ਕਿੰਨੇ ਸੰਗਤ ਅੰਮ੍ਰਿਤਧਾਰੀ ਹੁੰਦੇ ਨੇ। ਵਾਰ ਵਾਰ ਗੇੜੇ ਲਾ ਲਾ ਕੇ ਮਹੀਨੇ 'ਚ ਪੰਜ ਸੱਤ ਦਸ ਤਿਆਰ ਕਰ ਹੀ ਲੈਂਦੇ ਨੇ। ਇੱਥੇ ਕਮੇਟੀ ਬਣਦੀ ਹੈ ਪਿੰਡ ਦੇ ਵਿੱਚ, ਗੁਰਦੁਆਰਾ ਹੈ ਪਿੰਡ 'ਚ, ਵੋਟ ਕਿੰਨੀ ਹੈ, ਵੋਟ ਜੀ 2000, 3000, 5000, ਤੇ ਗੁਰਦੁਆਰੇ ਦੀ ਕਮੇਟੀ ਬਣੀ, ਕਮੇਟੀ ਮੈਂਬਰ ਕਿੰਨੇ ਨੇ, 15, ਤੇ ਉਹ 15 ਬੰਦੇ ਨੇ ਕਮੇਟੀ ਵਿੱਚ ਨੇ, ਨਾਲੇ ਉਹਨਾਂ ਕੋਲ ਸਾਰਾ ਕੁਝ ਹਿਸਾਬ ਕਿਤਾਬ ਵੀ ਹੈ। ਉਹ 15 ਬੰਦੇ ਸਾਲ ਦਾ ਗੋਲਕ ਦਾ ਹਿਸਾਬ ਤੇ ਰੱਖ ਲੈਂਦੇ ਨੇ, ਕੀ ਆਇਆ ਕੀ ਗਿਆ ਕਿੱਥੇ ਕੀ ਹੋਇਆ ਸਭ ਪਤਾ ਹੈ। ਪਰ ਉਹ ਇਹ ਨਹੀਂ ਵੇਖਦੇ ਵੀ ਅਸੀਂ ਇੱਕ ਸਾਲ ਵਿੱਚ 15 ਸਾਂ, 15 ਤੇ ਹੋਰ ਜੋੜੀਏ ਗੁਰੂ ਗ੍ਰੰਥ ਸਾਹਿਬ। ਸਾਲ 'ਚ ਇੱਕ ਕਮੇਟੀ ਇਹ ਸੋਚੇ ਵੀ 15 ਨੂੰ ਅੰਮ੍ਰਿਤ ਛਕਾ ਦਈਏ ਪਿੰਡ 'ਚੋਂ, 15 ਨਹੀਂ ਅਸੀਂ ਕਰ ਸਕਦੇ। ਇੱਦਾਂ ਦਾ ਪ੍ਰੋਗਰਾਮ ਛੋਟੇ ਮੋਟੇ ਜਿੱਦਾਂ ਵੀ ਹੋਵੇ, ਜੋੜਨ ਵਾਲਾ ਤੇ ਕੋਈ ਛੋਟਾ ਪ੍ਰੋਗਰਾਮ ਨਹੀਂ। ਸਭ ਯਤਨ ਕਰੋ ਵੀ ਇੱਕ ਪੰਜ ਵੀ ਛੱਕ ਲੈਣਗੇ ਨਾ, ਪੰਜ ਵੀ, ਤੇ ਕਿੱਡਾ ਵੱਡਾ ਸੁਧਾਰ ਹੋ ਸਕਦਾ, ਕਿੰਨੀ ਕਿਰਪਾ ਹੋ ਸਕਦੀ ਵੀ ਅਸੀਂ ਆਪਣੇ ਭਰਾਵਾਂ ਨੂੰ ਮੋੜ ਕੇ ਲੈ ਕੇ ਆਈਏ। ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ, ਜਿੰਨੇ ਵੀ ਤੁਸੀਂ ਬੈਠੇ ਸੁਣਦੇ ਹੋ, ਗੁਰਮੁਖੋ ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਤੇ ਤੁਸੀਂ ਵੀ ਆਪਣਾ ਫਰਜ਼ ਸਮਝੋ। ਕਦੇ ਆਪਣੇ ਬਾਪੂ ਵੱਲ ਵੇਖ ਕੇ ਕਹਿੰਦੇ ਨਾ, ਮੇਰਾ ਪਿਓ, ਮੈਂ ਆਪਣੀ ਪਿਓ ਪਿਓ ਆਪਣੇ ਪਿਓ ਤੇ ਗਿਆ, ਮੈਂ ਆਪਣੀ ਮਾਂ ਤੇ ਗਿਆ, ਮੇਰਾ ਚਿਹਰਾ ਪਿਓ ਵਰਗਾ, ਮੇਰਾ ਚਿਹਰਾ ਮਾਂ ਵਰਗਾ। ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਫੋਟੋ ਅੱਗੇ ਖਲੋ ਕੇ ਵੇਖਿਆ ਕਰੋ ਵੀ ਉਹਨਾਂ ਨਾਲ ਸਾਡਾ ਚਿਹਰਾ ਮਿਲਦਾ ਕਿ ਨਹੀਂ ਮਿਲਦਾ। ਜੇ ਅੰਦਰੋਂ ਨਹੀਂ ਅਸੀਂ ਮਿਲ ਸਕਦੇ, ਘੱਟ ਤੋਂ ਘੱਟ ਬਾਹਰੀ ਰੂਪ ਤੇ ਸਾਡਾ ਮਿਲਣਾ ਚਾਹੀਦਾ। ਉਹਨਾਂ ਦੇ ਸਾਹਿਬਜ਼ਾਦਿਆਂ ਵੱਲ ਵੇਖੋ, ਤਸਵੀਰ ਦਾੜੇ ਰੱਖੇ, ਦਸਤਾਰਾਂ ਸਜਾਈਆਂ, ਕਿੰਨੇ ਸੋਹਣੇ ਪੁੱਤਰ ਉਹਨਾਂ ਨੇ ਸਾਡੇ ਤੋਂ ਵਾਰੇ ਆ। ਤੇ ਸਾਡੇ ਭਰਾਵਾਂ ਨੂੰ ਅੱਜ ਐਕਟਰਾਂ ਦੀ ਰੀਸ ਤੇ ਕਰ ਲੈਣਗੇ, ਤੂੰ ਐਕਟਰਾਂ ਨੂੰ ਵੇਖਣਾ ਹੈ ਤੇ ਤੂੰ, ਤੈਨੂੰ ਸਾਹਿਬਜ਼ਾਦੇ ਨਹੀਂ ਦਿਸਦੇ ਕਦੇ ਵੀ ਬਾਬਾ ਅਜੀਤ ਸਿੰਘ ਕਿਵੇਂ ਸ਼ਹੀਦ ਹੋਏ, ਬਾਬਾ ਜੁਝਾਰ ਸਿੰਘ ਕਿਵੇਂ ਸ਼ਹੀਦ ਹੋਏ। ਤੂੰ ਐਕਟਰ ਦੀ ਨਕਲ ਕਰਕੇ ਕੰਨ ਵਿੱਚ ਵਾਲੀ ਪਾ ਲਈ ਹੈ, ਤੂੰ ਐਕਟਰ ਦੀ ਨਕਲ ਕਰਕੇ ਉਦਾਂ ਦੇ ਵਾਲਾਂ ਦਾ ਸਟਾਈਲ ਬਣਾ ਲਿਆ, ਤੂੰ ਕਦੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਵੱਲ ਵੇਖਦਾ ਹੀ ਨਹੀਂ, ਆਪਣੇ ਘਰ 'ਚ ਤਸਵੀਰਾਂ ਘਰ ਘਰ ਲਾਈਆਂ ਹੋਈਆਂ ਵੀ ਉਹ ਨੇ ਸਾਡੇ ਭਰਾ ਨੇ ਜਿਹੜੇ ਵਾਰੇ ਨੇ, ਮਹਾਰਾਜ ਨੇ ਸ਼ਹੀਦ ਹੋਏ ਨੇ। ਉਹ ਤੇ ਸਿਰਫ ਇੱਕ ਮਨੋਰੰਜਨ, ਇੱਕ ਖੇਡਾਂ ਹੀ ਕਰਦੇ ਨੇ, ਨਾਟਕ ਚੇਟਕ ਜਿਹੜੇ ਜੋ ਵੀ ਕਰਨ ਵਾਲੇ ਨੇ, ਤੇ ਖੇਡ ਹੈ। ਤੇ ਇੱਕ ਗੱਲ ਮੈਂ ਹੋਰ ਤੁਹਾਡੇ ਚਰਨਾਂ 'ਚ ਕਹਿ ਦਿਆਂ, ਸੰਗਤੇ ਜਿਹੜਾ ਐਕਟਰ ਐਕਟਰ ਜਿਹੜਾ ਮੁਸਲਮਾਨ ਹੈ, ਜਿਹਦੇ ਨਾਂ ਨਾਲ ਖਾਨ ਲੱਗਾ ਹੋਏਗਾ, ਖਾਨ ਲੱਗਾ ਹੋਏਗਾ, ਉਹਦੀ ਕਿਸੇ ਨਾ ਕਿਸੇ ਦਿਨ ਸੁੰਨਤ ਜ਼ਰੂਰ ਹੋਈ ਹੋਵੇਗੀ ਬਚਪਨ 'ਚ। ਜਿੱਦਣ ਉਹਦੀ ਸੁੰਨਤ ਹੋਈ ਹੈ, ਉਦਣ ਉਹ ਐਕਟਰ ਮੁਸਲਮਾਨ ਹੈ, ਪੱਕਾ ਉਹ ਮੁਸਲਮਾਨ ਹੈ ਐਕਟਰ। ਤੇ ਜਿਹੜੇ ਐਕਟਰ ਦੇ ਨਾਂ ਨਾਲ ਕੁਮਾਰ ਲੱਗਦਾ ਹੈ ਜਾਂ ਕੁਛ ਵੀ ਲੱਗਦਾ ਹੈ, ਉਹ ਹਿੰਦੂ ਹੈ, ਉਹਦਾ ਮੁੰਡਨ ਜ਼ਰੂਰ ਹੋਇਆ ਹੋਏਗਾ। ਰਾਮ ਜੀ ਨੇ ਗੱਲ ਨਾਲ ਲਾ ਲੈਣਾ, ਆ ਜਾ ਤੇਰਾ ਮੁੰਡਨ ਹੋਇਆ, ਤੂੰ ਤੇ ਪੱਕਾ ਹਿੰਦੂ ਹੈ। ਤੇ ਮੁਸਲਮਾਨ ਨੇ ਤਾਂ ਮੁਹੰਮਦ ਸਾਹਿਬ ਦੇ ਗੱਲ ਨਾਲ ਜਾਲ ਲੱਗਣਾ ਹੈ, ਕਿਉਂਕਿ ਉਹਦਾ ਉਹਦੀ ਸੁੰਨਤ ਹੋਈ ਹੈ। ਜਿਹੜਾ ਵੀ ਖਾਨ ਹੈ ਉਹਦੀ ਸੁੰਨਤ ਹੋਈ ਹੈ, ਮੁਸਲਮਾਨ ਐਕਟਰ ਜਿਹੜਾ ਫਿਲਮਾਂ 'ਚ ਕੰਮ ਕਰਦਾ ਹੈ ਉਹਦੀ ਸੁੰਨਤ ਹੋਈ ਹੈ। ਤੇ ਜਿਹੜੇ ਸਾਡੇ ਬੱਚੇ ਇਹਨਾਂ ਦੀਆਂ ਰੀਸਾਂ ਕਰਕੇ ਸਾਰਾ ਕੁਝ ਦਾੜੀ ਕੇਸ ਕਟਾਈ ਫਿਰਦੇ ਆ, ਉਹਨਾਂ ਨੂੰ ਮੁਹੰਮਦ ਸਾਹਿਬ ਨੇ ਤੇ ਤਾਂ ਨਹੀਂ ਆਵਾਜ਼ ਮਾਰਨੀ, ਕਿਉਂਕਿ ਸੁੰਨਤ ਨਹੀਂ ਹੋਈ ਤੇ ਰਾਮ ਜੀ ਤੋਂ ਦੂਰ ਹੈ, ਮੁੰਡਨ ਨਹੀਂ ਹੋਇਆ ਤੇ ਆਪਣੇ ਘਰੋਂ ਤੇ ਨਿਕਲ ਹੀ ਗਿਆ, ਆਪਣਾ ਘਰ ਤੇ ਛੱਡ ਹੀ ਦਿੱਤਾ। ਉਹਨਾਂ ਵਿੱਚ ਤੇ ਇਜਾਜ਼ਤ ਹੈ, ਸਾਡੇ 'ਚ ਤੇ ਕੋਈ ਇਜਾਜ਼ਤ ਨਹੀਂ ਦਾੜੀ ਕੇਸ ਕੱਟਣ ਦੀ। ਇਸ ਕਰਕੇ ਜੇ ਉਹ ਆਪਣੇ ਧਰਮ ਵਿੱਚ ਨੇ, ਧਰਮ ਵਿੱਚ ਰਹਿ ਕੇ ਉਹ ਮਨੋਰੰਜਨ ਕਰਦੇ ਨੇ ਲੋਕਾਂ ਦਾ, ਧਰਮ ਵਿੱਚ ਰਹਿ ਕੇ ਉਹ ਫਿਲਮਾਂ ਬਣਾਉਂਦੇ ਨੇ, ਤੇ ਅਸੀਂ ਉਹਨਾਂ ਦੀ ਰੀਸ ਕਰਕੇ ਆਪਣਾ ਧਰਮ ਕਿਉਂ ਛੱਡੀਏ। ਉਹ ਤੇ ਆਪਣੇ ਧਰਮ 'ਚ ਪੱਕੇ ਨੇ, ਉਹ ਪੱਕੇ ਨੇ, ਉਹਨਾਂ ਦੀ ਸੁੰਨਤ ਹੋਈ ਹੈ, ਮਰਿਆਦਾ ਪੂਰੀ ਕੀਤੀ ਹੈ ਉਹਨਾਂ ਨੇ। ਤੇ ਸਾਡਾ ਧਰਮ ਜੋ ਸਾਨੂੰ ਆਗਿਆ ਦਿੰਦਾ ਹੈ ਅਸੀਂ ਉਸ ਮੁਤਾਬਕ ਚੱਲਣਾ ਹੈ। ਅਸੀਂ ਰੀਸਾਂ ਕਰਕੇ ਨਹੀਂ ਗੁਰਮੁਖੋ ਵੀ ਇੱਕ ਡਿੱਗਿਆ ਤੇ ਸਾਰੀ ਭੇਡ ਚਾਲ ਮਗਰ ਹੀ ਤੁਰ ਪਈਏ, ਏਦਾਂ ਨਹੀਂ। ਯਤਨ ਕਰੋ, ਅਸੀਂ ਸਾਹਿਬਜ਼ਾਦਿਆਂ ਦੇ ਪਿੱਛੇ ਤੁਰਨਾ, ਰੀਸ ਕਰਨੀ ਹੈ ਤੇ ਉਹਨਾਂ ਦੀ ਕਰੋ ਜਿਨ੍ਹਾਂ ਨੇ ਧਰਮ ਲਈ ਆਪਣੀਆਂ ਜਾਨਾਂ ਵਾਰੀਆਂ ਗੁਰਮੁਖੋ, ਉਹਨਾਂ ਦੀ ਰੀਸ ਕਰਨੀ ਹੈ। ਤੇ ਮੈਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਾਂਗਾ, ਵੇਖੋ ਜਿੰਨਾ ਜ਼ੋਰ ਲੱਗਦਾ ਜਿੰਨੀ ਕੋਸ਼ਿਸ਼ ਹੁੰਦੀ ਹੈ। 13ਵਾਂ ਸਾਲ ਲੱਗ ਗਿਆ ਜਦੋਂ ਤੋਂ ਕੀਰਤਨ ਸ਼ੁਰੂ ਕੀਤਾ, ਉਦੋਂ ਤੋਂ ਹੀ ਅੰਮ੍ਰਿਤ ਸੰਚਾਰ ਵਾਸਤੇ ਮੈਂ ਬੇਨਤੀ ਕਰਨਾ। ਤੁਹਾਨੂੰ ਪਤਾ ਹੈ ਕਿ ਜਿੱਥੇ ਅੰਮ੍ਰਿਤ ਸੰਚਾਰ ਦੀ ਸੱਚ ਦੀ ਗੱਲ ਹੋਵੇਗੀ, ਜਿਹੜੇ ਹੁਣ ਮੇਰੇ ਜਿਨ੍ਹਾਂ ਨੂੰ ਅੰਮ੍ਰਿਤ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਮੈਂ ਵੀ ਨਹੀਂ ਚੰਗਾ ਲੱਗਦਾ, ਜਿਨ੍ਹਾਂ ਨੂੰ ਬਾਣੀ ਬਾਣਾ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਮੈਂ ਕਿੱਥੋਂ ਚੰਗਾ ਲੱਗਾਂਗਾ, ਕਿਉਂਕਿ ਗੱਲ ਤੇ ਅੰਮ੍ਰਿਤ ਦੀ ਕਰਨੀ। ਉਹ ਫਿਰ ਵਿਰੋਧਤਾ ਵੀ ਕਰਦੇ ਨੇ, ਜ਼ੋਰ ਲਾਉਂਦੇ ਨੇ ਆਪਣੇ ਵੱਲੋਂ। ਬੜੇ ਲੋਕ ਨੇ ਜਿਹੜੇ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਨੇ, ਸਾਡੇ ਹੀ ਰਾਜੀ ਨਹੀਂ, ਭਾਵੇਂ ਕਈ ਸਿੱਖ ਹੀ ਨੇ, ਸਿੱਖ ਲਿਬਾਸ ਵਿੱਚ ਨੇ, ਉਹ ਵੀ ਵਿਰੋਧਤਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਆਨੇ ਬਹਾਨੇ ਉਹ ਕੋਈ ਨਾ ਕੋਈ ਲੱਭਦੇ ਨੇ ਮੌਕਾ ਵੀ ਅਸੀਂ ਲੱਤਾਂ ਖਿੱਚੀਏ, ਕਿਵੇਂ ਨਾ ਕਿਵੇਂ ਕੁਛ ਨਾ ਕੁਛ ਕਹੀਏ। ਇਸ ਕਰਕੇ ਫਿਰ ਵੀ ਚਲੋ, ਇਹ ਸਤਿਗੁਰੂ ਦੀ ਕਿਰਪਾ ਹੈ, ਸਤਿਗੁਰੂ ਦੀ ਬਖਸ਼ਿਸ਼ ਹੈ। ਉਹ ਅੰਗ ਸੰਗ ਨੇ ਤੇ ਤਾਂ ਹੀ ਇੰਨੇ ਸਾਲ ਲੰਘੇ ਨੇ, ਤੇ ਮੇਰੀ ਤੇ ਇਹੀ ਅਰਦਾਸ ਹੈ ਵੀ ਜਿੰਨੇ ਕੁ ਸਾਲ ਹੋ ਰਹਿੰਦੇ ਨੇ ਏਦਾਂ ਹੀ ਲੰਘ ਜਾਏ ਸੇਵਾ ਕਰਦੇ ਆ। ਆਹ ਡਿਊਟੀ ਜਿਹੜੀ ਹੈ ਨਾ ਸਾਡੀ ਅੰਮ੍ਰਿਤ ਸੰਚਾਰ ਦੀ, ਇਹ ਲੱਗੀ ਰਹੀ ਲਾਈ ਹੈ ਮਹਾਰਾਜ ਨੇ ਤੇ ਇਹ ਨਿਭ ਜਾਏ। ਓੜ ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰੱਖਿਓ। ਅਰਦਾਸ ਹੀ ਸੱਚੇ ਪਾਤਸ਼ਾਹ ਸਾਰਿਆਂ ਨੇ ਕਰਨੀ ਮਰਦ ਚਰਨਾਂ ਵਿੱਚ।
ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਤੇਰੇ ਚਰਨਾਂ ਦੇ ਨਾਲ ਪ੍ਰੀਤ ਨਿਭਜੇ, ਹੱਥ ਜੋੜ ਕੇ ਜੇ ਹੋ ਅਰਦਾਸ ਮੇਰੀ, ਹੱਥ ਜੋੜ ਕੇ ਜੇ ਹੋ ਅਰਦਾਸ ਮੇਰੀ,
ਹੱਥ ਜੋੜ ਕੇ ਹੋ ਅਰਦਾਸ ਮੇਰੀ, ਹੱਥ ਜੋੜ
ਨਾਲ ਪ੍ਰੀਤ ਨਿਭ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਨਾਲ ਬਣ ਆਵੇ ਸਾਰੀ ਜ਼ਿੰਦਗੀ ਨਿਭਾਈਏ ਇਹ ਯਤਨ ਕਰਨਾ ਚਾਹੀਦਾ ਤੇ ਮਹਾਰਾਜ ਮਿਹਰ ਜ਼ਰੂਰ ਕਰਦੇ ਆ ਸੰਗਤੇ ਜਦੋਂ ਸੱਚ ਦੇ ਰਾਹ ਤੇ ਤੁਰੋਗੇ ਤੇ ਜ਼ਰੂਰ ਮੁਸ਼ਕਲਾਂ ਜ਼ਰੂਰ ਆਉਣਗੀਆਂ ਪਰ ਜੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਏਗੀ ਫਿਰ ਜਿੱਡੇ ਮਰਜ਼ੀ ਤੂਫਾਨ ਆਈ ਜਾਣ ਫਿਰ ਮਹਾਰਾਜ ਦੀ ਕਿਰਪਾ ਨਾਲ ਨਿਭ ਸਕਦੀ ਕਿਰਪਾ ਹੁੰਦੀ ਹੈ ਅੰਗ ਸੰਗ ਵਰਤਦੇ ਨੇ ਸਤਿਗੁਰੂ ਤੇ ਆਓ ਮੈਂ ਅਰਜ ਕਰ ਰਿਹਾ ਸਾਂ ਸੱਚ ਦਾ ਦੀਵਾ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੇ ਸ਼ਰਧਾ ਬਣੀ ਜਹਾਂਗੀਰ ਬਾਦਸ਼ਾਹ ਦੀ ਥੋੜੀ ਥੋੜੀ ਸ਼ਰਧਾ ਬਣਨੀ ਸ਼ੁਰੂ ਹੋ ਗਈ ਚੰਦੂ ਨੂੰ ਫਿਕਰ ਪੈ ਗਿਆ ਤੇ ਹੋਇਆ ਕਿ ਬਾਦਸ਼ਾਹ ਬਿਮਾਰ ਹੋ ਗਿਆ ਤੇ ਬਹਾਨਾ ਮਿਲ ਗਿਆ ਇੱਕ ਨਜੂਮੀਆਂ ਬੁਲਾਇਆ ਚੰਦੂ ਕਹਿੰਦਾ ਜਾ ਬਾਦਸ਼ਾਹ ਨੂੰ ਕਹਿ ਦੇ ਤੇਰੇ ਤੇ ਸਾੜ ਸਤੀ ਚੱਲਦੀ ਏ ਤੇਰੇ ਮਾੜੇ ਦਿਨ ਆਉਣ ਵਾਲੇ ਨੇ ਤੂੰ ਮਰ ਵੀ ਸਕਣਾ ਹੈ ਬਾਦਸ਼ਾਹ ਇਲਾਜ ਪੁੱਛੇਗਾ ਤੇ ਇਲਾਜ ਉਹਨੂੰ ਆਖੀ ਵੀ ਤੇਰੇ ਵਾਸਤੇ ਕੋਈ ਤਕੜਾ ਫਕੀਰ ਹੋਵੇ ਜਿਹਨੂੰ ਸਾਰੇ ਅਵਤਾਰ ਮੰਨਦੇ ਹੋਣ ਹਿੰਦੂ ਵੀ ਮੁਸਲਮਾਨ ਵੀ ਗਵਾਲੀਅਰ ਦੇ ਕਿਲੇ ਚ ਬਹਿ ਕੇ 40 ਦਿਨ ਜਾਪ ਕਰ ਦੇਵੇ ਫਿਰ ਤੇਰੀ ਸਾੜ ਸਤੀ ਟਲ ਸਕਦੀ ਇਹ ਕਹਿ ਦੇ ਨਜੂਮੀਆਂ ਭੇਜਿਆ ਗਿਆ ਇਸਲਾਮ ਧਰਮ ਵਿੱਚ ਨਜੂਮੀਏ ਟੇਵੇ ਲੰਮੇ ਜਿਵੇਂ ਪੰਡਿਤ ਹੱਥ ਵੇਖਦੇ ਨੇ ਕਈ ਵੀ ਤੇਰੇ ਤੇ ਆਹ ਗ੍ਰਹਿ ਚੱਲਦਾ ਤੇਰੇ ਤੇ ਆਹ ਗ੍ਰਹਿ ਚੱਲਦਾ ਇੱਦਾਂ ਕਹਿੰਦੇ ਨੇ ਨਾ ਕਈ ਪਰ ਜਿੰਨੇ ਮਰਜ਼ੀ ਵਹਿਮਾਂ ਚ ਪੈ ਰਹੋ ਗੁਰਮੁਖੋ ਬਹੁਤਾ ਫਰਕ ਨਹੀਂ ਪੈਣ ਵਾਲਾ ਜਿੱਥੇ ਮਰਜ਼ੀ ਤੁਰੇ ਫਿਰਦੇ ਰਹੀਏ ਮੈਂ ਅੱਗੇ ਵੀ ਬੇਨਤੀ ਕਰਦਾ ਸਾਂ ਏਦਾਂ ਦੇ ਭਰਮ ਵਿੱਚ ਨਾ ਪਾਓ ਹੱਥੋਂ ਕੀ ਲਕੀਰੋਂ ਪੇ ਮਤ ਜਾਓ ਹੱਥੋਂ ਕੀ ਲਕੀਰੋਂ ਪੇ ਮਤ ਜਾਓ ਤਕਦੀਰੇ ਤੋਂ ਉਨਕੀ ਵੀ ਹੋਤੀ ਹੈ ਜਿਨਕੇ ਹੱਥ ਨਹੀਂ ਹੋਤੇ ਤਕਦੀਰਾਂ ਤੇ ਉਹਨਾਂ ਦੀਆਂ ਜਿਨ੍ਹਾਂ ਦੇ ਹੱਥ ਹੀ ਨਹੀਂ ਨਾ ਲਕੀਰਾਂ ਨੇ ਕੀ ਫਿਰ ਹਿਸਾਬ ਹੈ ਤੇ ਉਹ ਵੀ ਤੇ ਜਿਉਂਦੇ ਹੀ ਨੇ ਦੁਨੀਆਂ ਉਹ ਵੀ ਤੇ ਰਹਿੰਦੇ ਹੀ ਨੇ ਇਸ ਕਰਕੇ ਭਰਮ ਨੇ ਜਿੰਨੇ ਮਰਜ਼ੀ ਪਾਲੀ ਜਾਓ ਜਿੰਨੇ ਮਰਜ਼ੀ ਵਹਿਮ ਕਰੀ ਜਾਓ ਬਹੁਤ ਸਾਰੇ ਲੋਕ ਬੜੇ ਤਰ੍ਹਾਂ ਦੀਆਂ ਗੱਲਾਂ ਕਰਦੇ ਪਰ ਸਤਿਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਕਦੇ ਵੀ ਭਰਮ ਵਿੱਚ ਨਹੀਂ ਪੈਂਦੇ ਜਗਤ ਜੋਤ ਜਪੈ ਨਿਸਬਾਸ ਰੇਕ ਬਿਨਾ ਮਨ ਨੈਕ ਨਾਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀਲੀ ਮਤ ਭੂਲ ਨਾ ਮਨ ਭੁੱਲ ਕੇ ਵੀ ਨਹੀਂ ਮੰਨਦੇ ਇਦਾਂ ਦੀਆਂ ਗੱਲਾਂ ਇੱਕ ਤੇ ਤੇਕ ਰੱਖਦੇ ਨੇ ਭਰੋਸਾ ਰੱਖਦੇ ਪਰ ਮਨ ਬੜਾ ਵਹਿਮੀ ਹੈ ਬੱਚਾ ਮਾੜਾ ਜਿਹਾ ਬਿਮਾਰ ਹੋ ਜਾਏ ਨਾ ਕਿਸੇ ਕੋਲ ਚਲੇ ਜਾਓ ਆਹ ਮੁੰਡਾ ਸਾਡਾ ਇਹਦੀ ਖੰਘ ਹੀ ਨਹੀਂ ਹਟਦੀ ਉਹ ਕਹੇਗਾ ਕਿਸੇ ਨੇ ਕੁਝ ਕਰਾ ਦਿੱਤਾ ਹੁਣ ਬੱਚੇ ਦੀ ਜਾਨ ਸਭ ਨੂੰ ਪਿਆਰੀ ਹੈ ਜੇ ਉਹਨੇ ਕਹਿ ਦਿੱਤਾ ਨਾ ਵੀ 11,000 ਲੱਗਣਾ ਲੈ ਬਸ ਠੀਕ ਕਰ ਦਾਂਗੇ ਤੂੰ ਘਰ ਆ ਜਾ ਤੇਰੇ ਅੰਦਰੋਂ ਰਾਤ ਨੂੰ ਵੀ ਚਿੰਤਾ ਨਹੀਂ ਵੀ ਜੇ ਦੇ ਆਉਂਦਾ 11,000 ਤੇ ਇਹਨੇ ਠੀਕ ਹੋ ਹੀ ਜਾਣਾ ਆਖਿਰਕਾਰ ਦੇ ਕੇ ਹੀ ਆਏਗਾ ਕਿਉਂਕਿ ਬੱਚੇ ਦਾ ਨਾਲ ਲੈ ਦਿੱਤਾ ਨਾ ਕਹਿ ਦਿੱਤਾ ਨਾ ਵੀ ਤੇਰੇ ਪੁੱਤ ਤੇ ਦਿਨ ਮਾੜੇ ਨੇ ਆਹ ਗੱਲ ਕੋਈ ਨਹੀਂ ਚੱਲ ਸਕਦਾ ਕੋਈ ਪਿਓ ਨਹੀਂ ਮਾੜਾ ਜਿਹਾ ਕਹਿਣ ਦੀ ਗੱਲ ਆ ਉਸੇ ਵੇਲੇ ਅੱਛਾ ਏਦਾਂ ਵੀ ਹੋ ਜਾਏਗਾ ਮੇਰੇ ਬੱਚੇ ਨੂੰ ਬਸ ਏਦਾਂ ਕਿਸੇ ਨੇ ਕਹਿ ਦਿੱਤਾ ਉਸੇ ਵੇਲੇ ਤੁਰ ਪਾਂਗੇ ਇਸ ਕਰਕੇ ਸੰਗਤੇ ਭੁੱਲ ਕੇ ਵੀ ਏਦਾਂ ਦੇ ਭਰਮ ਵਿੱਚ ਨਹੀਂ ਪੈਣਾ ਚਾਹੀਦਾ ਬਚਣ ਦੀ ਕੋਸ਼ਿਸ਼ ਕਰੋ ਯਤਨ ਕਰੋ ਸਾਰੀ ਜ਼ਿੰਦਗੀ ਵਹਿਮਾਂ ਭਰਮਾਂ ਵਿੱਚ ਪਿਆਂ ਦੀ ਹੋਈ ਲੰਘ ਜਾਂਦੀ ਸੁੱਤਿਆਂ ਦੀ ਹੋਈ ਲੰਘ ਜਾਂਦੀ ਸਤਿਗੁਰੂ ਜਗਾਉਂਦੇ ਬਹੁਤ ਨੇ ਆਵਾਜ਼ਾਂ ਮਾਰਦੇ ਨੇ ਪਰ ਉਧਰਲੇ ਪਾਸੇ ਤੁਰਨ ਨੂੰ ਤਿਆਰ ਨਹੀਂ ਹੁੰਦੇ ਆਪਾਂ ਚੰਦੂ ਨੂੰ ਬਹਾਨਾ ਬਣ ਗਿਆ ਕਹਿੰਦੇ ਬਾਦਸ਼ਾਹ ਸਾੜ ਸਤੀ ਚੱਲਦੀ ਹੈ ਨਜੂਮੀਆਂ ਕਹਿੰਦਾ ਹੈ ਬਾਦਸ਼ਾਹ ਕਹਿੰਦਾ ਮੇਰਾ ਸਰੀਰ ਬਿਮਾਰ ਹੈ ਤੇ ਫਿਰ ਠੀਕ ਕਿਵੇਂ ਹੋਏਗਾ ਕਹਿੰਦੇ ਉਹਨੂੰ ਸਾਰੇ ਜਿਹਨੂੰ ਅਵਤਾਰ ਮੰਨਦੇ ਹੋਣ ਹਿੰਦੂ ਵੀ ਪੂਜਣ ਸਿੱਖ ਵੀ ਪੂਜਣ ਤੁਹਾਡੇ ਲਈ ਗਵਾਲੀਅਰ ਦੇ ਕਿਲੇ ਚ ਬਹਿ ਕੇ ਜਾਪ ਕਰਦੇ ਵੇ 40 ਦਿਨ ਲਈ ਸਾੜ ਸਤੀ ਟਲ ਸਕਦੀ ਕਿਹੋ ਜਿਹਾ ਕੌਣ ਹੈ ਚੰਦੂ ਕੋਲ ਹੀ ਖਲੋਤਾ ਸੀ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨਾਲੇ ਤੁਹਾਡੀ ਮੰਨ ਵੀ ਲੈਣਗੇ ਨਾਲੇ ਗਵਾਲੀਅਰ ਦੇ ਕਿਲੇ ਚ ਬਹਿ ਕੇ ਜਾਪ ਵੀ ਕਰ ਦੇਣਗੇ ਤੁਸੀਂ ਬੇਨਤੀ ਕਰ ਲਓ ਵੀ ਸਾੜ ਸਤੀ ਚੱਲਦੀ ਹੈ ਮੇਰੀ ਸਾੜ ਸਤੀ ਟਾਲੋ ਤੁਹਾਡੀ ਜ਼ਰੂਰ ਮੰਨਣਗੇ ਚੰਦੂ ਹੁਣ ਨਾਲ ਹੈ ਤੇ ਬਾਦਸ਼ਾਹ ਗਿਆ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਸਾੜ ਸਤੀ ਚੱਲਦੀ ਬਚਾਓ ਦਿਨ ਮਾੜੇ ਚੱਲਦੇ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਆਖਣ ਲੱਗੇ ਕੀ ਹੋ ਗਿਆ ਕਹਿੰਦੇ ਜੀ ਗਵਾਲੀਅਰ ਦੇ ਕਿਲੇ ਚ ਬਹਿ ਕੇ ਜਾਪ ਕਰਨਾ ਪੈਣਾ ਹੈ ਮੈਨੂੰ ਦੱਸਿਆ ਦੱਸਣ ਵਾਲੇ ਨੇ ਵੀ ਤੇਰੇ ਤੇ ਸਾੜ ਸਤੀ ਚੱਲਦੀ ਹੈ ਮਾਲ ਚੰਦੂ ਵੱਲ ਵੇਖ ਕੇ ਹੱਸ ਪਏ ਕਹਿੰਦੇ ਜਿਹਦੇ ਤੇ ਸਾੜ ਸਤੀ ਚੱਲਦੀ ਹੈ ਨਾ ਉਹ ਤੇ ਚੱਲੇਗੀ ਹੁਣ ਉਹ ਜੋ ਮਰਜ਼ੀ ਕਰ ਲੈ ਇਹ ਨਹੀਂ ਟਲਣੀ ਬਾਦਸ਼ਾਹ ਜਿਹਦੇ ਤੇ ਚੱਲਦੀ ਹੈ ਤੇ ਚੱਲੇਗੀ ਉਹ ਨਹੀਂ ਬਚਦਾ ਹੁਣ ਜੋ ਮਰਜ਼ੀ ਕਰ ਲਵੇ ਉਹਨੂੰ ਇਹ ਸੀ ਚੰਦੂ ਨੂੰ ਵੀ ਇੱਕ ਵਾਰੀ ਮਹਾਰਾਜ ਚਲੇ ਜਾਣ ਗਵਾਲੀਅਰ ਦੇ ਕਿਲੇ ਚ, ਇੱਕ ਵਾਰੀ ਚਲੇ ਜਾਣ, ਮੁੜ ਕੇ ਮੈਂ ਬਾਦਸ਼ਾਹ ਨੂੰ ਚੇਤਾ ਹੀ ਨਹੀਂ ਆਉਣ ਦਿਆਂਗਾ, ਅੰਦਰ ਹੀ ਕੁਝ ਨਾ ਕੁਝ ਦੇ ਕੇ ਮਰਵਾ ਦਿਆਂਗਾ, ਖਤਮ ਕਰ ਦਿਆਂਗਾ, ਜਿਵੇਂ ਗੁਰੂ ਅਰਜਨ ਦੇਵ ਚਲੇ ਗਏ ਉਵੇਂ ਇਹ ਚਲੇ ਜਾਣਗੇ, ਪਾਸੇ ਹਟ ਜਾਣਗੇ, ਆਪਣੇ ਆਪ ਰਾਹ ਸਾਫ਼ ਹੋ ਜਾਏਗਾ। ਇਹ ਸੋਚ ਕੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਏ, ਮਹਾਰਾਜ ਕਹਿੰਦੇ ਬਹਿ ਕੇ ਕੋਈ ਨਹੀਂ, ਅਸੀਂ ਭਜਨ ਹੀ ਕਰਨਾ ਹੈ, ਭਾਵੇਂ ਅੰਦਰ ਹੋਈਏ ਭਾਵੇਂ ਜੇਲ੍ਹ 'ਚ ਹੋਈਏ, ਉੱਥੇ ਬਹਿ ਜਾਂਗੇ। ਸੱਚੇ ਪਾਤਸ਼ਾਹ ਫਿਰ ਚਲੇ ਗਏ ਗਵਾਲੀਅਰ ਦੇ ਕਿਲੇ 'ਚ। ਹੁਣ ਇੱਥੇ ਇਤਿਹਾਸਕਾਰਾਂ ਦੀਆਂ ਦੋ ਰਾਵਾਂ ਨੇ ਗੁਰਮੁਖੋ, ਕਈਆਂ ਨੇ ਤੇ ਲਿਖਿਆ ਵੀ ਚੰਦੂ ਦੇ ਕਹਿਣ ਤੇ ਆ ਸਾੜ ਸਤੀ ਵਾਲੀ ਗੱਲ ਜਿਹੜੀ ਮੈਂ ਪੂਰੀ ਦੱਸੀ ਹੈ, ਵੀ ਮਾੜਾ ਜਿਹਾ ਪ੍ਰੇਮ ਵੀ ਬਣ ਗਿਆ, ਸ਼ਰਧਾ ਵੀ ਬਣ ਗਈ। ਪਰ ਕਈ ਇਤਿਹਾਸਕਾਰਾਂ ਨੇ ਡਾਇਰੈਕਟ ਇਹ ਗੱਲ ਲਿਖੀ ਹੈ ਵੀ ਛੇਵੇਂ ਪਾਤਸ਼ਾਹ ਬਾਦਸ਼ਾਹ ਨੂੰ ਮਿਲੇ, ਵੇਖ ਕੇ ਈਰਖਾ ਨਾਲ ਸੜਬਲ ਕੇ ਕੋਲੇ ਹੋ ਗਿਆ ਤੇ ਬਾਦਸ਼ਾਹ ਨੇ ਆਖਿਆ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਜਾਏ। ਸਿੱਧਾ ਹੀ ਹੁਕਮ ਬਾਦਸ਼ਾਹ ਦਾ ਸੀ, ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ ਉਵੇਂ ਹੀ ਇਹਨਾਂ ਨੂੰ ਖਤਮ ਕਰ ਦਿਆਂਗੇ। ਇਹ ਬਾਦਸ਼ਾਹ ਦਾ ਆਪਣਾ ਹੁਕਮ ਸੀ, ਕਈਆਂ ਨੇ ਇੱਦਾਂ ਵੀ ਇਤਿਹਾਸਕਾਰਾਂ ਨੇ ਲਿਖਿਆ। ਹੁਣ ਗੁਰਮੁਖੋ ਛੇਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ 'ਚ ਗਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ, ਉਹ ਧਰਤੀ ਸੁਹਾਵਣੀ ਹੋ ਗਈ, ਉੱਥੇ ਵੀ ਰੌਣਕਾਂ ਲੱਗ ਗਈਆਂ। ਜੇਲ੍ਹਾਂ 'ਚ ਜਿੰਨੇ ਰਾਜੇ ਜੇਲ੍ਹ 'ਚ ਬੰਦ ਸੀ ਗਵਾਲੀਅਰ ਦੇ ਕਿਲੇ 'ਚ, ਸਾਰੇ ਕਥਾ ਕੀਰਤਨ ਹੋਣ ਲੱਗ ਪਿਆ, ਰੌਣਕਾਂ ਲੱਗ ਗਈਆਂ। ਉਹ ਕਹਿੰਦੇ ਸਾਡੇ ਵੀ ਭਾਗ ਜਾਗ ਪਏ, ਰੋਜ਼ ਕੜਾ ਪ੍ਰਸ਼ਾਦ ਬੰਨ ਲੱਗ ਪਿਆ, ਬਹੁਤ ਕਿਰਪਾ ਹੋ ਗਈ ਛੇਵੇਂ ਪਾਤਸ਼ਾਹ ਦੀ। ਮਹੀਨਾ ਲੰਘ ਗਿਆ, ਚੰਦੂ ਨੇ ਫਿਰ ਹਰਦਾਸ ਦਰੋਗਾ ਸੀ ਉੱਥੋਂ ਦਾ ਉਹਨੂੰ ਗੰਢਿਆ ਨਾਲ, ਉਹਨੂੰ ਆਖਿਆ ਤੂੰ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਖਾਣੇ ਵਿੱਚ ਕੁਝ ਪਾ ਕੇ ਦੇ ਦੇ, ਜੋ ਮੰਗੇਗਾ ਇਨਾਮ ਮੈਂ ਤੈਨੂੰ ਦਿਆਂਗਾ। ਚਿੱਠੀ ਲਿਖੀ, ਹਰਦਾਸ ਦਰੋਗਾ ਵੀ ਸਤਿਗੁਰੂ ਦਾ ਸ਼ਰਧਾਲੂ ਬਣ ਗਿਆ ਸੀ, ਕਥਾ ਸੁਣ ਕੇ, ਕੀਰਤਨ ਸੁਣ ਕੇ, ਬਚਨ ਸੁਣ ਕੇ, ਦਰਸ਼ਨ ਕਰਕੇ ਚਿੱਠੀ ਲਿਆ ਕੇ ਮਰ ਦੇ ਸਾਹਮਣੇ ਰੱਖੀ। ਕਹਿੰਦੇ ਵੇਖੋ ਜੀ ਚੰਦੂ ਪਾਪੀ ਵੱਲੋਂ ਕਿਹੜੀ ਚਿੱਠੀ ਭੇਜੀ ਗਈ। ਮਰ ਕਹਿੰਦੇ ਕੋਈ ਗੱਲ ਨਹੀਂ। ਫਿਰ ਉਹਨੇ ਇੱਕ ਪੋਸ਼ਾਕ ਵੀ ਬਣਾ ਕੇ ਭੇਜੀ ਸੀ ਚੰਦੂ ਨੇ, ਉਹਦੇ ਵਿੱਚ ਜ਼ਹਿਰ ਭਰੀ ਹੋਈ ਸੀ, ਤਾਰਾਂ ਸੀ, ਤਾਰਾਂ ਦੇ ਵਿੱਚ ਜ਼ਹਿਰ ਸੀ ਵੀ ਜਿਹੜਾ ਇਹ ਪੋਸ਼ਾਕ ਨੂੰ ਪਾਏਗਾ ਕੁਝ ਘੰਟਿਆਂ ਵਿੱਚ ਜਾਨ ਨਿਕਲ ਜਾਏਗੀ। ਕਹਿੰਦਾ ਸੀ ਆਪਾਂ ਇਹ ਪੋਸ਼ਾਕ ਮਰਨ ਨੂੰ ਪਵਾ ਦੇ ਕਿਵੇਂ ਨਾ ਕਿਵੇਂ। ਉਹ ਪੋਸ਼ਾਕ ਵੀ ਲਿਆ ਕੇ ਮਰ ਦੇ ਸਾਹਮਣੇ ਰੱਖ ਦਿੱਤੀ। ਚੰਦੂ ਆਪਣੀਆਂ ਕੁਤਲ ਨੀਤੀਆਂ ਤੋਂ ਬਾਜ ਨਹੀਂ ਆਇਆ, ਉਹਨੇ ਬੜੇ ਯਤਨ ਕੀਤੇ ਆਪਣੇ ਵੱਲੋਂ ਵੀ ਮੈਂ ਅੰਦਰ ਦਰੋਗੇ ਨੂੰ ਗੰਢ ਕੇ ਤੇ ਕਿਵੇਂ ਨਾ ਕਿਵੇਂ ਮਰਨ ਨੂੰ ਅੰਦਰੇ ਖਤਮ ਕਰਵਾ ਦਿਆਂ। ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਿਆਂ ਨਾਲ ਪ੍ਰੇਮ ਬਣ ਗਿਆ, ਸਾਰੇ ਸ਼ਰਧਾਵਾਨ ਬਣ ਗਏ ਤੇ ਇਧਰ ਸਾਧ ਸੰਗਤ ਬਾਦਸ਼ਾਹ ਆਪਣੀ ਕੀਤੀ ਤੇ ਪਛਤਾਉਂਦਾ ਹੈ। ਰਾਤ ਨੂੰ ਹੁਣ ਉਹਨੂੰ ਨੀਂਦ ਨਹੀਂ ਆਉਂਦੀ। ਜਿਹੜੇ ਬੰਦੇ ਨੇ ਪਾਪ ਕੀਤਾ ਹੋਵੇ ਨਾ, ਜਿਹੜਾ ਬੰਦਾ ਕਤਲ ਕਰ ਦੇਵੇ ਆਪਣੀ ਜ਼ਿੰਦਗੀ 'ਚ, ਉਹ ਬੰਦਾ ਰਾਤ ਨੂੰ ਉੱਭੜਵਾਏ ਉੱਠਣ ਲੱਗ ਪੈਂਦਾ ਆਪਣੇ ਆਪ। ਤੁਸੀਂ ਵੇਖੋਗੇ ਬਹੁਤ ਸਾਰੇ ਲੋਕ ਜਿਹੜੇ ਨੇ ਜਦੋਂ ਕੋਈ ਪਾਪ ਕਰ ਲੈਣ ਨਾ, ਵੱਡੀ ਗਲਤੀ ਕਰ ਲੈਣ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ, ਮਾਨਸਿਕ ਰੋਗੀ ਬਣ ਗਏ। ਬਾਦਸ਼ਾਹ ਜਹਾਂਗੀਰ ਵੀ ਮਾਨਸਿਕ ਰੋਗੀ ਹੋ ਗਿਆ। ਮਹਾਰਾਜ ਨੂੰ ਉਹਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਇਆ, ਛੇਵੇਂ ਪਾਤਸ਼ਾਹ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ। ਹੁਣ ਫਕੀਰਾਂ ਨੂੰ ਇੰਨਾ ਤੰਗ ਕਰਨਾ ਤੇ ਸਾਧ ਸੰਗਤ ਫਿਰ ਉਹ ਆਪਣੇ ਆਪ ਹੀ ਰਾਤ ਨੂੰ ਉੱਭੜਵਾਏ ਉੱਠਣ ਲੱਗ ਪਿਆ। ਇੰਨੀ ਸਿਹਤ ਖਰਾਬ ਹੋ ਗਈ ਕਿ ਸਾਰੀ ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਉਂਦੀ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਬਾਦਸ਼ਾਹ ਜਹਾਂਗੀਰ ਨਹੀਂ ਬਚਦਾ, ਸਾਰਾ ਸਰੀਰ ਉਹਦਾ ਫੁੱਲਣਾ ਸ਼ੁਰੂ ਹੋ ਗਿਆ, ਅੱਖਾਂ ਸੁੱਜ ਗਈਆਂ ਤੇ ਬਹੁਤ ਦੁਖੀ ਹੈ। ਮਰਨਕ ਨਾਰੇ ਜਦੋਂ ਅੱਪੜ ਗਿਆ, ਫਿਰ ਸਾਈ ਮੀਆਂ ਮੀਰ ਇੱਕ ਦਿਨ ਮਿਲਣ ਆਏ, ਕਹਿੰਦਾ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਤੜਫਦਾ ਮੈਂ ਸਾਰੀ ਸਾਰੀ ਰਾਤ। ਧੰਨ ਗੁਰੂ ਉਸ ਵਾਹਿਗੁਰੂ ਸਾਈ ਮੀਆਂ ਮੀਰ ਆਖਣ ਲੱਗੇ, ਕਹਿੰਦੇ ਗੱਲ ਸੁਣੋ ਬਾਦਸ਼ਾਹ, ਤੜਫੇਗਾ ਹੀ ਅਜੇ ਤੇ ਹੋਰ ਵੀ ਤੜਫੇਗਾ। ਕਹਿੰਦਾ ਜੀ ਕਿਉਂ? ਕਹਿੰਦੇ ਸ਼ਾਂਤੀ ਦੇ ਸਮੁੰਦਰ ਗੁਰੂ ਅਰਜਨ ਦੇਵ ਨੂੰ ਤਵੀਆਂ ਤੱਤੀਆਂ ਤੇ ਵਾਇਆ, ਮੈਂ ਆਪ ਵੇਖਿਆ ਜਾ ਕੇ ਐਡਾ ਪਾਪ ਕੀਤਾ ਤੂੰ, ਤੇ ਹੁਣ ਉਹਨਾਂ ਦੇ ਪੁੱਤਰ ਨੂੰ ਜੇਲ੍ਹ 'ਚ ਬੰਦ ਕੀਤਾ ਹੋਇਆ, ਤੂੰ ਲੋਕਾਂ ਦੀਆਂ ਸੁਣ ਸੁਣਾ ਕੇ ਰੱਬ ਦੇ ਫਕੀਰਾਂ ਨੂੰ ਜੇ ਇੰਨਾ ਤੰਗ ਕਰੇਗਾ ਤੇ ਤੈਨੂੰ ਕੋਈ ਠੀਕ ਨਹੀਂ ਕਰ ਸਕਦਾ, ਤੇਰਾ ਅੰਤ ਸਮਾਂ ਆ ਗਿਆ। ਇੱਥੇ ਵੀ ਧੱਕੇ ਨੇ ਤੇ ਧੱਕੇ ਤੈਨੂੰ ਅੱਗੇ ਵੀ ਪੈਣੇ ਨੇ, ਕਿਸੇ ਦਰਗਾਹ 'ਚ ਤੈਨੂੰ ਥਾਂ ਨਹੀਂ। ਸਾਈ ਮੀਆਂ ਮੀਰ ਤੇ ਦੀ ਸ਼ਰਧਾ ਸੀ, ਜਹਾਂਗੀਰ ਦੀ ਸ਼ਰਧਾ ਸੀ। ਜਦੋਂ ਸਾਈ ਮੀਆਂ ਮੀਰ ਬੜਾ ਗਰਮ ਬੋਲਿਆ ਆ ਕੇ,
ਵੀ ਤੂੰ ਰੱਬ ਦੇ ਫਕੀਰਾਂ ਨਾਲ ਧੱਕਾ ਕੀਤਾ ਹੈ, ਭੱਜ ਕੇ ਚਰਨਾਂ ਤੇ ਡਿੱਗ ਪਿਆ, ਕਹਿੰਦਾ ਜੀ ਇੱਕ ਵਾਰੀ ਬਖਸ਼ਾ ਦਿਓ, ਇੱਕ ਵਾਰੀ ਮਾਫ਼ ਕਰਾ ਦਿਓ, ਮੈਨੂੰ ਤੇ ਸਾਰੀ ਸਾਰੀ ਰੀਤ ਰਾਤ ਨੀਂਦ ਨਹੀਂ ਸੀ ਆਉਂਦੀ, ਮੈਨੂੰ ਤੇ ਪਤਾ ਨਹੀਂ ਸੀ ਲੱਗਦਾ ਮੇਰੇ ਤੋਂ ਪਾਪ ਕੀ ਹੋਇਆ। ਕਹਿੰਦੇ ਤੇਰੀਆਂ ਕੀਤੀਆਂ ਕਰਤੂਤਾਂ ਨੇ, ਤੇਰੇ ਕਰਮ ਨੇ ਜਿਨ੍ਹਾਂ ਦਾ ਫਲ ਭੋਗਣਾ, ਬਾਦਸ਼ਾਹ ਤੇਰੇ ਕਰਮਾਂ ਦੀ ਸਜ਼ਾ ਤੈਨੂੰ ਮਿਲ ਰਹੀ ਹੈ, ਅਜੇ ਤੇ ਮਿਲੇਗੀ ਹੋਰ ਵੀ। ਕਹਿੰਦਾ ਫਕੀਰ ਸਾਈਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਮੇਰੀਆਂ ਅੱਖਾਂ ਖੋਲ ਦਿੱਤੀਆਂ। ਉਸੇ ਵੇਲੇ ਫਿਰ ਆਪਣੇ ਨੁਮਾਇੰਦੇ ਭੇਜ ਕੇ ਕਹਿੰਦਾ ਜਾਓ ਛੇਵੇਂ ਪਾਤਸ਼ਾਹ ਨੂੰ ਬਾਹਰ ਕੱਢ ਲਿਆਓ, ਬਾਹਰ ਕੱਢ ਲਿਆਓ ਛੇਵੇਂ ਪਾਤਸ਼ਾਹ। ਭਾਵੇਂ ਕੀ ਇਤਿਹਾਸਕਾਰ ਲਿਖਿਆ ਵੀ ਭਾਈ ਜੇਠਾ ਜੀ ਵਰਗੇ ਰਾਤ ਨੂੰ ਸ਼ੇਰ ਬਣ ਕੇ ਡਰਾਉਣ ਗਏ, ਇਦਾਂ ਵੀ ਲਿਖਿਆ ਰਾਤ ਨੂੰ ਸ਼ੇਰ ਬਣ ਕੇ, ਪਰ ਉਹ ਗੁਰੂ ਅਰਜਨ ਦੇਵ ਦੇ ਸਿੱਖ ਸਨ, ਉਹਨਾਂ ਨੇ ਤੇ ਉਦੋਂ ਵੀ ਕੋਈ ਕਰਾਮਾਤ ਨਹੀਂ ਕੀਤੀ ਜਦੋਂ ਮਹਾਰਾਜ ਪੱਤੀਆਂ ਤਵੀਆਂ ਤੇ ਬੈਠੇ। ਉਹਨਾਂ ਨੂੰ ਸਿੱਖਿਆ ਹੀ ਇਹ ਮਿਲੀ ਸੀ ਕਿ ਭਾਣੇ ਨੂੰ ਮਿੱਠਾ ਕਰਕੇ ਮੰਨਣਾ। ਅਸਲ ਵਿੱਚ ਜਹਾਂਗੀਰ ਬਾਦਸ਼ਾਹ ਦੀਆਂ ਕੀਤੀਆਂ ਕਰਤੂਤਾਂ ਹੀ ਉਹਨੂੰ ਡਰਾਉਣ ਲੱਗ ਪਈਆਂ ਸੀ। ਇੰਨੇ ਪਾਪ ਉਹਨੇ ਜ਼ਿੰਦਗੀ 'ਚ ਕੀਤੇ ਸੀ ਕਿ ਰਾਤ ਨੂੰ ਨੀਂਦਰ ਉੱਡ ਗਈ ਸੀ ਉਹਦੀ, ਬਹੁਤ ਬਿਮਾਰ ਹੋ ਗਿਆ ਸੀ, ਮਾਨਸਿਕ ਰੋਗੀ ਹੋ ਗਿਆ ਸੀ ਸੋਚ ਸੋਚ ਕੇ। ਫਿਰ ਛੇਵੇਂ ਪਾਤਸ਼ਾਹ ਨੂੰ ਕਿਹਾ, ਕਹਿੰਦੇ ਆ ਜਾਓ ਬਾਹਰ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਲੱਗੇ ਆਉਣ ਬਾਹਰ, ਤੇ ਸਾਰੇ ਰਾਜੇ ਇਕੱਠੇ ਹੋ ਕੇ ਆ ਗਏ। ਕਹਿੰਦੇ ਮਹਾਰਾਜ ਜਾਂ ਤੇ ਆਉਣਾ ਹੀ ਨਹੀਂ ਸੀ ਜੇਲ੍ਹ, ਜੇ ਆਏ ਹੋ ਤੇ ਹੁਣ ਸਾਨੂੰ ਨਾਲੇ ਹੀ ਲੈ ਕੇ ਚੱਲੋ, ਸਾਡਾ ਨਹੀਂ ਦਿਲ ਲੱਗਣਾ ਤੁਹਾਡੇ ਬਿਨਾਂ, ਤੁਹਾਡੇ ਨਾਲ ਹੀ ਇੱਥੇ ਰੌਣਕਾਂ ਸੀ। ਮਹਾਰਾਜ ਨੇ ਆਖਿਆ ਵੀ ਅਸੀਂ ਨਹੀਂ ਆਉਣਾ, ਤਾਂ ਆਵਾਂਗੇ ਜੇ ਇਹਨਾਂ ਰਾਜਿਆਂ ਨੂੰ ਬਾਹਰ ਕੱਢੋਗੇ। ਜਹਾਂਗੀਰ ਬਾਦਸ਼ਾਹ ਸੋਚਣ ਲੱਗਾ ਵੀ ਮਸਾਂ ਇਹਨਾਂ ਨੂੰ ਗ੍ਰਿਫਤਾਰ ਕੀਤਾ, ਇਹਨਾਂ ਦੇ ਰਾਜ ਮੈਂ ਆਪਣੇ ਰਾਜ ਵਿੱਚ ਮਿਲਾਏ ਨੇ, ਇਹਨਾਂ ਨੂੰ ਮੈਂ ਕਿਵੇਂ ਛੱਡ ਦਿਆਂ, ਹਿੰਦੂ ਰਾਜੇ ਪਹਾੜੀ ਰਾਜੇ। ਕਹਿਣ ਲੱਗਾ ਜੀ ਇੱਕ ਸ਼ਰਤ ਹੈ ਮੇਰੀ, ਕਹਿੰਦੇ ਕਿ ਜਿੰਨੇ ਤੁਹਾਡੇ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਬਾਹਰ ਆ ਜਾਣਗੇ ਨਾ, ਚੋਲੇ ਦੀਆਂ ਕਲੀਆਂ ਨੂੰ ਫੜ ਕੇ ਬਾਹਰ ਆ ਜਾਣਗੇ, ਉਹਨੇ ਰਾਜੇ ਬਾਹਰ ਆ ਜਾਣ, ਬਾਕੀ ਦੇ ਅੰਦਰ ਰਹਿ ਜਾਣ। ਉਹਨੂੰ ਇਹ ਸੀ ਵੀ ਚੋਲੇ ਦੀਆਂ ਕਲੀਆਂ ਚਾਰ ਹੋਣਗੀਆਂ ਜਾਂ ਅੱਠ ਹੋਣਗੀਆਂ, ਰਾਜੇ ਸੀ 52। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਕਲੀਆਂ ਵਾਲਾ ਚੋਲਾ ਪਾ ਲਿਆ। ਚੋਲਾ ਏਦਾਂ ਦਾ ਸੀ ਜਿਹਦੀਆਂ ਕਲੀਆਂ ਹੀ ਪੂਰੀਆਂ 52 ਸੀ, ਬਸ ਇੱਕ ਇੱਕ ਕਲੀ ਸਾਰਿਆਂ ਨੇ ਫੜ ਲਈ, ਸਾਰੇ ਹੀ ਰਾਜੇ ਮਹਾਰਾਜ ਬਾਹਰ ਲੈ ਕੇ ਆ ਗਏ। ਇੱਥੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਜਿਹੜੇ ਰਾਜਿਆਂ ਨੂੰ ਗੁਰੂ ਹਰਗੋਬਿੰਦ ਸਾਹਿਬ ਕਢਾ ਕੇ ਲਿਆਏ, ਨਾਲੇ ਰਾਜ ਦਵਾਏ, ਉਹ ਪਹਾੜੀ ਹਿੰਦੂ ਰਾਜੇ ਸਨ, ਜਿਨ੍ਹਾਂ ਦਿਆਂ ਪੋਤਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨਾਲ ਘੱਟ ਨਹੀਂ ਕੀਤੀ ਗੁਰੂ ਗੋਬਿੰਦ ਸਿੰਘ ਨਾਲ। ਇਹ ਜਿਨ੍ਹਾਂ ਨੇ ਘੇਰੇ ਪਾਏ ਸੀ ਨਾ ਅਨੰਦਪੁਰ ਛੱਡਣ ਵੇਲੇ, ਇਹ ਸਾਰੇ ਹਿੰਦੂ ਰਾਜੇ ਜਿਹੜੇ ਸਨ ਇਹਨਾਂ ਦੇ ਦਾਦਿਆਂ ਨੂੰ ਕੱਢ ਕੇ ਲਿਆਏ ਸੀ ਗੁਰੂ ਹਰਗੋਬਿੰਦ ਸਾਹਿਬ। ਗੁਰੂ ਘਰ ਨੇ ਤੇ ਇੱਡਾ ਪਰਉਪਕਾਰ ਕੀਤਾ, ਪਰ ਉਹਨਾਂ ਨੇ ਫਿਰ ਵੀ ਧਰੋਹ ਕਮਾਇਆ, ਉਹਨਾਂ ਨੇ ਕਦਰ ਨਹੀਂ ਕੀਤੀ ਵੀ ਸਾਡਾ ਰਾਜ ਭਾਗ ਤੇ ਆਇਆ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਕਰਕੇ ਹੈ, ਉਹ ਨਾਲ ਲੈ ਕੇ ਆਉਂਦੇ, ਸਾਡਾ ਰਾਜ ਭਾਗ ਕਿੱਥੋਂ ਆਉਣਾ ਸੀ। ਮਹਾਰਾਜ ਆਏ ਬਾਹਰ। ਫਿਰ ਉਸ ਵੇਲੇ ਮੈਂ ਇੱਥੇ ਬੇਨਤੀ ਕਰਾਂਗਾ ਕਿ ਜਿਹੜੀ ਮੈਂ ਬੇਨਤੀ ਪਹਿਲਾਂ ਕੀਤੀ ਹੈ ਕਿ ਸਤਿਗੁਰੂ ਨੂੰ ਸ਼ਹੀਦ ਕਰਦਾ ਹੈ ਜਹਾਂਗੀਰ, ਤੇ ਗੁਰੂ ਹਰਗੋਬਿੰਦ ਸਾਹਿਬ ਦਾ ਦੋਸਤ ਕਿਵੇਂ ਬਣ ਗਿਆ, ਮਿੱਤਰ ਕਿਵੇਂ ਬਣ ਗਿਆ, ਸ਼ਰਧਾ ਕਿਵੇਂ ਬਣ ਗਈ, ਕੋਈ ਪ੍ਰੇਮ ਨਹੀਂ ਸੀ ਬਣਿਆ। ਜਦੋਂ ਮਹਾਰਾਜ ਬਾਹਰ ਆਏ ਸੀ ਤੇ ਨੱਕ ਰਗੜ ਕੇ ਸਾਰੀ ਜਨਤਾ ਦੇ ਸਾਹਮਣੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਤੋਂ ਮਾਫ਼ੀ ਮੰਗੀ, ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਭੁੱਲ ਹੋ ਗਈ, ਮੈਂ ਤੁਹਾਡੇ ਪਿਤਾ ਨਾਲ ਬੜਾ ਵੈਰ ਕਮਾਇਆ, ਮੈਨੂੰ ਅੱਗੇ ਵੀ ਧੱਕੇ ਪੈਣਗੇ, ਸੱਚੇ ਪਾਤਸ਼ਾਹ ਮੈਂ ਤੁਹਾਡੇ ਚਰਨਾਂ 'ਚ ਮਾਫ਼ੀ ਮੰਗਣਾ, ਇੱਕ ਵਾਰੀ ਮੈਨੂੰ ਕਹਿ ਦਿਓ ਵੀ ਤੈਨੂੰ ਬਖਸ਼ਿਆ। ਮਹਾਰਾਜ ਕਹਿਣ ਲੱਗੇ ਬਾਦਸ਼ਾਹ ਤੇਰਾ ਰਾਜ ਭਾਗ ਸਭ ਕੁਝ ਖਤਮ ਹੋ ਜਾਣਾ, ਤੂੰ ਕਰਤੂਤ ਇੱਦਾਂ ਦੀ ਕੀਤੀ ਹੈ, ਪਰ ਠੀਕ ਹੈ ਤੈਨੂੰ ਅਸੀਂ ਆਪਣੇ ਹੱਥੀ ਨਹੀਂ ਮਾਰਦੇ, ਪਰ ਤੇਰੇ ਕਰਮਾਂ ਨੇ ਤੇਰਾ ਅੰਤ ਲੈ ਆਉਣਾ ਹੈ, ਅਸੀਂ ਹੁਣ ਕੁਛ ਨਹੀਂ ਕਵਾਂਗੇ ਇੱਥੇ। ਫਿਰ ਉਸ ਵੇਲੇ ਚੰਦੂ ਨੂੰ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ, ਕਹਿੰਦਾ ਮਹਾਰਾਜ ਇਹਨੇ ਤੱਤੀਆਂ ਤਵੀਆਂ ਤੇ ਬਾਇਆ, ਉਬਲਦੀ ਦੇਗ ਚ ਉਬਾਲਿਆ। ਚੰਦੂ ਨੂੰ ਜਦੋਂ ਮਹਾਰਾਜ ਦੇ ਹਵਾਲੇ ਕੀਤਾ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਦੋ ਸਿੱਖਾਂ ਨੇ ਚੰਦੂ ਦੇ ਨੱਕ ਵਿੱਚ ਨਕੇਲ ਪਾ ਲਈ, ਨਕੇਲ ਪਾ ਕੇ ਕਈ ਦਿਨ ਮਜਨੂੰ ਟਿੱਲੇ ਰੱਖਿਆ, ਬੜਾ ਜਿਹੜਾ ਵੀ ਸਿੱਖ ਆਉਂਦਾ ਸੀ ਬੜਾ ਮਾਰਦਾ ਸੀ ਚੰਦੂ। ਉੱਥੋਂ ਫਿਰ ਨੱਕ 'ਚ ਨਕੇਲ ਪਾ ਕੇ ਲੈ ਕੇ ਆਏ ਸੀ ਅੰਮ੍ਰਿਤਸਰ ਸਾਹਿਬ, ਗਵਾਲੀਅਰ ਦੇ ਕਿਲੇ 'ਚੋਂ ਬਾਹਰ ਆਏ ਅੰਮ੍ਰਿਤਸਰ ਆਏ, ਉਦੋਂ ਦੀਵਾਲੀ ਮਨਾਉਣੀ ਸ਼ੁਰੂ ਹੋਈ ਹੈ, ਉਦੋਂ ਦੀਪਮਾਲਾ ਪਹਿਲੀ ਵਾਰੀ ਅੰਮ੍ਰਿਤਸਰ 'ਚ ਹੋਈ ਸੀ, ਉਦੋਂ ਬਾਅਦ ਦੀਵਾਲੀ ਹੁਣ ਤੱਕ ਮਨਾਈ ਜਾ ਰਹੀ ਹੈ। ਸਾਰੇ ਅੰਮ੍ਰਿਤਸਰ ਵਿੱਚ ਘਿਓ ਦੇ ਦੀਵੇ ਜਗਾਏ ਗਏ ਜਦੋਂ ਛੇਵੇਂ ਪਾਤਸ਼ਾਹ ਬਾਹਰ ਆਏ। ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਜਹਾਂਗੀਰ ਬਾਦਸ਼ਾਹ ਨੇ ਦੇ ਦਿੱਤਾ ਚੰਦੂ ਨੂੰ, ਚੰਦੂ ਨੂੰ ਫੜ ਕੇ ਲੈ ਆਏ ਸਾਰੇ ਅੰਮ੍ਰਿਤਸਰ ਵਿੱਚ ਗੇੜੇ ਕਢਾਏ, ਫਿਰ ਕਿੱਥੇ ਲੈ ਕੇ ਗਏ? ਉਸ ਲਾਹੌਰ ਵਿੱਚ ਜਿੱਥੇ ਗੁਰੂ ਅਰਜਨ ਦੇਵ ਨੂੰ ਤਤੀਆਂ ਤਵੀਆਂ ਤੇ ਬਾਇਆ ਸੀ। ਨੱਕ ਚ ਨਕੇਲ ਹੈ, ਲਾਹੌਰ ਦੀਆਂ ਗਲੀਆਂ ਦੇ ਵਿੱਚ ਗੇੜਾ ਚੰਦੂ ਨੇ ਦਿੱਤਾ। ਮੈਂ ਬੇਨਤੀ ਕੀਤੀ ਸੀ, ਬੰਦਾ ਪਾਪ ਕਰਨ ਲੱਗਿਆ ਨਹੀਂ ਸੋਚਦਾ, ਫਲ ਲੱਗਦਾ ਜਦੋਂ ਉਦੋਂ ਪਤਾ ਲੱਗਦਾ। ਮੈਂ ਅਰਜ਼ ਕਰਾਂਗਾ, ਕਿੱਕਰ ਦੇ ਬੀਜ ਬੀਜੋਗੇ ਨਾ, ਜਦੋਂ ਤੁਸੀਂ ਕਦੇ ਕਿੱਕਰ ਦੇ ਬੀਜ ਨੂੰ ਹੱਥ 'ਚ ਫੜ ਕੇ ਵੇਖੋ, ਬੜਾ ਮੁਲਾਇਮ ਹੁੰਦਾ ਹੈ, ਬੜਾ ਨਰਮ ਹੁੰਦਾ ਹੈ। ਤੇ ਕਿਤੇ ਤੁਸੀਂ ਦਾਖ ਦੇ ਬੀਜ ਨੂੰ ਹੱਥ ਵਿੱਚ ਫੜ ਕੇ ਵੇਖੋ, ਬੜਾ ਖੁਰਦਰਾ ਹੁੰਦਾ ਹੈ। ਬੀਜਣ ਵੇਲੇ ਕਿੱਕਰ ਦਾ ਬੀਜ ਪਿਆਰਾ ਲੱਗੇਗਾ ਤੇ ਦਾਖਾਂ ਖੁਰਦਰੀਆਂ ਲੱਗਣਗੀਆਂ ਬੀਜਣ ਵੇਲੇ, ਪਰ ਜਦੋਂ ਕਿੱਕਰ ਦਾ ਬੀਜ ਬੀਜਣ ਵੇਲੇ ਵਧੀਆ ਲੱਗਦਾ ਸੀ, ਉਹਨੂੰ ਬਾਅਦ ਵਿੱਚ ਸੂਲਾਂ ਲੱਗੀਆਂ, ਤੇ ਜਿਹੜਾ ਉਦੋਂ ਹੱਥ ਨੂੰ ਤੰਗ ਕਰਦਾ ਸੀ, ਖੁਰਦਰਾ ਲੱਗਦਾ ਸੀ, ਉਹਨੂੰ ਬਾਅਦ ਵਿੱਚ ਮੇਵੇ ਲੱਗੇ, ਦਾਖਾਂ ਲੱਗੀਆਂ। ਜਿਹੜੇ ਕੰਮ ਸਾਨੂੰ ਅੱਜ ਚੰਗੇ ਲੱਗਦੇ ਨੇ, ਮੇਰਾ ਜੀ ਖਾਧੇ ਬਿਨਾਂ ਸਰਦਾ ਨਹੀਂ, ਮੇਰਾ ਜੀ ਪੀਤੀ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ, ਜਿਹੜੇ ਇਹ ਅੱਜ ਸਾਨੂੰ ਕੰਮ ਚੰਗੇ ਲੱਗਦੇ ਨੇ ਨਾ, ਇਹ ਕਿੱਕਰ ਦੇ ਬੀਜ ਵਾਂਗੂ ਅੱਜ ਤੈਨੂੰ ਪਿਆਰੇ ਲੱਗਦੇ ਨੇ। ਬੀਜ ਕਿੱਕਰ ਦਾ ਸੋਹਣਾ ਹੈ, ਦਾਖਾਂ ਦਾ ਬੀਜ ਸੋਹਣਾ ਨਹੀਂ, ਬੀਜ ਕਿੱਕਰ ਦਾ ਸੋਹਣਾ ਹੈ, ਇਹ ਤੈਨੂੰ ਅੱਜ ਕੰਮ ਸੋਹਣੇ ਲੱਗਦੇ ਆ, ਪਰ ਜਦੋਂ ਸੂਲਾਂ ਚੁਭਣੀਆਂ ਨੇ ਪਤਾ ਫੇਰ ਲੱਗਣਾ ਜਦੋਂ ਇਹਦਾ ਫਲ ਮਿਲਣਾ। ਤੇ ਜਿਹੜਾ ਅੱਜ ਔਖਾ ਲੱਗਦਾ ਸਾਧ ਸੰਗਤ ਵਿੱਚ ਬਹਿਣਾ, ਸੰਗਤ ਵਿੱਚ ਆਉਣਾ, ਗੁਰਦੁਆਰੇ ਜਾਣਾ, ਨਿਤਨੇਮ ਕਰਨਾ, ਜਿਹੜੇ ਕੰਮ ਅੱਜ ਔਖੇ ਲੱਗਦੇ ਆ, ਇਹਨਾਂ ਨੇ ਤੈਨੂੰ ਬਾਅਦ ਵਿੱਚ ਸੁੱਖ ਦੇਣਾ ਹੈ। ਇਹਨਾਂ ਨੂੰ ਅੱਜ ਖੁਰਦਰੇ ਲੱਗਦੇ ਨੇ ਜਿਹੜੇ ਬੀਜ, ਇਹਨਾਂ ਨੂੰ ਕੱਲ ਨੂੰ ਦਾਖਾਂ ਜ਼ਰੂਰ ਲੱਗਣਗੀਆਂ। ਇਸ ਕਰਕੇ ਜਦੋਂ ਬੰਦਾ ਬੀਜਦਾ ਉਦੋਂ ਨਹੀਂ ਪਤਾ ਲੱਗਦਾ, ਜਦੋਂ ਉਹਦਾ ਫਲ ਸਾਹਮਣੇ ਆਉਂਦਾ ਪਤਾ ਫੇਰ ਲੱਗਦਾ, ਹੋਸ਼ ਫੇਰ ਆਉਂਦੀ ਹੈ। ਵੀ ਏਡੀ ਭੁੱਲ ਕਰ ਬੈਠਾ ਚੰਦੂ, ਸਾਰੇ ਰਾਹ ਰੋਂਦਾ ਸੀ, ਲੋਕ ਮਾਰਦੇ ਸੀ, ਕੁੱਟਦੇ ਸੀ, ਲਾਹੌਰ ਦੀਆਂ ਗਲੀਆਂ 'ਚ ਗੇੜਾ ਦਿੱਤਾ, ਫਿਰਦਿਆਂ ਫਿਰਦਿਆਂ ਫਿਰ ਉਸੇ ਪਠਿਆਰ ਕੋਲ ਚਲੇ ਗਏ, ਦਾਣੇ ਭੁੰਨਣ ਵਾਲੇ ਦੀ ਉਸੇ ਦੀ ਭੱਠੀ ਆ ਗਈ, ਜਿਹਦੀ ਭੱਠੀ ਤੋਂ ਲਿਆ ਕੇ ਸੀਸ ਵਿੱਚ ਰੇਤਾ ਪਾਇਆ ਗੁਰੂ ਅਰਜਨ ਦੇਵ। ਉਹ ਕਹਿੰਦਾ, ਮਹਾਰਾਜ ਇੱਕ ਮਿੰਟ ਰੁਕਿਓ, ਮੈਂ ਵੀ ਹਿਸਾਬ ਕਰਨਾ ਇਹਦੇ ਨਾਲ, ਮੇਰਾ ਵੀ ਹਿਸਾਬ ਕਿਤਾਬ ਰਹਿੰਦਾ ਇਹਦੇ ਨਾਲ। ਕਹਿੰਦਾ, ਮੈਨੂੰ ਜ਼ਰਾ ਰੁਕਿਓ। ਉਸੇ ਵੇਲੇ ਰੁਕ ਗਿਆ ਕਾਫਲਾ, ਕੜਛਾ ਲੈ ਆਇਆ। ਕਹਿੰਦਾ, ਚੰਦੂਆ ਉਹੀ ਕੜਛਾ ਹੈ ਜਿਹਦੇ ਨਾਲ ਤੂੰ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਰੇਤਾ ਪਵਾਇਆ ਸੀ। ਤੂੰ ਕਹਿੰਦਾ ਸੈ ਨਾ ਵੀ ਤੇਰਾ ਸਾਰਾ ਪਰਿਵਾਰ ਕੋਲੂ ਪੀੜ ਦਿਆਂਗਾ ਜੇ ਨਾ ਪਾਏਗਾ ਰੇਤਾ, ਤੇ ਮੈਂ ਡਰਦੇ ਨੇ ਪਾਇਆ ਸੀ ਰੇਤਾ, ਮੇਰੇ ਹੱਥ ਕੰਬਦੇ ਸੀ, ਆਹੀ ਕੜਛਾ ਹੈ। ਉਹਨੇ ਫਿਰ ਸਾਧ ਸੰਗਤ ਕੜਛਾ ਉਹੀ ਲਿਆਂਦਾ, ਚੁੱਕ ਕੇ ਲੈ ਆਂਦਾ, ਲਿਆ ਕੇ ਕੜਛਾ ਪਿੱਛੇ ਨੂੰ ਕਰਕੇ ਫਿਰ ਜਿੰਨਾ ਜ਼ੋਰ ਸੀ, ਚੰਦੂ ਨੂੰ ਤੇ ਚਿੱਤ ਚੇਤਾ ਵੀ ਨਹੀਂ ਹੋਣਾ ਵੀ ਇਹੀ ਕੜਛਾ ਹੈ, ਇੱਕ ਦਿਨ ਮੇਰੀ ਮੌਤ ਦਾ ਕਾਰਨ ਬਣੇਗਾ, ਇਹੀ ਹਥਿਆਰ ਬਣੇਗਾ, ਇਹ ਜਿਹੜੇ ਕੜਛੇ ਨਾਲ ਸਤਿਗੁਰੂ ਦੇ ਸੀਸ ਵਿੱਚ ਰੇਤਾ ਪਵਾ ਰਿਹਾ ਮੈਂ। ਉਹੀ ਕੜਛਾ ਚੁੱਕ ਲਿਆਇਆ, ਪਿੱਛੇ ਨੂੰ ਕਰਕੇ ਸਾਰਾ ਜ਼ੋਰ ਲਾ ਕੇ ਉਹਦੇ ਮੱਥੇ 'ਚ ਮਾਰਿਆ ਕੜਛਾ ਚੰਦੂ ਦੇ, ਅੱਧ ਮਰਿਆ ਤੇ ਉਹ ਅੱਗੇ ਸੀ, ਕੜਛਾ ਵੱਜਣ ਸਾਰ ਖੋਪੜੀ ਦੋ ਟੁੱਟੇ ਹੋ ਗਏ, ਉੱਥੋਂ ਹੀ ਜਿੰਦ ਨਿਕਲ ਗਈ, ਕੀਤੀ ਦਾ ਫਲ ਭੋਗਣਾ ਪੈ ਗਿਆ, ਜਿਹੜਾ ਬੀਜਿਆ ਸੀ ਅੱਜ ਵੱਢਣਾ ਪੈ ਗਿਆ। ਮੈਂ ਅੱਗੇ ਵੀ ਬੇਨਤੀ ਕੀਤੀ ਹੈ, ਬੰਦਾ ਕਰਮ ਕਰਨ ਲੱਗਿਆ ਨਹੀਂ ਸੋਚਦਾ, ਫਿਰ ਰੋਂਦਾ ਹੋਇਆ ਧਾਹਾਂ ਮਾਰਦਾ ਹੋਇਆ ਚੰਦੂ ਉਹ ਦੁਨੀਆ ਚੋਂ ਚਾਲਾ ਪਾ ਗਿਆ। ਤੇ ਮੈਂ ਅਰਜ਼ ਕਰਾਂਗਾ ਸੰਗਤ ਜੀ, ਕੱਲ ਵੀ ਕੀਤੀ ਸੀ ਕਿ ਗੰਗੂ ਤੇ ਚੰਦੂ ਦੋ ਹੋਏ ਨੇ, ਅੱਜ ਸਾਡੇ 'ਚ ਪਤਾ ਹੀ ਨਹੀਂ ਕਿੰਨੇ ਕਿੰਨੇ ਦੋ ਨੇ ਤੜਥਲ ਮਚਾ ਦਿੱਤੀ ਸੀ, ਅੱਜ ਸਾਡੇ 'ਚ ਇੰਨੇ ਗੰਗੂ ਵੜ ਗਏ ਆ, ਇੰਨੇ ਚੰਦੂ ਵੜ ਗਏ ਆ, ਸਾਡੀ ਕੌਮ ਨੂੰ ਕਿੱਥੇ ਟਿਕਣ ਦੇਣਾ ਇਹਨਾਂ ਨੇ, ਬੜਾ ਕੁਝ ਕਰਦੇ ਨੇ, ਬੜਾ ਕੁਝ ਕਰਦੇ ਨੇ, ਸਿੱਖੀ ਦੇ ਬਾਣੇ ਪਾ ਕੇ ਸਿੱਖੀ ਦੀ ਵਿਰੋਧਤਾ ਕਰਦੇ ਨੇ। ਦੇਖੋ ਨਾਮ ਆਪਾਂ ਜਪਣੇ ਆ ਨਾ, ਨਾਮ ਸ਼ਾਂਤੀ ਦਿੰਦਾ ਹੈ, ਇਹ ਲੋਕ ਇੱਦਾਂ ਦੇ ਨੇ ਨਾਮ ਨੂੰ ਮਜ਼ਾਕ ਉਡਾਉਂਦੇ ਨੇ, ਭਜਨ ਨਾਲੇ ਕਰਨ ਵਾਲੇ ਦਾ ਨਾ ਮਜ਼ਾਕ ਉਡਾਉਣਾ, ਨਕਲਾਂ ਕਰ ਕਰਕੇ ਵਿਖਾਣਗੇ, ਰੀਸਾਂ ਕਰਨਗੇ, ਫਲਾਣਾ ਦੇਖਿਆ ਵਾਹਿਗੁਰੂ ਕਿਵੇਂ ਕਰਦਾ, ਨਕਲਾਂ ਕਰਨਗੇ। ਇਹ ਲੋਕ ਉਹ ਨੇ, ਇਹਨਾਂ ਦੇ ਭਾਗ ਤੁਰੋ ਹੀ ਮੰਦੇ ਨੇ, ਇਹ ਕਦੇ ਇਸ ਪਾਸੇ ਨਹੀਂ ਤੁਰ ਸਕਦੇ, ਭਾਣੇ ਭਾਵੇਂ ਭਾਣੇ ਉਹਨਾਂ ਨੇ ਗੁਰੂ ਦੇ ਪਾਏ ਹੋਏ ਹੋਣਗੇ, ਇਹ ਐਸੇ ਲੋਕ ਹਨ। ਇਸ ਕਰਕੇ ਬਚਣ ਦੀ ਲੋੜ ਹੈ, ਜਿੱਥੋਂ ਤੱਕ ਹੋਵੇ ਆਪਣੇ ਆਪ ਨੂੰ ਮਾੜੇ ਕਰਮਾਂ ਤੋਂ ਬਚਾ ਕੇ ਰੱਖੀਏ, ਕਿਰਪਾ ਸਤਿਗੁਰੂ ਨੇ ਕਰਨੀ ਹੈ, ਬਖਸ਼ਿਸ਼ ਗੁਰੂ ਸਾਹਿਬ ਦੀ ਹੋਏਗੀ, ਪਰ ਜਿੱਥੋਂ ਤੱਕ ਹੋਵੇ ਸਤਿਗੁਰੂ ਡੋਲਣ ਤੇ ਰੱਖ, ਉਹ ਪ੍ਰਭੂ ਨਾਨਕ ਦੇ ਕਰ ਹੱਥ।
ਹੱਥ ਸਿਰ ਤੇ ਰੱਖੋ ਤਾਂ ਜੋ ਬਚੇ ਰਹੀਏ। ਕਲ ਯੁਗ ਦਾ ਸਮੇਂ ਬਚਣਾ ਬੜਾ ਔਖਾ ਹੈ ਤੇ ਕੱਲ ਵੀ ਅਰਜ਼ ਕੀਤੀ ਸੀ ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ। ਸੂਰਮਾ ਉਹ ਹੈ ਜਿਹਨੂੰ ਕਲ ਯੁਗ ਦੇ ਵਿੱਚ ਨਾਮ ਦਾ ਰੰਗ ਚੜਿਆ ਹੋਇਆ। ਸੋ ਇਸ ਕਰਕੇ ਆਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜੇ ਆਪਾਂ ਸਾਰੇ ਰਲ ਮਿਲ ਕੇ ਮਨਾਉਂਦੇ ਹਾਂ ਤੇ ਤਾਂ ਹੀ ਫਾਇਦਾ ਹੈ। ਵੇਖੋ ਗੁਰੂ ਅਰਜਨ ਦੇਵ ਨੂੰ ਉਬਲ ਦੀ ਦੇਗ ਚ ਉਬਾਲਿਆ ਪਰ ਠੰਡੇ ਜਲ ਦੀਆਂ ਛਬੀਲਾਂ ਵੇਖੋ ਕਿੰਨੀਆਂ ਥਾਂ ਥਾਂ ਤੇ ਲੱਗਦੀਆਂ ਨੇ ਉਹਨਾਂ ਦੀ ਯਾਦ ਵਿੱਚ, ਕਿਉਂਕਿ ਅੰਦਰ ਠੰਡ ਸੀ ਤੇ ਠੰਡੇ ਜਲ ਦੀਆਂ ਛਬੀਲਾਂ ਲਾ ਗਏ। ਪ੍ਰਿਥਵੀ ਵਰਗਿਆਂ ਦਾ ਨਾਂ ਆਉਣ ਨਾਲ ਹੀ ਸਾਡਾ ਖੂਨ ਉਬਾਲੇ ਮਾਰਨ ਲੱਗ ਜਾਂਦਾ। ਚੰਦੂ ਦਾ ਜਦੋਂ ਨਾਮ ਆਉਂਦਾ ਹੈ ਤੇ ਅੰਦਰ ਇੱਕ ਗੁੱਸਾ ਆ ਜਾਏਗਾ, ਖੂਨ ਉਬਾਲੇ ਮਾਰੇਗਾ, ਪਰ ਸਤਿਗੁਰੂ ਦੇ ਅੰਦਰ ਸ਼ਾਂਤੀ ਸੀ, ਠੰਡ ਸੀ ਤੇ ਠੰਡਾ ਅੱਜ ਵੀ ਜਲ ਛਕਣ ਨੂੰ ਸੰਗਤਾਂ ਨੂੰ ਥਾਂ ਥਾਂ ਤੇ ਛਬੀਲਾਂ ਲੱਗਣਗੀਆਂ ਮਿਲੇਗਾ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਡੇ ਅੰਦਰ ਵੀ ਸਦੀਵੀ ਸ਼ਾਂਤੀ ਆ ਜਾਏ, ਠੰਡ ਵਰਤ ਜਾਏ। ਮੇਰੀ ਬੇਨਤੀ ਪਹਿਲੀ, ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਉੱਠ ਕੇ ਜਾਣ ਦੀ ਖੇਚਲ ਨਹੀਂ ਕਰਨੀ। ਸਤਿਗੁਰੂ ਅੱਗੇ ਅੱਗੇ ਜਾਣਗੇ, ਫੇਰ ਬਾਅਦ ਵਿੱਚ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਣੇ, ਬਿਲਕੁਲ ਕਾਲ ਨਾ ਕਰਿਓ। ਇਹ ਮੇਰੀ ਜ਼ਰੂਰੀ ਤੇ ਪਹਿਲੀ ਬੇਨਤੀ। ਦੂਸਰੀ ਬੇਨਤੀ, ਸੰਤ ਮਹਾਰਾਜ ਸੰਤ ਬਾਬਾ ਕਰਮ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਯਾਦ ਵਿੱਚ ਬਰਸੀ ਸਮਾਗਮ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹੋਏਗਾ 15 ਨੂੰ। ਸੰਗਰਾਂਦ ਵੈਸੇ ਅਸੀਂ ਮਨਾ ਨਹੀਂ ਹੈ, ਹਰ ਸੰਗਰਾਂਦ ਦਾ ਦੀਵਾਨ ਪਰਮੇਸ਼ਰ ਦੁਆਰ ਹੁੰਦਾ ਹੈ ਤੇ ਇਸ ਵਾਰੀ ਵੀ ਦੀਵਾਨ ਰਾਤ ਦਾ ਹੋਏਗਾ ਬਰਸੀ ਸਮਾਗਮ। ਜਿਹੜੀ ਸੰਗਤ ਦਰਸ਼ਨ ਦੇ ਸਕਦੀ ਹੈ ਜ਼ਰੂਰ ਆਉਣਾ 15 ਜੂਨ ਨੂੰ, ਤੇ ਜਿਹੜੇ ਨਹੀਂ ਆ ਸਕਦੇ ਉਹ MH1 ਚੈਨਲ ਤੇ ਲਾਈਵ ਟੈਲੀਕਾਸਟ ਹੋਏਗਾ। ਘਰਾਂ 'ਚ ਬੈਠ ਕੇ ਤੁਸੀਂ 9 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ MH1 ਪੰਜਾਬੀ ਚੈਨਲ ਜਿਹੜਾ ਚੱਲਦਾ ਹੈ ਘਰਾਂ 'ਚ ਬਹਿ ਕੇ ਪਰਮੇਸ਼ਰ ਦੁਆਰ ਸਾਹਿਬ ਤੋਂ ਪੂਰਾ ਬਰਸੀ ਦਾ ਪ੍ਰੋਗਰਾਮ ਵੇਖ ਸਕਦੇ ਹੋ। 9 ਵਜੇ ਤੋਂ ਰਹਿ ਕੇ ਰਾਤ 12-1 ਵਜੇ ਤੱਕ ਉਹ ਪ੍ਰੋਗਰਾਮ ਚੱਲੇਗਾ। 15 ਜੂਨ ਨੂੰ ਜ਼ਰੂਰ ਚੇਤਾ ਰੱਖਣਾ, ਵੱਧ ਚੜ੍ਹ ਕੇ ਪਹੁੰਚ ਕੇ ਦਰਸ਼ਨ ਦੇਣੇ। ਬਾਕੀ ਸੰਗਰਾਂਦ ਵਾਲੇ ਦਿਨ ਇੱਥੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਤੋਂ ਫਰੀ ਗੱਡੀ, ਅੱਗੇ ਤੇ ਕਹਿੰਦੇ ਨੇ ਅਸੀਂ ਸੇਵ ਮਾਇਆ ਵੀ ਲੈ ਲੈਂਦੇ ਸੀ, ਦੱਸਦੇ ਸੀ ਸਿੰਘ, ਪਰ ਕਹਿੰਦੇ ਫਰੀ ਗੱਡੀ ਅਸੀਂ ਲੈ ਕੇ ਜਾਇਆ ਕਰਾਂਗੇ ਧਰਮਸ਼ਾਲਾ, ਸ਼ਹੀਦ ਊਧਮ ਸਿੰਘ ਧਰਮਸ਼ਾਲਾ ਤੋਂ ਗੱਡੀ ਚੱਲੇਗੀ ਸੁਨਾਮ ਤੋਂ, ਤੇ ਜਿਹੜੀ ਸੰਗਤ ਜਾਣਾ ਚਾਹੁੰਦੀ ਹੋਵੇ ਉੱਥੇ ਪਹੁੰਚ ਜਾਇਆ ਕਰੋ, ਉਦੋਂ ਅੱਗੇ ਫਿਰ ਆਪੇ ਸੇਵਾਦਾਰ ਲੈ ਜਾਇਆ ਕਰਨਗੇ। ਸਮੂਹ ਨਿਰਵੈਰ ਖਾਲਸਾ ਦਲ ਸ਼ਹਿਰ ਸੁਨਾਮ ਵਾਲਿਆਂ ਦਾ ਬਹੁਤ ਧੰਨਵਾਦ, ਜਿਹਨਾਂ ਸਿੰਘਾਂ ਨੇ ਬਹੁਤ ਉੱਦਮ ਕੀਤਾ ਹੈ। ਐਤਕੀ ਦੀਵਾਨ ਮੇਰਾ ਖਿਆਲ ਹੈ 3 ਸਾਲ ਬਾਅਦ ਆਏ ਹੋਣਗੇ, ਹੋ ਸਕਦਾ 4 ਹੀ ਹੋ ਗਏ ਹੁਣ, ਕਾਫੀ ਸਮਾਂ ਲੰਘ ਗਿਆ, ਪਰ ਦੀਵਾਨ 10ਵੀਂ ਵਾਰ ਲੱਗੇ ਨੇ ਮੈਨੂੰ ਯਾਦ ਹੈ। 4 ਵਾਰੀ ਇੱਥੇ ਲੱਗੇ ਹੈ, 5-6 ਵਾਰੀ ਪ੍ਰੋਗਰਾਮ ਉੱਧਰ ਵੀ ਹੋਇਆ, ਕਈ ਸਾਲ ਹੋ ਗਏ, 1-1 ਸਾਲ 'ਚ 2-2 ਵਾਰੀ ਵੀ ਪ੍ਰੋਗਰਾਮ ਕਰਦੇ ਰਹੇ ਹਾਂ। ਪਹਿਲਾਂ ਮਹਾਰਾਜ ਨੇ ਕਿਰਪਾ ਕੀਤੀ, ਸਮੂਹ ਨਿਰਵੈਰ ਖਾਲਸਾ ਦਲ ਸ਼ਹਿਰ ਸੁਨਾਮ ਦਾ ਟ੍ਰੈਫਿਕ ਦੀ ਸੇਵਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਹਰ ਸੰਗਰਾਂਦ ਤੇ ਇੱਥੋਂ ਦੇ ਸਿੰਘ ਜਾ ਕੇ ਕਰਦੇ ਨੇ, ਪੱਕੀ ਸੇਵਾ ਇਹਨਾਂ ਦੀ, ਆਏ ਮਹੀਨੇ ਜਾਂਦੇ ਨੇ। ਹੋਰ ਵੀ ਨੇੜੇ ਤੇੜੇ ਸ਼ੇਰੋਂ ਪਿੰਡ ਦੇ ਸਿੰਘ ਵੀ ਨੇ, ਹੋਰ ਵੀ ਕਈ ਨੇ ਜਿਹੜੇ ਹੁਣ ਨਵੇਂ ਜਾਣ ਲੱਗੇ ਨੇ, ਤੇ ਮੇਰੀ ਬੇਨਤੀ ਹੈ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਰਾਂਦ ਦਾ ਦੀਵਾਨ ਹੁੰਦਾ ਮਹੀਨੇ ਬਾਅਦ, ਜਿਹਨਾਂ ਕੋਲ ਸਮਾਂ ਹੋਵੇ ਜ਼ਰੂਰ ਪਹੁੰਚ ਕੇ ਦਰਸ਼ਨ ਦਿਆ ਕਰੋ। ਸੰਗਤ ਕਰਕੇ ਮਨ ਨੂੰ ਨਾਮ ਦੀ ਰੰਗਤ ਚੜ੍ਹਦੀ ਹੈ, ਜਿੰਨਾ ਕੁ ਸਮਾਂ ਹੋਵੇ ਜ਼ਰੂਰ ਹਾਜ਼ਰੀ ਭਰਨੀ ਚਾਹੀਦੀ ਹੈ। ਮਹਾਰਾਜ ਸਾਹਿਬ ਜੀ ਕਿਰਪਾ ਕਰਨ ਸਰਬ ਸੰਗਤਾਂ ਦਾ। ਬਾਬਾ ਜਗਜੀਤ ਸਿੰਘ ਜੀ ਮਹਾਂਪੁਰਖ ਖਾਰੇ ਵਾਲੇ ਆਏ ਨੇ, ਬਾਬਾ ਨਿਰਭੈ ਸਿੰਘ ਜੀ, ਹੋਰ ਵੀ ਗੁਰਮੁਖ ਪਿਆਰੇ ਜਿਹੜੇ ਆਏ, ਸਭ ਦਾ ਧੰਨਵਾਦ ਸਾਰਿਆਂ ਨੂੰ ਜੀ ਆਇਆ। ਬਾਕੀ ਬੋਲਦਿਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਅੱਜ ਬੁਖਾਰ ਹੋ ਗਿਆ ਸੀ ਮੈਨੂੰ ਰਸਤੇ ਵਿੱਚ, ਪਰ ਮੈਂ ਔਖਾ ਸੀ ਸਰੀਰ ਥੋੜ੍ਹਾ ਜਿਹਾ, ਪਰ ਚਲੋ ਮਹਾਰਾਜ ਨੇ ਕਿਰਪਾ ਕੀਤੀ, ਸੰਗਤ ਵਿੱਚ ਆ ਕੇ ਨਹੀਂ ਪਤਾ ਲੱਗਦਾ ਹੁੰਦਾ, 2.25 ਘੰਟੇ ਹੋ ਗਏ ਮਹਾਰਾਜ ਦੀ ਕਿਰਪਾ ਨਾਲ, ਹਾਜ਼ਰੀ ਜਿਵੇਂ ਵੀ ਜਿਵੇਂ ਭਰੀ ਗਈ ਆਪ ਜੀ ਨੇ ਪ੍ਰਵਾਨ ਕਰਨੀ। ਮੇਰੀ ਜ਼ਰੂਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਹਨਾਂ ਚਿਰ ਉੱਠਣਾ ਨਹੀਂ। ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ, ਫਿਰ ਬਾਅਦ ਵਿੱਚ ਸਾਰੀਆਂ ਸੰਗਤਾਂ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ, ਤਾਂ ਕਿ ਸੰਗਰਾਂਦ ਤੇ ਜ਼ਰੂਰ ਮਹੀਨੇ ਬਾਅਦ ਯਤਨ ਕਰਿਆ ਕਰੋ ਵੀ ਹਾਜ਼ਰੀ ਭਰੀ ਜਾਏ। ਜਦੋਂ ਖੁਰਾਕ ਮਿਲਦੀ ਰਹੇ, ਪਾਣੀ ਮਿਲਦਾ ਰਹੇ, ਤੇ ਫਿਰ ਫਸਲ ਨਹੀਂ ਸੁੱਕਦੀ। ਜੇ ਸਾਧ ਸੰਗਤ ਵਿੱਚ ਜਾਂਦੇ ਰਹੀਏ ਫਿਰ ਮਨ ਜੁੜਿਆ ਰਹਿੰਦਾ ਹੈ, ਤੇ ਕਲਯੁਗ ਦਾ ਸਮਾਂ ਹੈ। ਆਪਣੇ ਮਨ ਨੂੰ ਜੋੜ ਕੇ ਰੱਖਣਾ ਬੜਾ ਜ਼ਰੂਰੀ ਹੈ। ਅੱਜ ਕਲਯੁਗ ਵੀ ਬਾਂਹ ਫੜ ਕੇ ਖਿੱਚਦਾ, ਧੱਕੇ ਨਾਲ ਲੋਕ ਜਿਹੜੇ ਨੇ ਤੋੜਨ ਵਾਲੇ ਯਤਨ ਕਰਦੇ ਨੇ, ਤੇ ਅੱਜ ਤੇ ਜੇ ਬਾਣੀ ਨਾਲ ਜੁੜੇ ਰਹਾਂਗੇ ਤੇ ਤਾਂ ਹੀ ਪਾਰ ਉਤਾਰ ਹੋ ਸਕਦਾ, ਤਾਂ ਹੀ ਕਿਰਪਾ ਹੋ ਸਕਦੀ ਹੈ। ਆਓ ਸਰਬ ਸੰਗਤਾਂ ਦਾ ਧੰਨਵਾਦ, ਸਾਰੀ ਸੰਗਤ ਗੱਜ ਕੇ ਬੋਲੋ। ਹੁਣ ਆਨੰਦ ਸਾਹਿਬ ਵਿੱਚ ਫਿਰ ਅਰਦਾਸ ਜੁੜਨਾ ਹੈ, ਫਿਰ ਹੁਕਮਨਾਮੇ ਸੁਣਨੇ ਨੇ, ਫਿਰ ਸਾਰੀਆਂ ਸੰਗਤਾਂ ਨੇ ਜਲ ਪਾਣੀ ਲੰਗਰ ਪ੍ਰਸ਼ਾਦ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ। ਪਹਿਲਾਂ ਜਾਣ ਦੀ ਕਿਸੇ ਨੇ ਖੇਚਲ ਨਹੀਂ ਕਰਨੀ। ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ, ਕੋਈ ਪਿੱਛੇ ਬਹਿ ਗਿਆ ਜਿਹੜਾ, ਉਹ ਆ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਲਵੋ। ਸਰਬ ਸੰਗਤਾਂ ਦਾ ਧੰਨਵਾਦ, ਮਹਾਂਪੁਰਖਾਂ ਦਾ, ਅੰਮ੍ਰਿਤ ਛਕਣ ਵਾਲਿਆਂ ਦਾ, ਲੰਗਰ ਪਕਾਉਣ ਵਾਲਿਆਂ ਦਾ ਧੰਨਵਾਦ, ਲੰਗਰ ਵਰਤਾਉਣ ਵਾਲਿਆਂ ਦਾ, ਗੱਡੀਆਂ ਵਹੀਕਲ ਲਿਆਉਣ ਵਾਲਿਆਂ ਦਾ ਧੰਨਵਾਦ, ਇਸੇ ਤਰ੍ਹਾਂ ਸੇਵਾਦਾਰ ਪਹਿਰੇਦਾਰਾਂ ਦੀ ਪਹਿਰੇਦਾਰੀ ਕਰਨ ਦਾ, ਜੋ ਜਿਨ੍ਹਾਂ ਨੇ ਸੇਵਾ ਕੀਤੀ ਉਹਨਾਂ ਦਾ ਧੰਨਵਾਦ, ਤੇ ਸਭ ਤੋਂ ਵੱਧ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਨ੍ਹਾਂ ਨੇ ਮਿਹਰ ਕਰਕੇ ਆ ਸਾਨੂੰ ਸਮਾਂ ਬਖਸ਼ਿਆ, ਰਲ ਮਿਲ ਕੇ ਹਾਜ਼ਰੀ ਭਰਨ ਦਾ ਮੌਕਾ ਦਿੱਤਾ। ਆਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਜਾਣ ਤੋਂ ਬਾਅਦ ਚਾਲਾ ਪਾਉਣਾ, ਪਹਿਲਾਂ ਨਹੀਂ ਜਾਣਾ ਕਿਸੇ।